ਵਾਹਿਗੁਰੂ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ,
ਵਾਹਿਗੁਰੂ। ਖਾਨ ਮਾਨ ਦਾਨ ਮਗ
ਜੋਹਨ
ਜੋਹਨ ਹੀਤ ਜੀਤ
ਚੀਤ ਹੀਤ ਚੀਤ
ਹੀਤ ਚੀਤ ਦੇ ਲੇ ਦੇ ਪਾਰੀ।
ਠੀਕ, ਵਿਸ਼ਰਾਮ ਠੀਕ ਕਰ ਲਾਂਗੇ। ਪੜ੍ਹੋ ਸਾਰੇ। ਪ੍ਰਾਨ ਮਾਨ
ਪ੍ਰਾਨ ਮਾਨ
ਦਾਨ ਮਗ ਜੋਹਨ
ਦਾਨ ਜੋਹਨ
ਹੀਤ ਚੀਤ ਦੇ
ਹੀਤ ਚੀਤ ਦੇ
ਲੇ ਲੇ ਪਾਰੀ
ਲੇ ਲੇ ਪਾਰੀ।
ਬੋਲਿਓ
ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ।
ਸੋ ਇਹ ਜਿਹੜੀ ਮਾਇਆ ਹੈ, ਸੋ ਮਗਨਾ ਰਸਤੇ ਦਾ ਕਿਸੇ ਨੂੰ ਪ੍ਰਾਣ ਪ੍ਰਾਣਾ ਦੇ ਰਸਤੇ ਮਾਰੀ ਜਾਂਦੀ ਹੈ। ਜੋਹਨ ਦਾ ਅਰਥ ਮਾਰਨਾ, ਹੁਣ ਇੱਥੇ ਕੱਲ੍ਹ ਜੋਹਨ ਆਪਾਂ ਵੇਖਣ ਦਾ, ਅਤੇ ਜੋ ਹਨ ਜਿਹੜੇ ਹੈਗੇ ਨੇ ਇਹ ਕੀਤਾ ਸੀ ਨਾ। ਸੋ ਇੱਥੇ ਹੁਣ ਜੋ ਹਨ, ਜੋ ਜਿਹੜੀ ਮਾਇਆ ਹਨ, ਮੈਨੂੰ ਨਾਸ਼ ਕਰਨ ਵਾਲੀ ਹੈ, ਮਾਰੀ ਜਾਂਦੀ ਹੈ ਸਾਰਿਆਂ ਨੂੰ। ਕਿਸੇ ਨੂੰ ਪ੍ਰਾਣਾ ਦੇ ਰਸਤੇ ਮਾਰਦੀ ਹੈ, ਕਿਸੇ ਨੂੰ ਮਾਣ ਦੇ ਰਸਤੇ ਮਾਰਦੀ ਹੈ, ਕਿਸੇ ਨੂੰ ਦਾਨ ਦੇ ਰਸਤੇ ਮਾਰਦੀ ਹੈ। ਸੋ ਹੀਤ ਚੀਤ ਦੇ ਹਾਂ, ਸੋ ਚਿੱਤ ਦੇ ਹਿੱਤ ਦੇ ਨਾਲ ਤਾਂ ਇਸ ਮਾਇਆ ਨੂੰ ਲੈ ਲੈ ਪਾਰੀ ਲੈ ਲੈ ਕੇ ਜਿਹੜੀ ਸੀ ਪਾਲਣਾ ਕੀਤੀ ਹੈ, ਪਾਲਣਾ ਕੀਤੀ ਪਾਲੀ ਹੈ
ਪਾਰੀ ਪਾਲਣਾ। ਸਾਜਨ ਸੈਨ ਮੀਤ ਸੁੱਤ ਭਾਈ ਤਾਹੂੰ ਲੇ ਤੇ ਲੇ ਰੱਖੀ ਨਿਰਾਰੀ।
ਹਾਂ, ਸਾਜਨ ਸੈਨ ਜੋ ਸੱਜਣ ਨੇ ਅਤੇ ਸੈਨ ਨਾਲ ਸਾਥ ਰਹਿਣ ਵਾਲੇ ਜਿਹੜੇ ਮਿੱਤਰ ਨੇ, ਸੈਨ ਦਾ ਤੁਹਾਨੂੰ ਸਾਥ ਰਹਿਣ ਵਾਲੇ ਜਿਹੜੇ ਸੱਜਣ ਨੇ ਅਤੇ ਸਾਥ ਰਹਿਣ ਵਾਲੇ ਮਿੱਤਰ ਨੇ, ਅਤੇ ਜਿਹੜੇ ਸੁੱਤ ਪੁੱਤਰ ਨੇ ਭਾਈ ਆਦਿਕਾਂ ਤੋਂ, ਤਾਹੂ ਤੇ ਲੇ ਰੱਖੀ ਨਰਾਰੀ ਲੇ ਮਨੇ ਲੈ ਕੇ ਉਹਨਾਂ ਤੋਂ ਲੁਕੋ ਕੇ ਰੱਖਦਾ ਹੈ। ਕਿਤੇ ਮਿੱਤਰਾਂ ਨੂੰ ਪਤਾ ਨਾ ਲੱਗ ਜਾਏ, ਪੁੱਤਰਾਂ ਨੂੰ ਪਤਾ ਨਾ ਲੱਗ ਜਾਏ, ਭਰਾਵਾਂ ਨੂੰ ਪਤਾ ਨਾ ਲੱਗ ਜਾਵੇ ਕਿੰਨੀ ਕਿਹਦੇ ਕੋਲ ਮਾਇਆ, ਲੋਕ ਲੁਕੋ ਲੁਕੋ ਕੇ ਰੱਖਦਾ, ਵੱਖਰੇ ਕੌਂਟ ਜੇ ਖਿਲਾਏ ਹੋਏ ਨੇ। ਹਾਂਜੀ,
ਧਾਵਣ ਪਾਉਣ ਕੂਰ ਕਮਾਉਣ ਇਹ ਵਿੱਧ ਕਰਤ ਔਦ ਤਨ ਜਾਰੀ।
ਹਾਂ, ਧਾਵਨ ਪਾਵਨ ਪਾਵਨ ਦਾ ਅਰਥ ਪਵਿੱਤਰ ਵੀ ਹੁੰਦਾ ਹੈ, ਪਾਵਨ ਦਾ ਅਰਥ ਚਰਨ ਵੀ ਹੁੰਦਾ ਹੈ, ਅਤੇ ਪਰ ਇੱਥੇ ਅਰਥ ਹੈ ਪਾਉਣ ਦਾ, ਧਾਵਨ ਦਾ ਅਰਥ ਤਾਂ ਪਾਉਣਾ। ਧਾਵਨ ਪਾਵਨ ਕੂਰ ਕਮਾਵਨ
ਪਾਵਨ ਕੂਰ ਕਮਾਵਨ
ਇਹਨੂੰ ਪਾਉਣ ਵਾਸਤੇ ਧਾਉਂਦਾ ਹੈ। ਐਵੇਂ ਨਹੀਂ ਇੱਥੇ ਆਇਆ ਆਪਾਂ ਕੈਨੇਡਾ 'ਚ ਇਸੇ ਕਰਕੇ ਆਇਆ, ਸਾਰੇ ਬਾਰ ਬਾਰ ਦੇਸ਼ਾਂ ਜਾਂਦਾ, ਦੌੜਦਾ ਫਿਰਦਾ ਇਹਨੂੰ ਪਾਉਣ ਵਾਸਤੇ। ਕੂਰ ਕਮਾਵਨ ਅਤੇ ਇੱਧਰ ਹੁਣੀ ਮਤਲਬ ਕੋਈ ਦੇਖ, ਇੱਥੇ ਆ ਹੈਗੀ ਥਾਂ, ਇੱਥੇ ਆ ਵੀ ਠੀਕ ਹੈ, ਠੀਕ ਹੈ ਇੱਥੇ ਵੀ ਪਾਇਆ ਥਾਂ। ਹਾਂਜੀ, ਪੜ੍ਹੋ ਸਾਰੇ। ਧਾਵਨ ਪਾਵਨ
ਧਾਵਨ ਪਾਵਨ
ਕੂਰ ਕਮਾਵਨ
ਕੂਰ ਕਮਾਵਨ
ਇਹ ਵਿਧ ਕਰਤ
ਇਹ ਵਿਧ ਕਰਤ
ਔਦ ਤਨ ਜਾਰੀ
ਔਦ ਤਨ ਜਾਰੀ।
ਬੋਲਿਓ ਸਾਰੇ, ਬਸਾਮ ਕਰੋ ਠੀਕ।
ਧਾਵਨ ਪਾਵਨ ਕੂਰ ਕਮਾਵਨ ਇਹ ਵਿਧ ਕਰਤ ਔਦ ਤਨ ਤਨ ਜਾਰੀ।
ਪਾਉਣ ਵਾਸਤੇ ਦੇਸ਼ਾਂ ਵਿਦੇਸ਼ਾਂ 'ਚ ਧਾਉਂਦਾ, ਦੌੜਦਾ ਹੈ, ਕੂੜ ਕਮਾਵਨ ਫਿਰ ਕੂੜ ਝੂਠੇ ਤਰੀਕਿਆਂ ਨਾਲ ਕਮਾਉਂਦਾ ਜਾਂ ਕੂੜ ਨੂੰ ਇਹ ਕਮਾਉਂਦਾ, ਫਿਰ ਇਹ ਵਿਧ ਕਰਤ ਇਹ ਹਾਂ ਇਸ ਤਰ੍ਹਾਂ ਦੀ ਵਿਧੀ ਕਰਦਿਆਂ ਹੋਇਆਂ ਹੀ ਔਦ ਤਨ ਜਾਰੀ। ਸੋ ਤਨ ਮੇਰੇ ਸਰੀਰ ਦੀ ਜਿਹੜੀ ਔਦ ਉਮਰ ਹੈ ਨਾ, ਜਾਰੀ ਜਿਹੜੀ ਸੀ ਭਾਈ ਬਤੀਤ ਹੋ ਗਈ, ਸੜ ਗਈ, ਬਤੀਤ ਹੋ ਗਈ, ਲੰਘ ਗਈ। ਹਾਂਜੀ, ਅੱਗੇ
ਕਰਮ ਧਰਮ
ਦੋ ਹਿੱਸਿਆਂ 'ਚ ਪਾਲੋ ਜੇ ਵੱਡੇ ਨੇ ਸਵਈਏ।
ਹਾਂਜੀ, ਕਰਮ ਧਰਮ ਸੰਜਮ ਸੁੱਚ ਨੇਮਾ ਚੰਚਲ ਸੰਗ ਸਗਲ ਬਿਦਹਾਰੀ।
ਹਾਂ ਉਹ ਇਕੱਲੇ ਇਕੱਲੇ ਕਰਕੇ ਪੜ੍ਹ ਲਾਂਗੇ। ਕਰਮ ਧਰਮ ਸੰਜਮ ਸੁੱਚ ਨੇਮਾ,
ਕਰਮ ਸੁੱਚ ਨੇਮਾ,
ਚੰਚਲ ਸੰਗ,
ਚੰਚਲ ਸੰਗ,
ਸਗਲ ਬਿਦਹਾਰੀ,
ਸਗਲ ਬਿਦਹਾਰੀ।
ਇਹ ਜਿਹੜੀ ਮਾਇਆ ਚੰਚਲ ਹੈ, ਸੋ ਇਹਦੇ ਨਾਲ ਲੱਗ ਕਰਕੇ ਇਹ ਜਿਹੜੇ ਸੀ ਕਰਮ ਵੀ ਜਿਹੜੇ ਸੀ, ਜਿਹੜੇ ਸਰੀਰ ਸ਼ੁਭ ਕਰਮ ਸੀ, ਧਰਮ ਜਿਹੜਾ ਸੀ, ਸੰਜਮ ਇੰਦਰੀਆਂ ਦਾ ਦਮਨ ਆਦਿ ਕਰਨਾ ਜਿਹੜਾ ਸੀ, ਸੋ ਜਿਹੜੀ ਪਵਿੱਤਰਤਾ ਰੱਖਣੀ ਸੀ, ਨਿਯਮਬੱਧ ਰੱਖਣਾ ਸੀ, ਨਿਯਮਾਂ ਮੈਨੇ ਆਪਣੇ ਆਪ ਨੂੰ ਕਿਸੇ ਨਿਯਮ ਵਿੱਚ ਰੱਖਣਾ ਸੀ, ਇਹ ਸਾਰੀਆਂ ਵਿਧੀਆਂ ਹਾਰ ਗਈਆਂ ਚੰਚਲ ਮਾਇਆ ਦੇ ਨਾਲ ਲੱਗ ਕੇ। ਕਰਮੀ ਨਹੀਂ ਰਹਿ ਗਿਆ, ਧਨਮੀ ਨਹੀਂ ਰਹਿ ਗਿਆ, ਸੰਜਮੀ ਨਹੀਂ ਰਹਿ ਗਿਆ, ਪਵਿੱਤਰਤਾ ਨਹੀਂ ਰਹਿ ਗਈ, ਨਿਯਮਬੱਧ ਨਹੀਂ ਰਹਿ ਗਿਆ। ਐਸੀ ਇਹ ਚੰਚਲ ਹੈ ਜਿਹਨੇ ਇਹਦੇ ਨਾਲ ਪ੍ਰੀਤ ਲਾਈ ਹੈ, ਇਹ ਸਾਰੇ ਗੁਣੇ ਦੇ ਨਾਸ਼ ਕਰ ਦਿੰਦੀ ਹੈ, ਸਾਰੀਆਂ ਵਿਧੀਆਂ ਹਾਰ ਦਿੱਤੀਆਂ ਇਹਦੀ ਮਗਰ ਲੱਗ ਕੇ। ਹਾਂਜੀ, ਮਾਇਆ ਦੀ ਮਗਰ ਲੱਗ ਕੇ ਚੰਚਲ ਸੰਗ ਧਾਮਨਾਵਾਂ ਦੌੜਨਾ, ਮਾਇਆ ਦੇ ਮਗਰ ਦੌੜਨਾ, ਮਾਇਆ ਦੇ ਮਗਰ ਦੌੜ ਲੱਗੀ ਹੈ ਨਾ, ਧਾਵਨ ਪਾਵਨ ਪਾਵਨ ਪਾਉਣ ਵਾਸਤੇ ਮਾਇਆ ਨੂੰ ਦੌੜਦਾ ਫਿਰਦਾ ਹੈ। ਇਹਨਾਂ ਮੁਲਕਾਂ 'ਚ ਆ ਗਏ ਹਾਂ, ਅੱਗੇ ਮਾਤਾ ਜੀ ਅੱਗੇ ਕਰ ਲਿਓ, ਗੁਆਂਢੀ ਦੱਸਦੇ ਨਹੀਂ।
ਪਸ ਪੰਖੀ ਬਿਰਖ ਅਸਥਾਵਰ,
ਠੀਕ,
ਬੋ ਵਿਦ ਜੋਨ ਭਰਮਿਓ ਅਤ ਭਾਰੀ।
ਸੋ ਇਹਦੀ ਮਗਰ ਲੱਗ ਕੇ ਭਾਈ ਪਸ਼ੂ ਬਣਨਾ ਪਿਆ, ਜੇ ਮਾਇਆ ਇਕੱਠੀ ਹੋ, ਸਾਰਾ ਜ਼ਿੰਦਗੀ ਮਾਇਆ ਇਕੱਠੀ ਕਰਨ 'ਤੇ ਲਾ ਦਿੱਤਾ, ਕੋਈ ਸਮਾਂ ਸਿਮਨ ਭਗਤੀ ਵਾਸਤੇ ਕੋਈ ਕੱਢਿਆ ਹੀ ਨਹੀਂ। ਜੇ ਤਾਂ ਨਾ ਮਾਇਆ ਵੀ ਆ ਗਈ ਨਾਲ ਭਗਤੀ ਵੀ ਕੋਲ ਰਵੇ, ਫਿਰ ਤਾਂ ਸਫਲੀ ਹੈ, ਗੁਰਮੁਖ ਸਫਲੀ ਕਰ ਦਿੰਦਾ ਹੈ। ਜੇ ਇਕੱਲਾ ਮਾਇਆ ਕਰਕੇ ਹੀ ਸਾਰਾ ਜੀਵਨ ਬਤੀਤ ਕਰ ਦਿੱਤਾ, ਫਿਰ ਅਗਲੇ ਜੀਵਨ ਪਸ਼ੂ ਬਣੂਗਾ ਜਾਂ ਤਾਂ, ਜਾਂ ਫਿਰ ਪੰਖੀ ਪੰਛੀਆਂ ਦੀ ਜੂਨੀਆਂ 'ਚ ਪਊਗਾ, ਬਿਰਖ ਸਾਲਾਂ ਬੱਧੀ ਬਿਰਖ ਦਰਖਤ ਬਣਿਆ ਖੜ੍ਹਾ ਰਹੂਗਾ, ਕਿਉਂ ਬਿਰਖ ਵੀ ਜੂਨੀ ਆ ਨਾ, ਅਸਥਾਵਰ ਪਹਾੜ। ਇਹਨਾਂ ਜੂਨਾਂ ਦੇ ਵਿੱਚ ਬਹੁਤ ਵਿਧ ਕਈ ਵਿਧੀਆਂ ਦੇ ਨਾਲ ਇਹਨਾਂ ਜੋਨਾਂ ਵਿੱਚ ਭਰਮ ਦਾ ਹੋਇਆ, ਅਤੇ ਅਤਿ ਭਾਰੀ ਅਤਿ ਹੀ ਭਾਰੀ ਦੁੱਖਾਂ ਨੂੰ ਜਿਹੜਾ ਅਸੀਂ ਹਿੜੇਗਾ।
ਖਿੰਨ ਪਲ ਚਸਾ ਨਾਮ ਨਹੀਂ ਸਿਮਰਿਓ,
ਹਾਂ ਆ ਗਿਆ ਨਾ ਦੇਖੋ, ਕਿ ਸਾਰੀ ਜ਼ਿੰਦਗੀ ਮਾਇਆ ਪਿੱਛੇ ਲਾ ਦਿੱਤੀ। ਜੇ ਕਿਤੇ ਖਿੰਨ ਖਿੰਨ ਕਿੰਨਾ ਹੁੰਦਾ, ਇੱਕ ਘੱਟ ਸ਼ਬਦ ਕਹਿ ਦੀਏ ਤਾਂ ਦੋ ਖਿੰਨ ਲੰਘ ਜਾਂਦੇ ਨੇ, ਹੈ ਨਾ, ਘੱਟ ਦੋ ਖਿੰਨ ਲੰਘੇ। ਸੋ ਇੰਨਾ ਕੁ ਸਮਾਂ ਵੀ ਪਲ ਵੀ ਚਸਾ 15-20 ਸਾਲਾਂ ਦਾ ਇੱਕ ਚਸਾ ਹੁੰਦਾ ਹੈ, ਇੰਨਾ ਸਮਾਂ ਵੀ ਨਾਮ ਨਹੀਂ ਸਿਮਰਨ ਨਾ ਕੀਤਾ। ਜ਼ਿੰਦਗੀ ਦੇ ਆਪਾਂ ਆਪੋ ਆਪਣਾ ਕਿਸੇ ਦਾ ਕੋਈ 80 ਸਾਲ ਦਾ ਹੋਵੇਗਾ, ਚਲੋ ਕੋਈ 60 ਸਾਲ ਦਾ ਹੋਊਗਾ, ਬਹੁਤਾ ਹੋਰ ਕੇ ਜੀ ਲਿਆ ਹੋਊਗਾ 100 ਸਾਲ ਦਾ ਲਾ ਲਓ। 100 ਸਾਲ ਦੇ ਵਿੱਚ ਇੱਕ ਖਿੰਨ ਵੀ, 80 ਸਾਲ 'ਚ ਇੱਕ ਪਲ ਵੀ, ਜਾਂ ਇੱਕ ਚਸਾ ਵੀ ਨਾਮ ਸਿਮਰਿਆ ਹੀ ਨਹੀਂ। ਸਮੁੱਚਾ ਹੀ ਜੀਵਨ ਜਿਹੜਾ ਸੀ ਇਹਦੇ ਲਈ ਲਾ ਦਿੱਤਾ, ਸੋ ਫਿਰ ਉਹ ਜੂਨਾਂ 'ਤੇ ਮਿਲਣੀਆਂ ਨੇ। ਹਾਂਜੀ, ਦੀਨਾਨਾਥ,
ਦੀਨਾਨਾਥ ਪ੍ਰਾਨ ਵਤ ਪਤ ਸਾਰੀ,
ਜਿਹੜਾ ਦੀਨਾਂ ਦਾ ਨਾਥ ਹੈ, ਸਵਾਮੀਆਂ ਵਾਹਿਗੁਰੂ ਪਰਮੇਸ਼ਰ, ਅਤੇ ਪ੍ਰਾਨ ਪਤ ਸਾਰੀ, ਸਾਰੀ ਸਾਰੀ ਸ੍ਰਿਸ਼ਟੀ ਦਾ ਪ੍ਰਾਣਾਂ ਦਾ ਪਤੀ ਹੈ। ਸੋ ਜਾਂ ਸਾਰੀ ਜ਼ਿੰਦਗੀ ਜਿਹੜੀ ਸੀ ਭਾਈ, ਸਮੁੱਚਾ ਜਿਹੜਾ ਜੀਵਨ ਸੀ, ਉਹ ਦੀਨਾਨਾਥ ਪ੍ਰਾਨ ਪਤ ਵਾਹਿਗੁਰੂ ਜਿਹੜਾ ਸੀ, ਉਹਦਾ ਨਾਮ ਸਿਮਰਿਆ ਹੀ ਨਹੀਂ ਸਾਰੀ ਜ਼ਿੰਦਗੀ।
ਖਾਣ ਪਾਨ ਮੀਠ ਰਸ ਭੋਜਨ
ਜੀ,
ਅੱਤ ਕੀ ਵਾਰ ਹੋਤ ਕੱਤ ਖਾਰੀ,
ਅੰਤ ਕੀ ਵਾਰ ਟਿੱਪੀ ਲਾ ਕੇ
ਇੱਥੇ ਭਾਈ
ਲੱਗੀ ਨੀ,
ਨਹੀਂ
ਇੱਥੇ ਟਿੱਪੀ ਹੈ ਨੀ,
ਅੰਤ, ਹਾਂਜੀ ਅੰਤ, ਅੰਤ ਕੀ ਵਾਰ
ਲੱਗ ਗਈ ਕਹਿੰਦੇ, ਆ ਗਈ, ਚਲੋ ਠੀਕ ਹੈ। ਅੱਛਾ,
ਅੰਤ ਅੰਤ ਕੀ ਵਾਰ ਹੋਤ ਕੱਤ ਖਾਰੀ,
ਜਾ ਅਤੇ ਖਾਣ ਪਾਨ ਮੀਠ ਰਸ ਭੋਜਨ, ਹਾਂ ਬਹੁਤ ਹੀ ਆ ਗਈ, ਬਹੁਤਾ ਹੀ ਖਾਈ ਜਾਂਦਾ, ਲੈ ਲੈ ਕੇ ਪਦਾਰਥ, ਕਦੇ ਕੁਛ ਖਾ ਲਿਆ, ਕਦੇ ਕੁਛ ਖਾ ਲਿਆ, ਚੱਲੀ ਜਾਂਦਾ ਸਾਰਾ ਦਿਨ ਕੰਮ, ਪਾਣ ਪੀ ਲਿਆ, ਫਿਰ ਪੀਣਾ ਵੀ ਜਿਹੜਾ ਵਰਜਿਤ ਆ ਮਾੜੇ ਨੇ, ਜੋ ਚੀਜ਼ਾਂ ਪੀਣੀਆਂ ਵਰਜਿਤ ਕੀਤੀਆਂ ਨੇ, ਪੀਂਦਾ ਵੀ ਉਹ ਹੈ। ਮੀਠ ਰਸ ਭੋਜਨ, ਮਿੱਠੇ ਭੋਜਨਾਂ ਦੇ ਰਸ ਲਈ ਜਾਂਦਾ ਇਹਦੀ ਮਗਰ ਲੱਗ ਕੇ, ਅਕਸਰ ਕੀ ਹੋਣਗੇ ਫਿਰ, ਅੰਤ ਕੀ ਵਾਰ,
ਅੰਤ ਕੀ ਵਾਰ
ਹੋਰ ਹੋਤ ਕਤ ਖਾਰੀ,
ਹੋਰ ਕਤ ਖਾਰੀ,
ਹਾਂ ਅੰਤ ਵੇਲੇ ਫਿਰ ਜਿਹੜੇ ਨੇ ਇਹ ਤੈਨੂੰ ਜਿਹੜੇ ਨੇ ਖਾਰੀ ਤੇਰੇ ਨਾਲ ਖੜਨਗੇ ਨਹੀਂ, ਜਾਂ ਖਾਰੀ ਨਾਮ ਕੌੜੇ ਹੋ ਜਾਣੇ ਨੇ ਅਖੀਰ ਨੂੰ, ਖਾਰੀ ਕੌੜੇ ਖਾਰੇ ਹੋ ਜਾਣਗੇ, ਭਾਵ ਸਹਾਇਤਾ ਨਹੀਂ ਕਰਨੀ, ਇਹਨਾਂ ਦੇ ਭੋਗਣੇ ਕਰਕੇ ਦੁਖੀ ਪ੍ਰਾਪਤ ਹੋਣਗੇ, ਭਾਵ ਅੰਤ ਨੂੰ ਖਾਰੇ ਹੋ ਜਾਂਦੇ ਨੇ, ਮਿੱਠੇ ਜਿਹੇ ਲੱਗਦੇ ਸੀ। ਐਡ ਐਡ ਕਰਕੇ ਪੜ੍ਹ ਲਿਓ। ਖਾਣ ਪਾਨ ਮੀਠ ਰਸ ਭੋਜਨ,
ਖਾਣ ਪਾਨ ਮੀਠ ਰਸ ਭੋਜਨ,
ਅੰਤ ਕੀ ਵਾਰ,
ਅੰਤ ਕੀ ਵਾਰ,
ਹੋਰ ਕਤ ਹੋ ਹੋਤ ਕਤ ਖਾਰੀ,
ਹੋਤ ਕਤ ਖਾਰੀ, ਨਾਨਕ ਸੰਤ ਚੰਨ ਸੰਗ ਉਧਰੇ।
ਪਰ ਮਹਾਰਾਜ ਬਚਿਆ ਕਿਵੇਂ ਜਾਵੇ? ਫਿਰ ਸਤਿਗੁਰੂ ਜੀ ਫਰਮਾਉਂਦੇ ਨੇ ਮਹਾਰਾਜ ਦੇ ਚਰਨਾਂ ਦੇ ਨਾਲ ਲੱਗ ਕੇ ਜਿਹੜੇ ਲਾਗੇ ਨੇ ਉਹ ਉਧਰ ਗਏ ਤਰ ਗਏ।
ਹੋਰ ਹੋਰ ਮਾਇਆ ਮਗਨ ਚੱਲੇ ਸਭ ਡਾਰੀ।
ਹਾਂ, ਹੋਰ ਜਿਹੜੇ ਨੇ ਭਾਈ ਮਾਇਆ 'ਚ ਮਗਨ ਹੋ ਕੇ ਮਸਤ ਹੋ ਕਰਕੇ ਚੱਲੇ ਸਭ ਡਾਰੀ, ਡਾਰੀ ਮੈਨੇ ਸੁੱਟ ਕੇ ਤਿਆਗ ਕੇ ਭਾਈ ਚੱਲ ਗਏ। ਸਾਰੇ ਪਦਾਰਥਾਂ ਦਾ ਫਿਰ ਤਿਆਗ ਹੋ ਗਿਆ, ਜਿਹੜੇ ਮਾਇਆ ਦਾ ਵੀ ਤਿਆਗ ਹੋ ਗਿਆ ਅੰਤ ਦੇ ਵੇਲੇ। ਹੋਰ ਮਾਇਆ ਮਗਨ ਜਿਹੜੇ ਮਾਇਆ ਵਿੱਚ ਮਸਤ ਰਹੇ ਸੀ, ਮਾਇਆ ਵਿੱਚ ਮਗਨ ਹੋਣੇ ਕਰਕੇ ਐਸੇ ਜਿਹੜੇ ਗਿਆਨੀ ਜੀਵ ਨੇ ਹਾਂਜੀ ਇਸੇ ਸਥਾਨ 'ਤੇ ਮਾਇਆ ਦਾ ਤਿਆਗ ਕਰਕੇ ਚਲੇ ਗਏ। ਨਾਲ ਨਹੀਂ ਭਾਵ ਗਈ? ਹਾਂਜੀ ਮਾਤਾ ਜੀ।
ਬ੍ਰਹਮਾ ਦਿੱਕ ਸ਼ਿਵ ਸੰਦ ਮਨੀਸਰ ਰਸਕ ਰਸਕ ਠਾਕਰ ਗੁਣ ਗਾਵਤ।
ਠੀਕ ਹੈ, ਪੜ੍ਹਾਂਗੇ ਸਾਰੇ। ਬ੍ਰਹਮਾ ਦਿੱਕ ਸ਼ਿਵ
ਸ਼ਿਵ
ਛੰਦ
ਛੰਦ
ਮੁਨੀਸ਼ਰ
ਮੁਨੀਸ਼ਰ
ਰਸਕ ਰਸਕ ਠਾਕਰ ਗੁਣ ਗਾਵਤ
ਰਸਕ ਠਾਕਰ ਗੁਣ ਗਾਵਤ
ਰਸਕ ਤੇ ਜਮ ਕਲਾ ਕੇ ਰਸਕ ਰਸਕ
ਰਸਕ ਰਸਕ
ਠਾਕੁਰ ਗੁਣ ਗਾਵਤ
ਠਾਕੁਰ ਗੁਣ ਗਾਵਤ
ਪੜ੍ਹਾਂਗੇ ਜੀ।
ਸੁਣੋ ਰਸਕ ਰਸਕ ਠਾਕਰ ਗੁਣ ਗਾਵਤ
ਨੋਨ ਸਟੋਪ ਹੈ ਚੱਲਦਾ। ਇਹ ਬ੍ਰਹਮਾਦਿਕ ਪਾਠ ਇਕੱਠਾ ਕਰਨਾ, ਬ੍ਰਹਮਾਦਿਕ ਹਾਂ ਇੱਦਾਂ ਬ੍ਰਹਮਾਦਿਕ ਸ਼ਿਵ ਛੰਦ ਮੁਨੀਸੁਰ
ਸ਼ਿਵ ਛੰਦ ਮੁਨੀਸਰ ਰਸਕ
ਮੁਨੀਸੁਰ ਹਾਂ ਸੁਰ ਸਸਨ ਉਕੜਾ ਨਾ ਰਸਕ ਰਸਕ
ਰਸਕ ਰਸਕ
ਠਾਕੁਰ ਗੁਣ ਗਾਵਤ ਬ੍ਰਹਮਾਦਿਕ ਆਦਿਕ ਦੇ ਨਾਲ ਹੋ ਗਿਆ ਤਬਾਵ ਨਾਲ ਵਿਸ਼ਨੂੰ ਵੀ ਸੋ ਬ੍ਰਹਮਾਦਿਕ ਵਿਸ਼ਨੂੰ ਵਗੈਰਾ ਸ਼ਿਵਜੀ ਛੰਦ ਨਾਮ ਇੱਥੇ ਵੇਦ ਦਾ ਹੈ। ਹਾਂ ਛੰਦ ਆਪਾਂ ਨਾ ਤੀਨ ਛੰਦੇ ਖੇਲ ਆਸਾ ਪਿੱਛੇ ਪੜ੍ਹ ਕੇ ਗਿਆ ਨਾਮਦੇਵ ਦੇ ਸ਼ਬਦ ਵਿੱਚ ਉੱਥੇ ਵੀ ਛੰਦ ਦਾ ਅਰਥ ਵੇਦ ਕੀਤਾ ਸੀ। ਸੋ
ਇੰਦਰ ਮਨਿੰਦਰ
ਇਹ ਸੰਸਕ੍ਰਿਤ ਦੇ ਛੰਦਸ ਤੋਂ ਬਣਿਆ, ਛੰਦਸ ਤੋਂ ਛੰਦਸ ਤੋਂ ਛੰਦ ਬਣਿਆ, ਪ੍ਰਾਕ੍ਰਿਤਿਕ ਬੋਲੀ ਵਿੱਚ ਆ ਕੇ ਇਹਦਾ ਨਾਮ ਛੰਦ ਪੈ ਗਿਆ ਜਿਹਨੂੰ ਵੇਦ ਕਹਿੰਦੇ ਨੇ। ਸੋ ਬ੍ਰਹਮਾਦਿਕ ਸ਼ਿਵਜੀ ਵਗੈਰਾ ਵੀ ਵਿਸ਼ਨੂੰ ਸ਼ਿਵਜੀ ਅਤੇ ਛੰਦ ਵੇਦ ਵੀ ਸਾਰੇ ਮੁਨੀਸ਼ਵਰ ਮੁਨੀਸ਼ਵਰ ਜਿਹੜੇ ਸ੍ਰੇਸ਼ਟ ਮੁਨੀ ਸਾਰੇ ਸਾਰੇ ਹੀ ਰਸਕ ਰਸਕ ਰਸ ਲੈ ਲਾ ਕੇ ਠਾਕੁਰ ਗੁਣ ਗਾਵਤ ਠਾਕੁਰ ਗਾਉਣਾ ਪਰਮੇਸ਼ਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ। ਅੱਗੇ ਜੀ
ਇੰਦਰ ਇੰਦਰ ਮਨਿੰਦਰ ਖੋਜਤੇ ਗੋਰਖ ਧਰਨ ਗਗਨ ਆਵਤ ਫੁੰਨ ਧਾਵਤ।
ਠੀਕ ਗੁੱਡ। ਇੰਦਰ ਆਦਿਕ ਮਨਿੰਦਰ ਇੰਦਰ ਜਿਹੜੇ ਮੁਨੀ ਮੁਨੀਆਂ ਦੇ ਵੀ ਇੰਦਰ ਨੇ ਜਿਵੇਂ ਵੇਦ ਵਿਆਸ ਅਤੇ ਅਗਸਤ ਮੁਨੀ ਵਗੈਰਾ ਇਹ ਸਾਰੇ ਹੀ ਗੋਰਖ ਆਦਿਕ ਉਹਨੂੰ ਖੋਜਦੇ ਨੇ ਉਹਨੂੰ ਲੱਭ ਰਹੇ ਨੇ ਅਤੇ ਧਰਨ ਗਗਨ ਆਵਤ ਫੁੰਨ ਧਾਵਤ ਹਾਂ ਉਹ ਸਾਰੇ ਜਿਹੜੇ ਨੇ ਧਰਤੀ 'ਤੇ ਆਉਂਦੇ ਨੇ ਅਤੇ ਜਾਂਦੇ ਨੇ ਖੋਜਾਂ ਕਰਦੇ ਹੋਏ ਧਰਤੀ 'ਤੇ ਆਕਾਸ਼ ਦੇ ਵਿੱਚ ਦੇਵ ਅਤੇ ਆਕਾਸ਼ ਵਿੱਚ ਗੋਰਖਾਲ ਸਿੱਧੇ ਜਿਹੜੇ ਨੇ ਇੱਦਾਂ ਦੇ ਨਾਥ ਇਹ ਧਰਤੀ 'ਤੇ ਆ ਕੇ ਉਹਨੂੰ ਖੋਜਦੇ ਨੇ ਆਉਂਦੇ ਨੇ ਫਿਰ ਜਾਂਦੇ ਨੇ। ਹਾਂਜੀ
ਸਿੱਧ ਮਨੁੱਖਿਆ ਦੇਵ ਅਰ ਦਾਨਵ
ਹਾਂਜੀ
ਇੱਕ ਤਿਲ ਤਾਕੋ ਮਰਮ ਨਾ ਪਾਵਤ।
ਹਾਂਜੀ ਇਹ ਵੀ ਅੱਡ ਅੱਡ ਕਰਕੇ ਪੜ੍ਹ ਲਾਂਗੇ। ਸਿੱਧ
ਸਿੱਧ
ਮਨੁੱਖ
ਮਨੁੱਖ
ਖੱਖੇ ਥੱਲੇ ਕੀ ਲੱਗਿਆ ਅੱਧਾ ਜਈਆ ਅਤੇ ਜਦੋਂ ਅੱਧਾ ਜਿਹਾ ਅੱਖਰੇ ਲੱਗਿਆ ਹੋਵੇ ਆਪਾਂ ਕੀ ਕਰਦੇ ਹਾਂ
ਖੱਖੇ
ਨੂੰ ਉਹਨੂੰ ਸਿਹਾਰੀ ਲਾ ਦਿੰਦੇ ਹਾਂ
ਅਤੇ ਐੜਾ ਨਾਲ
ਜਈਏ ਦਾ ਜਈਏ ਦਾ ਕੀ ਬਣਾ ਦਿੰਦੇ ਹਾਂ
ਐੜਾ
ਸੋ ਖੱਖੇ ਨੂੰ ਸਿਹਾਰੀ ਇੱਥੇ ਵੀ ਲੱਗ ਜਾਏਗੀ ਅਤੇ ਜਈਏ ਦਾ ਐੜਾ ਬਣ ਜਾਏਗਾ ਪਾਠ ਹੋ ਗਿਆ ਮਨੁੱਖ
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 ਹਾਂ ਸਿੱਧ ਮਨੁੱਖ ਦੇਵ ਅਰ ਦਾਨਵ
ਸਿੱਧ ਮਨੁੱਖ ਦੇਵ ਅਰ ਦਾਨਵ
ਇੱਕ ਤਿਲ
ਇੱਕ ਤਿਲ
ਤਾਂ ਕੋ ਮਰਮ ਨਾ ਪਾਵਤ
ਤਾਂ ਕੋ ਮਰਮ ਨਾ ਪਾਵਤ
84 ਸਿੱਧ ਵੀ ਉਹਨੂੰ ਭਾਈ ਖੋਜਦੇ ਰਹੇ ਨੇ। ਮਨੁੱਖ ਸਾਰੇ ਦੇਵ ਦੇਵਤੇ ਔਰ ਦਾਨਵ ਰਾਕਸ਼ਸ ਇਹ ਸਾਰੇ ਖੋਜਣ ਤਾਂ ਲੱਗੇ ਨੇ, ਪਰ ਇੱਕ ਤਿਲ ਜਿੰਨਾ ਵੀ ਪਰਮੇਸ਼ਰ ਦਾ ਮਰਮ ਮੈਨੇ ਭੇਦ ਨਹੀਂ ਪਾਵਤ, ਭੇਦ ਨਹੀਂ ਪਾਉਣਾ ਕੀਤਾ। ਖੋਜਦੇ ਹੈਗੇ ਨੇ ਪਰ ਭੇਦ ਨਹੀਂ ਪਾ ਸਕੇ।
ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ
ਇਹਨੂੰ ਪਾ ਲਓ,
ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੈ ਦਰਸ ਸਮਾਵਤ।
ਹਰ ਜਨ ਤੇ ਵਿਛੜਾ ਜਮਕ
ਹਰ ਜਨ ਤਾਕੈ ਦਰਸ ਸਮਾਵਤ।
ਪੜ੍ਹੋ ਸਾਰੇ, ਪ੍ਰਿਆ ਪ੍ਰਭ ਪ੍ਰੀਤਮ ਵਾਹਿਗੁਰੂ ਦੁਆਰੇ, ਪ੍ਰਿਆ ਪ੍ਰਭ ਪ੍ਰੀਤ
ਪ੍ਰਿਆ ਪ੍ਰਭ ਪ੍ਰੀਤ
ਪ੍ਰੇਮ ਰਸ ਭਗਤੀ
ਪ੍ਰੇਮ ਰਸ ਭਗਤੀ
ਹਰ ਜਨ
ਹਰ ਜਨ
ਤਾਕੈ ਦਰਸ ਸਮਾਵਤ
ਤਾਕੈ ਦਰਸ ਸਮਾਵਤ।
ਸੋ ਜਿਨ੍ਹਾਂ ਦੀ ਭਾਈ ਪਿਆਰੇ ਵਾਹਿਗੁਰੂ ਦੇ ਨਾਲ ਪ੍ਰੀਤੀ ਲੱਗੀ ਹੈ ਅਤੇ ਪ੍ਰੇਮ ਰਸ ਭਗਤੀ ਅਤੇ ਪ੍ਰੇਮਾ ਭਗਤੀ ਵੀ ਜਿਨ੍ਹਾਂ ਨੇ ਜਿਹੜਾ ਸੀ ਰਸ ਲੈਣਾ ਕੀਤਾ ਮਗਨ ਹੋਏ ਨੇ, ਐਸੇ ਜਿਹੜੇ ਹਰੀ ਦੇ ਜਨ ਨੇ ਵਾਹਿਗੁਰੂ ਦੇ, ਉਹ ਉਹਦੇ ਦਰਸ਼ਨਾਂ ਵਿੱਚ ਸਮਾ ਜਾਂਦੇ ਨੇ। ਨਾ ਦੇਵਤਿਆਂ ਨੇ ਉਹਦਾ ਭੇਦ ਪਾਇਆ ਸਾਰਿਆਂ ਨੇ, ਨਾ ਕਿਸੇ ਸਿਧਾਂਤਕਾਂ ਨੇ, ਪਰ ਜਿਹੜੇ ਉਹਦੇ ਭਾਈ ਪ੍ਰੇਮਾ ਭਗਤੀ ਕਰਦੇ ਨੇ, ਪਿਆਰ ਦੇ ਨਾਲ ਕਰਦੇ ਨੇ, ਪ੍ਰੀਤ ਨਾਲ ਕਰਦੇ ਨੇ, ਐਸੇ ਜਿਹੜੇ ਹਰੀ ਦੇ ਜਨ ਬਣ ਗਏ ਨੇ, ਉਹਦੇ ਦਰਸ਼ ਵਿੱਚ ਫਿਰ ਸਮਾ ਜਾਂਦੇ ਨੇ, ਉਹਦੇ ਵਿੱਚ ਸਮਾ ਜਾਂਦੇ ਨੇ, ਉਹਦਾ ਹੀ ਰੂਪ ਹੋ ਜਾਂਦੇ ਨੇ। ਹਾਂ,
ਤਿਸਹੇ ਤਿਆਗ ਆਨ ਕੋ ਜਚ ਹੈ।
ਸੋ ਐਸੇ ਵਾਹਿਗੁਰੂ ਨੂੰ ਛੱਡ ਕੇ, ਤਿਆਗ ਮੈਨੇ ਛੱਡ ਕੇ, ਆਨ ਮੈਨੇ ਹੋਰਾਂ ਦੇ ਪਾਸੋਂ ਦੇਵੀ ਦੇਵਤੇ ਦੇ ਕੋਲ ਮੰਗਦਾ ਫਿਰਦਾ, ਜਿਹੜਾ ਉਹਦਾ ਭੇਜ ਨਹੀਂ ਪਾ ਸਕੇ, ਉਹ ਤਾਂ ਆਪ ਮੰਗਤੇ ਨੇ, ਤੂੰ ਮੰਗਤਿਆਂ ਕੋਲੋਂ ਫਿਰ ਤੂੰ ਵੀ ਮੰਗਤਾ ਬਣ ਕੇ ਮੰਗਦਾ ਹੈ, ਮੰਗਤਾ ਜਿਹੜਾ ਪਹਿਲਾਂ ਹੀ ਉਹਨੇ ਕੀ ਦੇਣਾ।
ਮੁੱਖ ਦੰਤ ਰਸਨ ਸਗਲ ਕਸ ਜਾਵਤ।
ਸੋ ਇਹਨਾਂ ਕੋਲੋਂ ਮੰਗਦਿਆਂ ਕੋਲ ਮੁੱਖ ਵੀ ਕਸ ਗਿਆ, ਦੰਦ ਕਸ ਗਏ, ਰਸਨਾ ਵੀ ਕਸ ਗਈ। ਸੋ ਸਾਰਾ ਜਿੰਨੇ ਸੀ ਅੰਗ ਇਹ ਸਾਰੇ ਕਸ ਹੀ ਗਏ ਤਿਸਨਾ ਕਰਕੇ। ਹਾਂਜੀ,
ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ।
ਨਾਨਕ ਦਾਸ
ਨਾਨਕ
ਦਾਸ ਦੇ ਪਛਾਣ
ਨਾਨਕ ਦਾਸ ਤੁਝੇ ਸਮਝਾਵਤ।
ਪੜ੍ਹਾਂਗੇ ਸਾਰੇ, ਰੇ ਮਨ ਮੂੜ
ਰੇ ਮਨ ਮੂੜ
ਸਿਮਰ ਸੁਖਦਾਤਾ
ਸਿਮਰ ਸੁਖਦਾਤਾ
ਨਾਨਕ ਦਾਸ
ਨਾਨਕ ਦਾਸ
ਤੁਝੇ ਸਮਝਾਵਤ
ਤੁਝੇ ਸਮਝਾਵਤ।
ਮਾਲਕ ਮੈਂ ਦਾਸ ਐ ਮੂਰਖਾ ਤੈਨੂੰ ਸਮਝਾਉਂਦਾ, ਉਹ ਸੁੱਖਾਂ ਦੇ ਦਾਤੇ ਨੂੰ ਮੰਗਦਿਆਂ ਕੋਲੋਂ ਕੀ ਮੰਗਦਾ, ਜਿਹੜਾ ਵਾਹਿਗੁਰੂ ਸੁੱਖਾਂ ਦਾ ਵੀ ਦਾਤਾ ਹੈ। ਮੂਰਖਾ ਉਹਨੂੰ ਸਿਮਰ ਅਤੇ ਤੈਨੂੰ ਸਮਝਾਉਣਾ ਕਰਦਿਆਂ ਸਮਝ ਜਾ, ਸਮਝ ਇਸ ਗੱਲ ਨੂੰ, ਛੱਡ ਦੇ ਉਹਨਾਂ ਦਾ ਖਹਿੜਾ, ਮੰਗਤਿਆਂ ਕੋਲੋਂ ਨਾ ਮੰਗ, ਦਾਤੇ ਕੋਲੋਂ ਮੰਗ, ਤੂੰ ਵੀ ਦਾਤਾ ਹੋ ਜਾਏਗਾ। ਹਾਂਜੀ,
ਮਾਇਆ ਰੰਗ ਬੇਰੰਗ ਕਰਤ ਪ੍ਰਮੋ ਕੈ ਕੂਪ ਗੁਬਾਰ ਪਰਿਓ ਹੈ।
ਵਿਸ਼ਰਾਮ ਗੁਆਚ ਕੇ
ਗਲਤ ਨਹੀਂ,
ਭਰਮ ਤੇ ਵਿਸ਼ਰਾਮ ਕਰਾਂਗੇ। ਮਾਇਆ ਰੰਗ ਬੇਰੰਗ ਕਰਤ ਭਰਮ
ਬੇਰੰਗ ਕਰਤ ਭਰਮ
ਮੋਹ ਕੈ ਕੂਪ
ਮੋਹ ਕੈ ਕੂਪ
ਗੁਬਾਰ ਪਰਿਓ ਹੈ
ਗੁਬਾਰ ਪਰਿਓ ਹੈ।
ਪੜਿਓ ਸਾਰੇ,
ਮਾਇਆ ਰੰਗ ਬੇਰੰਗ ਕਰਤ ਭਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ।
ਠੀਕ, ਮਾਇਆ ਦੇ ਰੰਗ ਵਿੱਚ ਲੱਗ ਕੇ ਮਾਇਆ ਦਾ ਪ੍ਰੇਮੀ ਹੋ ਕਰਕੇ ਮਾਇਆ ਦਾ ਜਿਹੜਾ ਰੰਗ ਹੈ ਨਾ, ਜਿਹੜਾ ਇਹਦੇ ਰੰਗ ਵਿੱਚ ਰੰਗਿਆ ਗਿਆ, ਇਹਦੇ ਪ੍ਰੇਮ ਵਿੱਚ ਪੈ ਗਿਆ, ਬੇਰੰਗ ਕਰਤ ਭਰਮ। ਸੋ ਇਹ ਜਿਹੜੀ ਹੈ ਪਰਮੇਸ਼ਰ ਵੱਲੋਂ ਬੇਰੰਗ ਕਰ ਦਿੰਦੀ ਹੈ, ਪਰਮੇਸ਼ਰ ਵੱਲੋਂ ਪ੍ਰੇਮ ਹਟਾ ਦਿੰਦੀ ਹੈ ਜੇ ਇਹਦੇ ਨਾਲ ਪ੍ਰੇਮ ਲਾ ਲਈਏ। ਬੇਰੰਗ ਮੈਨੇ ਪ੍ਰੇਮ ਤੋਂ ਰਹਿਤ, ਬੇ ਮੈਨੇ ਰਹਿਤ, ਰੰਗ ਹੋ ਗਿਆ ਪ੍ਰੇਮ। ਸੋ ਐਸਾ ਇਹ ਮਾਇਆ ਦਾ ਪ੍ਰੇਮ ਹੈ, ਪਰਮੇਸ਼ਰ ਦੇ ਪ੍ਰੇਮ ਤੋਂ ਜਿਹੜਾ ਹੈ ਨਾ ਪਰੇ ਕਰ ਦਿੰਦਾ ਹੈ, ਅਤੇ ਕਰਤ ਭਰਮ ਅਤੇ ਮਾਇਆ ਦੇ ਵਿੱਚ ਜਿਹੜਾ ਇਹ ਮਾਇਆ ਜਿਹੜੀ ਆ ਫਿਰ ਉਹਦੇ ਮਗਰ ਲੱਗ ਕੇ ਭਰਮ ਵਿੱਚ ਪਿਆ ਰਹਿੰਦਾ। ਭਰਮ ਕਰਕੇ ਫਿਰ ਕੀ ਹੁੰਦਾ, ਮੋਹ ਕਹਿ ਕੂਪ, ਕੂਪ ਨਾਮ ਹੈ ਖੂਹ ਦਾ, ਮੋਹ ਦੇ ਖੂਹ ਵਿੱਚ ਜਿਹੜਾ ਸੀ ਉਹ ਖੂਹ ਕੈਸਾ ਹੈ, ਗੁਬਾਰ ਹਨੇਰ ਕੁੱਪ ਵਾਲਾ ਜਿਹੜਾ ਖੂਹ ਹੈ ਉਹਦੇ ਵਿੱਚ ਪਰਿਓ ਪੈ ਗਿਆ।
ਏਤਾ ਗਭ ਆਕਾਸ ਨਾ ਮਾਵਤ
ਠੀਕ
ਬਿਸਟਾ ਅਸਤ ਕ੍ਰਿਮ
ਉਦਸਤ ਕੀ ਲੱਗਿਆ ਹੈ ਹਾਹਾ ਕੀ ਹੋਰ ਤੱਤਾ ਹੈ। ਸੋ ਅਸਤ ਪੜ ਉਹਨਾਂ ਬੋਲ ਦਿਓ ਫਿਰ ਜਿੰਨਾ ਕੁ ਲੱਗਿਆ, ਬਿਸਟਾ ਅਸਤ
ਹਾਂ
ਕ੍ਰਿਮ ਤੇ ਵਿਸ਼ਰਾਮ ਕਰਾਂਗੇ। ਬਿਸਟਾ ਅਸਤ ਕ੍ਰਿਮ
ਬਿਸਟਾ ਅਸਤ ਕ੍ਰਿਮ
ਉਧਰ ਭਰਿਓ ਹੈ,
ਉਧਰ ਭਰਿਓ ਹੈ,
ਸਾਰੀ ਲੈਣ ਪੜਿਓ, ਏਤਾ ਗਬ,
ਏਤਾ ਗਬ,
ਆਕਾਸ਼ ਨਮਾਵਤ,
ਆਕਾਸ਼ ਨਮਾਵਤ,
ਬਿਸ਼ਟਾ ਅਸਤ ਕ੍ਰਿਮ,
ਬਿਸ਼ਟਾ ਅਸਤ ਕ੍ਰਿਮ,
ਉਧਰ ਭਰਿਓ ਹੈ,
ਉਧਰ ਭਰਿਓ ਹੈ,
ਏਤਾ ਮਨੇ ਇਤਨਾ ਗਬ ਮਨੇ ਹੰਕਾਰ, ਇੰਨਾ ਹੰਕਾਰ ਕਰਦਾ ਹੈ, ਆਕਾਸ਼ ਨਾ ਮਾਵਤ, ਆਕਾਸ਼ ਵਿੱਚ ਵੀ ਮਿਉਂਦਾ ਨਹੀਂ, ਮਾਵਤ ਦਾ ਅਰਥ ਹੈ ਮਿਉਂਦਾ ਨਹੀਂ ਭਾਵ ਸਮਾਉਂਦਾ ਨਹੀਂ, ਇੰਨਾ 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 ਹੰਕਾਰ ਹੈ। ਅਤੇ ਬਿਸ਼ਟਾ ਅਸਤ ਕ੍ਰਿਮ, ਉਧਰ ਭਰਿਓ ਹੈ, ਉਧਰ ਜਿਹੜਾ ਪੇਟ ਹੈ ਕਾਹਦੇ ਨਾਲ ਭਰਿਆ ਪਿਆ, ਸਰੀਰ ਵਿੱਚ ਅਸਤ ਹੱਡੀਆਂ ਨੇ ਅਤੇ ਬਿਸ਼ਟਾ ਗੰਦਗੀ ਹੈ ਇਹਦੇ ਵਿੱਚ ਪੇਟ ਵਿੱਚ, ਅਤੇ ਕੀੜੇ ਨੇ ਹੋਰ ਕੀ ਹੈ, ਉਹਦੇ ਨਾਲ ਭਰਿਆ ਪਿਆ, ਇਹਦਾ ਹੰਕਾਰ ਕਰਦਾ, ਇਹਦਾ ਹੰਕਾਰ ਕਰਦਾ, ਆਕਾਸ਼ ਤੱਕ ਨਹੀਂ ਮੈਂ ਆਉਂਦਾ ਸਮਾਉਂਦਾ ਹੀ ਨਹੀਂ ਵੀ ਮੇਰਾ ਇੰਨਾ ਸੋਹਣਾ ਸਰੀਰ ਹੈ, ਸੋ ਕੀ ਹੈ ਇਹਦੇ ਵਿੱਚ, ਆਹੀ ਹੈ ਬਿਸ਼ਟਾ ਗੰਦਗੀ ਹੈ, ਹੱਡੀਆਂ ਨੇ, ਕਿਰਮ ਕੀੜੇ ਨੇ, ਇਹਦੇ ਨਾਲ ਭਰਿਆ ਪਿਆ ਪੇਟ। ਅੱਗੇ
ਦਸ ਦਿਸਤਾਏ ਮਹਾਂ ਵਿਖਿਆ ਕਹੋ ਪਰ ਤਨ ਚੀਨ ਅਗਿਆਨ ਹਰਿਓ ਹੈ।
ਦਹਿ ਦਿਸਤਾਏ ਮਹਾਂ ਵਿਖਿਆ ਕਹੋ ਪਰ ਤਨ ਛੀਨ ਅਗਿਆਨ ਹਰਿਓ ਹੈ। ਹਾਂ, ਸੋ ਦਸਾਂ ਦਸਾਂ ਵਿੱਚ ਜਿਹੜਾ ਸੀ ਮਹਾਂਵਿਸ਼ਿਆਂ ਨੂੰ ਭਾਈ, ਵਿਖਿਆ ਨਾਮ ਵਿਸ਼ੇ, ਵਿਖਿਆ ਨਾਮ ਮਾਇਆ, ਦੋਵੇਂ ਅਰਥ ਲੱਗਣਗੇ। ਦਸਾਂ ਦਸਾਂ ਵਿੱਚ ਧਾਉਂਦਾ ਹੈ, ਕਿੰਨਾ ਕੁ ਧਾਉਂਦਾ ਮਹਾਂ, ਬਹੁਤਾ ਹੀ ਧਾਉਂਦਾ ਹੈ, ਦਸਾਂ ਦਸਾਂ ਵਿੱਚ ਧਾਉਂਦਾ ਹੈ, ਬਹੁਤ ਧਾਉਂਦਾ, ਥੋੜ੍ਹਾ ਨਹੀਂ ਦੌੜਦਾ, ਕਾਹਦੇ ਵਾਸਤੇ, ਵਿਖਿਆ ਕਹੋ, ਵਿਖਿਆ ਮਾਇਆ ਨੂੰ ਇਕੱਠੀ ਕਰਨ ਵਾਸਤੇ, ਫਿਰ ਇਹਨੂੰ ਇਕੱਠੀ ਕਿਵੇਂ ਕਰਦਾ, ਪਰ ਧਨ ਛੀਨ, ਪਰਾਇਆ ਧਨ ਵੀ ਚੁਰਾ ਲੈਂਦਾ ਹੈ, ਕਿਰਤ ਨਹੀਂ, ਪਰਾਇਆ ਧਨ ਵੀ ਚੁਰਾ ਕੇ ਇਕੱਠੀ ਕਰ ਲਈ, ਅਤੇ ਇਸ ਕਰਕੇ ਅਗਿਆਨ ਹਰਿਓ ਹੈ, ਇਹਦੇ ਅਗਿਆਨ ਨੇ ਕਿਹਨੂੰ ਹਰ ਲਿਆ, ਗਿਆਨ ਨੂੰ ਚੁਰਾ ਲਿਆ, ਇਹਦੇ ਕਰਕੇ ਅਗਿਆਨ ਹੋ ਗਿਆ, ਤਾਂ ਗਿਆਨ ਤਾਂ ਰਿਹਾ ਹੀ ਨਹੀਂ, ਉਹ ਚੁਰਾ ਲਿਆ ਇਹਨੇ ਅਗਿਆਨ ਨੇ ਜਿਹੜਾ ਸੀ ਗਿਆਨ ਨੂੰ, ਜਾਂ ਅਗਿਆਨ ਨੇ ਤੈਨੂੰ ਹਰਿਓ, ਹਰਿਓ ਨਾਮ ਠੱਗਣ ਦਾ ਵੀ ਹੁੰਦਾ, ਅਗਿਆਨ ਨੇ ਤੈਨੂੰ ਠੱਗ ਲਿਆ, ਹਰਿਓ ਨਾਮ ਚੁਰਾਉਣ ਦਾ, ਹਰਿਓ ਨਾਮ ਠੱਗਦਾ ਵੀ ਹੈ। ਹਾਂਜੀ,
ਜੋਬਨ ਬੀਤੈ ਜਰਾ ਰੋਗ,
ਬੀਤ
ਜੋਬਨ ਜਰਾ ਰੋਗ ਗਸਰਿਓ
ਗ੍ਰਸਿਓ
ਗ੍ਰਸਿਓ ਜਮ ਦੂਤਨ ਡਨ ਮਿਰਤ ਮਰਿਓ
ਹੈ,
ਮਰਿਓ ਹੈ,
ਪੜ੍ਹੋ ਸਾਰੇ, ਜੋਬਨ ਬੀਤ,
ਜੋਬਨ ਬੀਤ
ਜਰਾ ਰੋਗ ਗ੍ਰਸਿਓ,
ਜਰਾ ਰੋਗ ਗ੍ਰਸਿਓ
ਜਮਦੂਤਨ ਡਨ,
ਜਮਦੂਤਨ ਡਨ
ਮਿਰਤ ਮਰਿਓ ਹੈ,
ਮਿਰਤ ਮਰਿਓ ਹੈ।
ਹਾਂ, ਜੋਬਨ ਤੇ ਲੰਘ ਗਿਆ, ਬੀਤ ਗਿਆ, ਬੀਤ ਮਨ ਬੀਤ ਗਿਆ, ਜਵਾਨੀ ਬੀਤ ਗਈ, ਕੀ ਆ ਗਿਆ, ਜਰਾ, ਜਰਾ ਮਨ ਬੁਢੇਪਾ, ਜਿਹੜਾ ਇਹ ਬੁਢੇਪਾ ਹੈ ਇਹ ਰੋਗ ਹੀ ਆ ਗਿਆ, ਬੁਢੇਪਾ ਇੱਕ ਰੋਗ ਹੈ, ਜਿਹੜੀ ਬੁਢੇਪੇ ਦੀ ਅਵਸਥਾ ਹੈ, ਜਵਾਨੀ ਲੰਘ ਗਈ ਅਤੇ ਬੁਢੇਪਾ ਰੋਗ ਆ ਗਿਆ, ਜਿਸ ਕਰਕੇ ਜਮਦੂਤਨ ਡਨ ਮਿਰਤ ਮਰਿਓ ਹੈ,
ਮਿਰਤ ਮਰਿਓ ਹੈ,
ਡਨ ਨਾਮ ਸਜ਼ਾ ਦਾ ਵੀ ਹੁੰਦਾ ਹੈ, ਡਨ ਨਾਮ ਡੰਡੇ ਦਾ ਵੀ ਹੈ, ਫਿਰ ਜਮਦੂਤਾਂ ਦਾ ਡੰਡਾ ਪੈ ਗਿਆ ਸਿਰ 'ਚ, ਸੋ ਇਸ ਕਰਕੇ ਐਸਾ ਮਰਨਾ ਹੋਇਆ ਇਹਦਾ, ਜਾਂ ਡੰਡ ਜਿਹੜੇ ਸੀ ਸਜ਼ਾ ਜਮਦੂਤਾਂ ਦੀ ਜਿਹੜੀ ਸੀ ਇਹਨੇ ਲੈਣਾ ਕੀਤੀ। ਹਾਂਜੀ, ਮਿਰਤ ਮਰਿਓ ਹੈ, ਐਸਾ ਮਿਰਤ ਹੋ ਕੇ ਮਰਨਾ ਕੀਤਾ ਹੈ, ਐਸੀ ਮੌਤ ਮਰਨਾ ਕੀਤਾ ਹੈ, ਮਿਰਤ ਮੌਤ ਮਰਿਓ ਮਰਨਾ,
ਅਨੇਕ ਜੀਵਨ ਸੰਗਟ ਨਰਕ ਪੁੰਚੰਤ,
ਭੱਬੇ 'ਤੇ ਟਿੱਪੀ ਹੈ, ਪੁੰਚੰਤ
ਪੁੰਚਤ
ਪੁੰਚਤ ਮੈਨੇ ਭੋਗਦਾ,
ਸ਼ਾਸਨ ਦੁੱਖ ਗ੍ਰਹਿਤ
ਗਰਤ
ਗ੍ਰਹਿਤ
ਗਰਾਰਾ ਤੱਤਾ ਗਰਤ
ਗਰਿਓ ਹੈ।
ਹਾਂ, ਪੜ੍ਹਾਂਗੇ ਸਾਰੇ, ਅਨਕ ਜੋਨ ਸੰਕਟ
ਸੰਗਟ
ਨਰਕ ਪੁੰਚਤ,
ਨਰਕ ਪੁੰਚਤ
ਸ਼ਾਸਨ ਦੁੱਖ,
ਸ਼ਾਸਨ ਦੁੱਖ,
ਸ਼ਾਸਨ ਦੁੱਖ ਗਰਤ ਗਰਿਓ ਹੈ,
ਸ਼ਾਸਨ ਦੁੱਖ ਗਰਤ ਗਰਿਓ ਹੈ।
ਸੋ ਫਿਰ ਜਿਹੜਾ ਸੀ ਜਦੋਂ ਮ੍ਰਿਤੂ ਹੋ ਗਈ ਬਿਰਧ ਅਵਸਥਾ ਤੋਂ ਬਾਅਦ, ਜਬਾਂ ਨੇ ਦਿੱਤਾ ਜਿਹੜਾ ਸੀ ਡਾਂਡੇ ਨੂੰ ਸ਼ਾਸਨ ਨਾਮ ਹੈ ਤਾੜਨਾ, ਤਾੜਨਾ ਦੇ ਕਰਕੇ ਜਿਹੜਾ ਸੀ ਉੱਥੇ ਨਰਕ ਵਿੱਚ ਦੁੱਖ ਦਿੱਤਾ, ਅਤੇ ਗਰਤ ਗਰਿਓ ਹੈ, ਅਤੇ ਫਿਰ ਮੁੜ ਕੇ ਫਿਰ ਗਰਭ ਰੂਪੀ ਟੋਏ 'ਚ ਜਾ ਪਿਆ, ਗਰਤ ਮੈਨੇ ਟੋਆ, ਦੁੱਖਾਂ ਦੇ ਜਿਹੜੇ ਜੂਨਾਂ ਦੇ ਕਦੇ ਕਿਸੇ ਜੂਨ ਦੇ ਗਰਭ 'ਚ ਜਾ ਗਿਆ, ਸੋ ਉੱਥੇ ਜਿਹੜਾ ਸੀ ਜਾਗ ਰਿਹਾ, ਜਾਂ ਗਲਦਾ ਗਰਭਾਂ ਵਿੱਚ ਜਾ ਕੇ, ਇਉਂ ਜਿਹੜਾ ਸੀ ਅਣਕ ਜੋਨ, ਇੱਕ ਅੱਧੀ ਜੋਨ ਨਹੀਂ ਫਿਰ ਮਨੁੱਖਾ ਜਨਮ ਇੱਕ ਛੱਡ ਕੇ 84 ਲੱਖ ਜੂਨ ਹਨ, ਇੱਕ ਘੱਟ 84 ਲੱਖ ਜੂਨ ਦੇ ਵਿੱਚ ਬੜਾ ਗਰਭਾਂ ਦੇ ਵਿੱਚ ਕਦੇ ਕਿਸੇ ਗਰਭ ਚੱਲ ਗਿਆ, ਖੋਤਿਆਂ ਦੀ ਗਧੀ ਦੇ ਗਰਭ ਚੱਲ ਗਿਆ, ਠੂਹੇ ਆਦਿਕਾਂ ਛਿਕ ਛਿਪਕਲੀਆਂ ਆਦਿਕਾਂ ਦੇ ਗਰਭਾਂ ਵਿੱਚ ਚਲਾ ਗਿਆ, ਕਿੰਨੀਆਂ ਜੂਨਾਂ ਨੇ ਉਹਨਾਂ ਵਿੱਚ ਪਿਆ ਘੜਦਾ ਰਹਿੰਦਾ ਫਿਰ। ਅਤੇ ਨਾਲ ਹੀ ਜਿਹੜਾ ਸੀ ਸੰਕਟ ਨਰਕ, ਨਰਕਾਂ ਦੇ ਸੰਕਟ ਵੀ ਕੱਟਦਾ ਪਹਿਲਾਂ ਮਨ ਤੋਂ ਬਾਅਦ, ਪਹਿਲਾਂ ਜਿਹੜੇ ਨੇ ਸੰਕ ਨਰਕਾਂ ਦੇ ਸੰਕਟ ਜਿਹੜੇ ਨੇ ਉਹ ਮਿਲਦੇ ਨੇ, ਨਰਕਾਂ ਤੋਂ ਬਾਅਦ ਫਿਰ ਜੂਨੀ ਮਿਲਦੀ ਹੈ। ਸੋ ਉਹ ਜੂਨੀਆਂ ਵੀ ਮਿਲਦੀਆਂ ਜਿਹੜੀਆਂ ਨਰਕ ਵਰਗੀਆਂ ਹੁੰਦੀਆਂ ਨੇ, ਉਹਨਾਂ ਦੇ ਦੁੱਖ ਕੱਢਦਾ। ਸੋ ਇਉਂ ਪੁੰਚਦਮਾਂ ਨੇ ਭੋਗਦਾ। ਹਾਂਜੀ, ਤਾੜਨਾ, ਜਮਦੂਤਾਂ ਦੀ ਤਾੜਨਾ ਮਿਲਦੀ ਹੈ, ਤਾੜਦੇ ਨੇ ਉਹ
ਪ੍ਰੇਮ ਭਗਤ ਉਧਰ ਹੈ ਸੇ ਨਰ ਨਾਨਕ।
ਮਹਾਰਾਜ ਬਚੂ ਕੌਣ ਨਰਕਾਂ ਤੋਂ, ਜੂਨਾਂ ਤੋਂ ਕਿਵੇਂ ਬਚਿਆ ਜਾਵੇ, ਇਹ ਜਮਾਂ ਦੇ ਡੰਡੇ ਖਾਣ ਤੋਂ ਕਿਵੇਂ ਬਚੀਏ। ਮਹਾਰਾਜ ਕਹਿੰਦੇ ਪ੍ਰੇਮ ਭਗਤ, ਪ੍ਰੇਮਾ ਭਗਤੀ ਕਰ, ਜਿਹੜਾ ਕੋਈ ਕਰੇਗਾ ਉਧਰ ਹੈ ਉਹ ਤਰ ਜਾਏਗਾ। ਹਾਂਜੀ,
ਨਾਨਕ ਕਰ ਕਿਰਪਾ,
ਨਾਨਕ ਤੇ ਹੋ ਗਿਆ ਸੀ, ਕਿਰਪਾ ਹੋ ਗਈ ਸੀ, ਬੋਲੋ ਸਰ।
ਕਿਰਪਾ
ਪ੍ਰੇਮ ਭਗਤ,
ਪ੍ਰੇਮ ਭਗਤ
ਉਧਰੈ ਸੇ ਨਾਨਕ,
ਉਧਰੈ ਸੇ ਨਾਨਕ
ਕਰ ਕਿਰਪਾ,
ਕਰ ਕਿਰਪਾ
ਸੰਤ ਆਪ ਕਰਿਓ ਹੈ,
ਸੰਤ ਆਪ ਕਰਿਓ ਹੈ।
ਫਿਰ ਜਿਹਨਾਂ ਨੇ ਪ੍ਰੇਮਾ ਭਗਤੀ ਕੀਤੀ ਵਾਹਿਗੁਰੂ ਕਰ ਦਿੰਦਾ ਫਿਰ ਕਿਰਪਾ, ਜਿਹਨੇ ਕਿਰਪਾ ਹੋ ਗਈ ਪ੍ਰੇਮਾ ਭਗਤੀ ਕਰਨ ਵਾਲੇ 'ਤੇ ਬਣ ਗਿਆ ਸੰਤ, ਆਪ ਕਰਿਓ ਹੈ। ਇਉਂ ਪਰਮੇਸ਼ਰ ਨੇ ਆਪ ਹੀ ਉਹਨੂੰ ਬਣਾਇਆ ਸੰਤ, ਲੈ ਵੀ ਤੈਨੂੰ ਸੰਤਪਣਾ ਥਾਪ ਦਿੱਤਾ। ਸਾਈਨ ਬੋਰਡ ਲਾਉਣ ਨਾਲ ਨਹੀਂ ਕੋਈ ਬਣਦਾ, ਲੱਗਦੇ ਤਾਂ ਬਥੇਰੇ ਨੇ, ਇਸ਼ਤਿਹਾਰਬਾਜ਼ੀ ਹੁੰਦੀ ਹੈ, ਸ਼੍ਰੀ ਸ਼੍ਰੀ 108 ਫਲਾਣਾ, ਸ਼੍ਰੀ ਸ਼੍ਰੀ 8 ਫਲਾਣਾ ਹੁੰਦੇ ਵਿਚਾਰੇ ਮੇਰੇ ਅੜਕੇ 420। ਚਲੋ ਅੱਗੇ,
ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ।
ਹਾਂਜੀ, ਅਤੇ ਗੁਣ ਸਮੂਹ ਸਾਰੇ ਹੀ ਗੁਣ ਜਿਹੜੇ ਨੇ, ਅਤੇ ਕਿਹੜੇ ਨੇ ਸਾਰੇ ਗੁਣ ਦੇ ਨਾਲ ਜਿਹੜੇ, ਇੱਕ ਤਾਂ ਸਾਰੇ ਗੁਣ ਆ ਜਾਂਦੇ ਨੇ ਪ੍ਰੇਮਾ ਭਗਤੀ ਕਰਨ ਨਾਲ, ਅਤੇ ਫਲ, ਫਲ ਕਿਹੜਾ ਮਿਲਦਾ ਹੈ, ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਚਾਰੇ ਪਦਾਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਹੋਰ ਜਿੰਨੇ ਸਾਰੇ ਹੀ ਮਨੋਰਥ ਨੇ ਉਹ ਵੀ, ਅਤੇ ਪੂਰਨ ਹੋਈ ਆਸ ਹਮਾਰੀ, ਸਾਰੀਆਂ ਆਸਾਂ ਵੀ ਪੂਰਨ ਹੋ ਜਾਂਦੀਆਂ ਨੇ, ਰਹਿ ਨਹੀਂ ਕੋਈ ਜਾਂਦੀ। ਸੋ ਐਸੀ ਹੈ ਭਾਈ ਰੱਬ ਦੀ ਭਗਤੀ ਕਰਨੀ। ਕਈਆਂ ਦਾ ਐਵੇਂ ਖਿਆਲ ਹੁੰਦਾ ਜਿਹੜਾ ਭਗਤੀ ਤੋਂ ਹਟਾਉਂਦੇ ਨੇ, ਕਹਿੰਦੇ ਜਿੰਨਾ ਭਗਤੀ ਕਰੋਗੇ ਉਨਾ ਦੁੱਖ ਆਊਗਾ, ਨਾ ਕਰਿਆ ਕਰੋ, ਸਾਡੇ ਮਗਰ ਲੱਗੋ, ਸੁੱਖ ਉਨਾ ਹੀ ਆ। ਅੱਜ ਜਿੰਨੇ ਕਹਿੰਦੇ ਦੁੱਖ ਉਹਨੇ ਭਗਤਾਂ ਨੂੰ ਆਉਂਦੇ ਨੇ। ਸੋ ਇਹੋ ਜਿਹੇ ਵੀ ਦਲੀਲਾਂ ਹੈਗੀਆਂ ਨੇ। ਚਲੋ,
ਓ ਖਦ,
ਹਾਂਜੀ,
ਕਹਿੰਦੇ ਨੇ ਵੀ ਜਿਹੜੇ ਨਰਕ ਆ, ਇੱਕ ਪਹਿਲਾਂ ਮਤਲਬ ਕਸ਼ਟ ਮਿਲਦੇ ਨੇ, ਇੱਕ ਜੂਨਾਂ ਹੋ ਗਈਆਂ ਨਰਕਾਂ ਵਾਲੀਆਂ,
ਪਹਿਲਾਂ ਜਿਹੜਾ ਨਰਕ ਦੀ ਸਜ਼ਾ, ਨਰਕ ਭੁਗਤਣ ਤੋਂ ਬਾਅਦ ਜਿੰਨਾ ਸਮਾਂ ਨਰਕ 'ਚ ਰਹਿਣਾ ਨਾ, ਜਿੰਨਾ ਸਮਾਂ ਨਰਕ 'ਚ ਰਹਿਣਾ ਉਨਾ ਸਮਾਂ ਨਰਕ ਦਾ ਦੇ ਕੇ ਫਿਰ ਜੂਨਾਂ ਨੂੰ ਦੇ ਦਿੰਦਾ ਹੈ, ਹੁਣ ਆ ਜੂਨਾਂ 'ਚ ਜਾ, ਫਿਰ ਜੂਨਾਂ ਵਾਲਾ ਨਰਕ ਭੋਗਦਾ ਹੈ। ਸੋ ਐਸੀ ਦੱਸ ਹੈ ਅਤੇ ਰੱਬ ਨੇ ਕਿਹਾ ਤਾ ਵੀ ਭਾਈ ਮਨੁੱਖਾਂ ਜਨਮ ਦੇ ਤਾ, ਵਾਰੀ ਦੇ ਦਿੱਤੀ, ਭਗਤੀ ਕਰੋ, ਜੇ ਕਰੋਗੇ ਉਹਨੇ ਸੰਤ ਤਾਂ ਹੀ ਬਣਾਉਣਾ, ਭਗਤੀ ਕਰੋਗੇ ਕਿਰਪਾ ਜਾਏਗੀ, ਭਗਤੀ ਕੀਤਾ ਕਿਰਪਾ ਹੋਣੀ ਜਾਣਾ। ਉਹਦੇ ਲਈ ਅਰਦਾਸ ਕਰੋ ਸੱਚੇ ਪਾਤਸ਼ਾਹ, ਫਿਰ ਜੇ ਤੂੰ ਸੰਤ ਬਣਾਉਣਾ ਫਿਰ ਸਾਨੂੰ ਸਾਨੂੰ ਵੀ ਬਣਾ ਲੈ, ਇਹ ਅਰਦਾਸ ਵੀ ਹੋਵੇ। ਚਲੋ,
ਔਖਦ ਮੰਤਰ ਤੰਤਰ,
ਨਹੀਂ ਉੱਧਰ ਕੋਰਨਰ 'ਤੇ ਚੱਲ ਜਾਣਗੇ, ਹੈਗਾ ਜਗ੍ਹਾ, ਹੈਗਾ ਥਾਂ 'ਤੇ ਕੂੰਜੇ ਚੱਲ। ਚਲੋ ਇੱਥੇ ਭਾਅ ਜੀ, ਤੁਸੀਂ ਭਾਈ ਕੋਰਨਰ ਵਾਲਾ ਫੈਨ ਹੋ ਜਾਓ, ਮਾਤਾ ਜੀ ਕਰੋ ਖੇਚਲ ਤੁਸੀਂ ਵੀ, ਫਿਰ ਸਿਰਕੋ ਥੋੜ੍ਹਾ ਜਿਹਾ। ਮਾਤਾ ਜੀ ਹੋ ਜਾਓ, ਹੋਰ ਥੋੜ੍ਹਾ ਜਿਹਾ ਕਰੋ, ਹੱਲਾ ਮਾਰੋ, ਚਲੋ ਹੋ ਜਾਓ ਹੋ ਜਾਓ, ਸ਼ਾਬਾਸ਼। ਚਲ ਹੋ ਗਿਆ ਠੀਕ।
ਔਖਦ ਮੰਤਰ ਤੰਤਰ ਪਰ ਦੁੱਖ ਹਰ ਸਬਰ ਰੋਗ ਸਰਬ ਰੋਗ,
ਅੱਗੇ ਕਰ ਦਿਓ ਕਹਿੰਦੇ
ਖੰਡਨ ਗੁਣਕਾਰੀ,
ਝਾਕਦੇ ਨੇ ਕਸੂਤੇ ਜੇ ਸਾਰੇ ਨਾਲ ਕਹੇ। ਚਲੋ ਜੀ। ਪੜ੍ਹੋ ਜੀ ਸਾਰੇ। ਔਖਦ ਮੰਤਰ,
ਔਖਦ ਮੰਤਰ,
ਤੰਤਰ ਪਰ ਦੁੱਖ ਹਰ,
ਤੰਤਰ ਪਰ ਦੁੱਖ ਹਰ,
ਸਰਬ ਰੋਗ ਖੰਡਨ,
ਸਰਬ ਰੋਗ ਖੰਡਨ,
ਗੁਣਕਾਰੀ,
ਗੁਣਕਾਰੀ,
ਬਹੁਤ ਖਿਆਲ ਰੱਖਣਾ ਦਾ ਜਮਕ ਦਾ, ਖੰਡਨ ਗੁਣਕਾਰੀ ਨਹੀਂ ਕਰਨਾ, ਵੀ ਗੁਣਾਂ ਨੂੰ ਖੰਡਨ ਕਰ ਦਿੱਤਾ ਫਿਰ ਤਾਂ ਰਹੀ ਨਹੀਂ ਪੱਲੇ ਗਿਆ ਕੁਛ, ਭਗਤੀ ਕਾਹਦੀ ਹੋਈ। ਸੋ ਇਸ ਲਈ ਖੰਡਨ 'ਤੇ ਜਮਕ ਲਾਵਾਂਗੇ। ਔਖਦ ਮੰਤਰ,
ਔਖਦ ਮੰਤਰ,
ਤੰਤਰ ਪਰ ਦੁੱਖ ਹਰ,
ਤੰਤਰ ਪਰ ਦੁੱਖ ਹਰ,
ਹਾਂ ਤੰਤਰ 'ਤੇ ਜਮਕ ਲਾ ਕੇ ਨਾ, ਔਖਦ ਮੰਤਰ ਤੰਤਰ,
ਔਖਦ ਮੰਤਰ ਤੰਤਰ
ਪਰ ਦੁੱਖ ਹਰ,
ਪਰ ਦੁੱਖ ਹਰ,
ਸਰਬ ਰੋਗ ਖੰਡਨ,
ਸਰਬ ਰੋਗ ਖੰਡਨ,
ਗੁਣਕਾਰੀ,
ਗੁਣਕਾਰੀ,
ਹੁਣ ਪਕਾਓ।
ਔਖਦ ਮੰਤਰ ਤੰਤਰ ਪਰ ਦੁੱਖ ਹਰ,
ਠੀਕ,
ਸਰਬ ਰੋਗ ਖੰਡਨ,
ਹਾਂ ਖੰਡਣ 'ਤੇ ਜਮਕ ਜ਼ਰੂਰ ਲਾਉਣੀ ਹੈ, ਕਿਉਂਕਿ ਸਾਰੇ ਰੋਗਾਂ ਨੂੰ ਖੰਡਣ ਵਾਲਾ ਹੈ, ਗੁਣਾਂ ਨੂੰ ਖੰਡਣ ਵਾਲਾ ਨਹੀਂ ਭਗਤੀ ਜਿਹੜੀ ਹੈ। ਸੋ ਗੁਣਕਾਰੀ, ਐਸੀ ਗੁਣਕਾਰੀ ਜਿਹੜੀ ਸੀ ਹੋ ਗਈ ਜੀ ਉਹਦੇ ਜੀਵਨ ਦੀ ਅਵਸਥਾ। ਔਖਦ ਮੰਤਰ, ਔਖਦ ਹੁੰਦੀ ਹੈ ਦਵਾਈ। ਸੋ ਸਾਰੇ ਰੋਗਾਂ ਨੂੰ ਖੰਡਣ ਵਾਸਤੇ ਜਿਹੜੇ ਨਾਮ ਸਿਮਰਨ ਦੀ ਕਮਾਈ ਹੈ, ਇਹ ਸਭ ਤੋਂ ਵਧੀਆ ਦਵਾਈ ਹੈ। ਅਤੇ ਨਾਲ ਹੀ ਜਿਹੜਾ ਸੀ ਭਾਈ ਮੰਤਰ, ਅਤੇ ਜਿਵੇਂ ਕਹਿ ਲਓ ਫੋੜਾ ਫਿਣਸੀ ਨਿਕਲ ਆਉਂਦੀ ਹੈ ਨਾ ਕਈਆਂ ਦੇ, ਅੱਗੇ ਆਪਾਂ ਪੁਰਾਣੇ ਸਮੇਂ ਹੁੰਦਾ ਸੀ ਕਿ ਨਿਕਲੀਆਂ ਫੋੜੇ ਫਿਣਸੀਆਂ, ਬਾਈ ਨਹੀਂ ਲਾ ਜਾ ਤਾਗਾ ਬੰਨਦੇ ਉਹਦੇ ਨਾਲ ਪੈਰ 'ਤੇ, ਕਿਤੇ ਡੋਲ ਨਾ ਪੈ ਜਾਵੇ, ਪਾਕ ਨਾ ਪੈ ਜਾਵੇ, ਤਾਗਾ ਬੰਨਦੇ ਸੀ। ਉਹ ਤੰਤਰ ਹੈ ਉਹ, ਕਿਉਂਕਿ ਤੰਤਰ ਵੀ ਫਿਰ ਵਾਹਿਗੁਰੂ ਦਾ ਨਾਮ ਹੀ ਹੈ, ਬੰਨਣ ਦੀ ਫਿਰ ਲੋੜ ਨਹੀਂ। ਤੰਤਰ ਉਹਦਾ ਸਿਮਰਨ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ, ਸੋ ਉਹ ਵੀ ਇਹਦੀ ਨਿਵਿਰਤੀ ਕਰਨ ਵਾਸਤੇ ਤੰਤਰ ਹੈ। ਪਰ ਦੁੱਖ ਹਰ, ਪਰਦਾਰਥ 'ਤੇ ਪਰਾਇਆ ਨਹੀਂ, ਪਰਦਾਰਥ ਵਿਸ਼ੇਸ਼ ਕਰਕੇ, ਕਿਤੇ ਆਪਾਂ ਪਰਦਾਰਥ ਪਰਾਇਆ ਲਾਉਂਦੇ ਹਾਂ ਨਾ, ਇੱਥੇ ਪਰਦਾਰਥ ਹੈ ਵਿਸ਼ੇਸ਼, ਵਿਸ਼ੇਸ਼ ਕਰਕੇ ਇਹ ਨਾਮ ਰੂਪੀ ਦਵਾਈ ਜਿਹੜੀ ਹੈ ਸਾਰੇ ਦੁੱਖਾਂ ਨੂੰ ਹਰ ਮੈਨੇ ਦੂਰ ਕਰਨ ਵਾਲੀ ਹੈ, ਅਤੇ ਸਾਰੇ ਰੋਗਾਂ ਨੂੰ ਖੰਡਣ ਨਾਸ਼ ਕਰਨ ਵਾਲੀ ਹੈ, ਐਸੀ ਗੁਣਕਾਰੀ ਹੈ ਇਹ ਭਗਤੀ।
ਕਾਮ ਕ੍ਰੋਧ ਮਦ ਮਤਸਰ ਤਿਸਨਾ ਬਿੰਸ ਜਾਹੇ ਹਰ ਨਾਮ ਉਚਾਰੀ।
ਹਾਂ ਕਾਮ ਵੀ ਅੱਡ ਅੱਡ ਕਰਕੇ ਪੜ੍ਹਾਂਗੇ, ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ,
ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ,
ਕਈ ਮਦ ਪੜ੍ਹ ਗਏ, ਮਦ ਧੱਧਾ ਲੱਗ ਗਿਆ, ਦੱਦਾ ਲਾਵਾਂਗੇ ਮਦ, ਮਦ ਕਹਿੰਦੇ ਨੇ ਹੰਕਾਰ ਨੂੰ, ਕਾਮ ਵੀ ਕ੍ਰੋਧ ਵੀ ਮਦ ਹੰਕਾਰ, ਮਤਸਰ ਹੋ ਗਈ ਈਰਖਾ, ਅਤੇ ਤ੍ਰਿਸ਼ਨਾ ਇਹ ਜਿਹੜੀਆਂ ਸਾਰੀਆਂ ਬਲਾਵਾਂ ਨੇ ਨਾ, ਬਿਣਸ ਜਾਹੇ ਸਾਰੀਆਂ ਨਾਸ ਹੋ ਜਾਣਗੀਆਂ, ਕਿਵੇਂ ਹੋਣਗੀਆਂ, ਹਰ ਨਾਮ ਉਚਾਰੀ, ਹਰੀ ਪਰਮੇਸ਼ਰ ਦੇ ਨਾਮ ਨੂੰ ਚਾਰਨ ਕਰਕੇ, ਕਾਮ ਵੀ ਨਿਵਿਰਤ ਹੋਜੂਗਾ, ਕ੍ਰੋਧ ਵੀ ਨਿਵਿਰਤ, ਅਤੇ ਮਦ ਹੰਕਾਰ ਜਿਹੜਾ ਸੀ, ਮਤਸ ਜਿਹੜੀ ਐਵੇਂ ਈਰਖਾ ਦਾ ਬੁਖਾਰ ਚੜਿਆ ਲੈਣਾ, ਇਹਨੇ ਕਿਉਂ ਗੱਡੀ ਲੈ ਲਈ, ਈਰਖਾ ਬਣ ਗਈ, ਇਹਨੇ ਕਿਉਂ ਮਕਾਨ ਬਣਾ ਲਿਆ, ਈਰਖਾ, ਇਹਦਾ ਕਿਉਂ ਬਹੁਤਾ ਸਤਿਕਾਰ ਲੋਕ ਕਰਦੇ ਨੇ ਈਰਖਾ। ਸੋ ਇਹੋ ਜਿਹੀਆਂ ਈਰਖਾ ਜਿਹੜੀਆਂ ਨੇ, ਅਤੇ ਨਾਲ ਨਾਲ ਤ੍ਰਿਸ਼ਨਾ, ਇਹ ਸਾਰਾ ਕੁਝ ਜਿਹੜਾ ਭਾਈ ਬਿਨਸ ਜਾਏ ਨਾਸ ਹੋ ਜਾਂਦਾ ਹੈ, ਹੁੰਦਾ ਕਿਵੇਂ ਹੈ, ਹਰ ਨਾਮ ਉਚਾਰੀ, ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਨੇ ਕਰਕੇ। ਹਾਂਜੀ,
ਇਸ਼ਨਾਨ ਦਾਨ ਤਾਪਨ ਸੱਚ
ਕਿਰਿਆ
ਕਿਰਿਆ,
ਇਹ ਵੀ ਅੱਡ ਅੱਡ ਕਰਕੇ ਪੜ੍ਹ ਲਾਂਗੇ, ਇਸ਼ਨਾਨ
ਇਸ਼ਨਾਨ
ਇਸ਼ਨਾਨ ਦਾਨ ਤਾਪਨ ਸੁੱਚ ਕਿਰਿਆ,
ਇਸ਼ਨਾਨ ਦਾਨ ਤਾਪਨ ਸੱਚ ਕਿਰਿਆ,
ਚਰਨ ਕਮਲ ਹਿਰਦੈ ਪ੍ਰਭਧਾਰੀ,
ਚਰਨ ਕਮਲ ਹਿਰਦੈ ਪ੍ਰਭਧਾਰੀ,
ਜਿਹੜਾ ਭਾਈ ਜੀ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਜਿਹਨਾਂ ਨੇ ਹਿਰਦੇ ਵਿੱਚ ਧਾਰਨ ਕਰ ਲਿਆ, ਉਹਨੇ ਸਾਰੇ ਤੀਰਥਾਂ ਦਾ ਇਸ਼ਨਾਨ ਵੀ ਕਰ ਲਿਆ, ਦਾਨ ਉਹਨੇ ਸਾਰੇ ਪ੍ਰਕਾਰ ਦੇ ਦਾਨ ਵੀ ਕਰ ਲਏ, ਤਾਪਨ ਤਪ ਕਰ ਲਏ ਸਾਰੇ, ਸੁੱਚ ਕਿਰਿਆ ਅਤੇ ਜ਼ਿੰਦਗੀ ਦੀ ਉਹਦੀ ਜਿਹੜੀ ਕਿਰਿਆ ਸੀ ਉਹ ਵੀ ਪਵਿੱਤਰਤਾ ਵਾਲੀ ਹੋ ਗਈ, ਐਸੇ ਉਹਦੇ ਚੰਨ ਕੰਮ ਜਿਹਨੇ ਹਿਰਦੇ 'ਚ ਧਾਰਨ ਕਰ ਲਏ, ਹਾਂ ਸਾਰਾ ਕੁਛ ਉਹਨੂੰ ਪ੍ਰਾਪਤ ਹੋ ਜਾਂਦਾ। ਹਾਂਜੀ, ਅੱਗੇ
ਸਾਜਨ ਮੀਤ ਸਖਾ ਹਰ ਬੰਦਪ ਜੀ ਦਾਨ ਪ੍ਰਭ
ਜੀ ਤਾਨ
ਜੀ ਦਾਨ
ਧਾਨ ਪ੍ਰਭ
ਪ੍ਰਾਣ ਆਧਾਰੀ।
ਹਾਂ ਜਿਹੜਾ ਪਰਮੇਸ਼ਰ ਭਾਈ ਪ੍ਰਾਣਾਂ ਦਾ ਆਧਾਰੀ ਆਸਰਾ ਸਾਰਿਆਂ ਦਾ, ਅਤੇ ਸਾਰੇ ਜੀਆਂ ਨੂੰ ਧਾਨ ਮਿਲੇ ਅੰਨ ਦਿੰਦਾ ਹੈ, ਐਸਾ ਜਿਹੜਾ ਪਰਮੇਸ਼ਰ ਹੈ ਉਹੀ ਸਾਡਾ ਸੱਜਣ ਹੈ, ਉਹੀ ਸਾਡਾ ਮੀਤ ਮਿੱਤਰ ਹੈ, ਉਹੀ ਸਾਡਾ ਜਿਹੜਾ ਸੁੱਖ ਹੈ, ਅਤੇ ਉਹੀ ਜਿਹੜਾ ਸਾਡਾ ਭਾਈ ਬੰਧ ਸੰਬੰਧੀ ਹੈ।
ਓਟ ਗਈ ਸੁਆਮੀ ਸਿਮਰਤ ਹੈ,
ਸਮਰੱਥ ਹੈ
ਸਮਰੱਥ ਹੈ।
ਪੜ੍ਹੋ ਸਾਰੇ, ਪਹਿਲਾਂ ਪਹਿਲੀ ਪੰਕਤੀ ਵੀ ਪਕਾ ਲਓ। ਸਾਜਨ ਮੀਤ ਸਖਾ ਹਰ ਬੰਧਪ,
ਸਾਜਨ ਮੀਤ ਸਖਾ ਹਰ ਬੰਧਪ,
ਜੀ ਧਾਨ
ਜੀ ਧਾਨ,
ਪ੍ਰਭ ਪ੍ਰਾਣ ਆਧਾਰੀ
ਪ੍ਰਭ ਧਾਨ ਆਧਾਰੀ।
ਹੁਣ ਬੋਲੋ।
ਸਾਜਨ ਮੀਤ ਸਖਾ ਹਰ ਬੰਧਪ, ਜੀ ਧਾਨ ਪ੍ਰਭ ਪ੍ਰਾਣ ਆਧਾਰੀ।
ਠੀਕ, ਅੱਗੇ ਅਗਲੀ ਪਕਾ ਲਓ। ਓਟ ਗਹੀ ਸਵਾਮੀ ਸਮਰੱਥ ਹੈ,
ਓਟ ਗਹੀ ਸਵਾਮੀ ਸਮਰੱਥ ਹੈ,
ਨਾਨਕ ਦਾਸ
ਨਾਨਕ ਦਾਸ
ਸਦਾ ਬਲਿਹਾਰੀ
ਸਦਾ ਬਲਿਹਾਰੀ।
ਕਰੋ ਕਿਰਪਾ ਫਿਰ।
ਓਟ ਗਹੀ ਸਵਾਮੀ ਸਮਰੱਥ ਹੈ, ਨਾਨਕ ਦਾਸ ਸਦਾ ਬਲਿਹਾਰੀ।
ਠੀਕ, ਗਹੀ ਮੈਨੇ ਫੜੀ, ਕੀ ਫੜੀ ਜੀ? ਓਟ ਕਿਹਦੀ ਫੜੀ ਹੈ? ਸਵਾਮੀ ਸਮਰੱਥ ਹੈ, ਜਿਹੜਾ ਸਵਾਮੀ ਪਰਮੇਸ਼ਰ ਸਮਰੱਥ ਹੈ ਉਹਦੀ ਓਟ ਫੜਨਾ ਕੀਤੀ ਆ ਹੁਣ ਅਸੀਂ, ਬਾਕੀਆਂ ਓਟਾਂ ਛੱਡ ਕੇ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਟਮੱਕਾ ਸਰਵਰ ਦਾ, ਕੋਈ ਹਿੜਬੜ ਗੁੱਗੇ ਗੁੱਗੇ ਪੀਰਾਂ ਦੀ, ਇਹ ਸਾਰੀਆਂ ਓਟਾਂ ਛੱਡ ਕੇ ਹੁਣ ਜਿਹੜੀ ਓਟ ਕੇਵਲ ਪਰਮੇਸ਼ਰ ਦੀ ਫੜਨਾ ਕੀਤੀ ਹੈ। ਛੱਡ ਦਿੱਤਾ ਹੁਣ ਸਭ ਪਾਸੇ ਦਾ ਖਹਿੜਾ, ਨਹੀਂ ਜਾਵਾਂਗੇ ਹੁਣ ਸਰਸੇ, ਜਾਵਾਂਗੇ ਨਹੀਂ ਬਿਆਸ ਵਾਲੇ ਪਾਸੇ। ਸੋ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਲੜਨਾ ਕਰਕੇ ਜੀਵਨ ਮੁਕਤੀ ਨੂੰ ਪ੍ਰਾਪਤ ਹੋ ਕਰਕੇ ਜੀ ਆਨੰਦ ਮਾਣਾਂਗੇ। ਹੁਣ ਨਾਨਕ ਦਾਸ ਮਹਾਰਾਜ ਕਹਿੰਦੇ ਜਿਹਨਾਂ ਫਿਰ ਇੱਕ ਪਰਮੇਸ਼ਰ ਦੀ ਓਟ ਫੜ ਲਈ, ਸਦਾ ਹੀ ਬਲਿਹਾਰੀ ਜਾਈ ਉਹਦੇ ਕੋਲ, ਸਦਾ ਬਲਿਹਾਰ।
ਆਵਦ ਕਟਿਓ ਨ ਜਾਤ ਪ੍ਰੇਮ ਰਸ ਚੜਨ ਕਮਲ ਸੰਗ।
ਇਹ ਪਾਠ ਜਿਹੜਾ ਆਵਦ ਬਹੁਤ ਧਿਆਨ ਨਾਲ ਪੜ੍ਹਨਾ ਪੈਣਾ, ਠੀਕ ਉਹਨੇ ਪੜ੍ਹਿਆ ਹੈ, ਕਈ ਆਵਦ ਪੜ੍ਹੀ ਜਾਂਦੇ ਨੇ, ਜੇ ਆਵਦ ਪੜ੍ਹਾਂਗੇ ਕੰਨਾਂ ਆੜੇ ਨੂੰ ਨਹੀਂ ਲਾਵਾਂਗੇ ਨਾ। ਆਵਦ ਦਾ ਅਰਥ ਹੁੰਦਾ ਉਮਰ, ਕੰਨਾਂ ਲਾ ਦਈਏ ਆਵਦ, ਆਵਦ ਦਾ ਅਰਥ ਹੁੰਦਾ ਸ਼ਸਤਰ ਹਥਿਆਰ, ਕਿੰਨਾ ਫਰਕ ਪੈ ਗਿਆ ਅਰਥ ਵਿੱਚ, ਇੱਕ ਕੰਨਾਂ ਲਾਉਣ ਨਾਲ ਅਤੇ ਨਾ ਲਾਉਣ ਨਾਲ ਕਿੰਨਾ ਉਲਟ ਹੋ ਗਿਆ। ਕੰਨਾਂ ਲੱਗ ਜਾਵੇ ਆਵਦ, ਆਵਦ ਨਾਮ ਦਾ ਸ਼ਸਤਰ,
ਆਵਦ
ਕੰਨਾਂ ਨਾ ਲਾਈਏ ਆਵਦ, ਆਵਦ ਮੈਨੇ ਉਮਰ,
ਆਵਦ।
ਇਸ ਕਰਕੇ ਕੀ ਕੰਨਾਂ ਇੱਥੇ ਲਾ ਕੇ ਪੜ੍ਹਾਂਗੇ ਕਿ ਨਹੀਂ? ਲਾ ਦਿਓ, ਪੜ੍ਹ ਕੇ ਦੇਖੋ। ਆਵਦ ਕਟਿਓ ਨਾ ਜਾਤ,
ਆਵਦ ਕਟਿਓ ਨਾ ਜਾਤ
ਪ੍ਰੇਮ ਰਸ ਕਮਲ, ਪ੍ਰੇਮ ਰਸ ਚਰਨ ਕਮਲ ਸੰਘ,
ਪ੍ਰੇਮ ਰਸ ਚਰਨ ਕਮਲ ਸੰਘ।
ਜੇ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਸੰਗ ਮੈਨੇ ਨਾਲ ਪ੍ਰੇਮ ਦਾ ਰਸ ਆ ਗਿਆ ਨਾ ਜੀ ਨੂੰ, ਚਰਨਾਂ ਕਮਲਾਂ ਦੇ ਵਿੱਚ ਪ੍ਰੇਮ ਲਾਉਣੇ ਕਰਕੇ ਜਿਹਨੂੰ ਰਸ ਆ ਗਿਆ ਹੈ, ਉਹ ਪ੍ਰੇਮ ਨੂੰ ਆਵਦ ਮੈਨੂੰ ਸ਼ਸਤਰ ਕੋਈ ਕੱਟ ਨਹੀਂ ਸਕਦਾ। ਪ੍ਰੇਮ ਨੂੰ ਅੱਜ ਤੱਕ ਕੋਈ ਕੱਟਣ ਵਾਲਾ ਸ਼ਸਤਰ ਬਣਿਆ ਹੀ ਨਹੀਂ, ਜਿੱਥੇ ਪ੍ਰੇਮ ਹੈ ਕੱਟਣ ਦੇ ਲੋਕ ਯਤਨ ਕਰਦੇ ਨੇ ਪਰ ਪ੍ਰੇਮ ਨਹੀਂ ਕੱਟਿਆ ਜਾਂਦਾ। ਪ੍ਰੇਮ ਕਰਨ ਵਾਲੇ ਨੂੰ ਭਾਵੇਂ ਕੋਈ ਕੱਟ ਦੇਵੇ ਪਰ ਪ੍ਰੇਮ ਨੂੰ ਨਹੀਂ ਕੱਟਿਆ ਕੋਈ ਜਾ ਸਕਦਾ। ਹਾਂਜੀ।
ਦਾਵਨ ਬੰਧਿਓ ਨਾ ਜਾਤ ਵਿਦੇ ਵਿਦੇ ਮਨ ਦਰਸ ਮਗ।
ਮਨ 'ਤੇ ਜਮਕ ਲਾ ਕੇ ਦਾਵਨ ਬੰਧਿਓ ਨਾ ਜਾਤ,
ਦਾਵਨ ਬੰਧਿਓ ਨਾ ਜਾਤ
ਵਿਦੇ ਮਨ,
ਵਿਦੇ ਮਨ
ਦਰਸ ਮਗ,
ਦਰਸ ਮਗ,
ਦਰਸ ਮਗ,
ਦਰਸ ਮਗ।
ਥੋੜ੍ਹੇ ਆਪਾਂ ਰਾ ਕਰਕੇ ਬੋਲਿਓ।
ਦਾਵਨ ਬੰਧਿਓ ਨਾ ਜਾਤ ਵਿਦੇ ਮਨ ਦਰਸ ਮਗ।
ਹਾਂ, ਜਿਨ੍ਹਾਂ ਦਾ ਮਨ ਭਾਈ ਬਿੰਨਿਆ ਗਿਆ ਕਾਹਦੇ ਵਿੱਚ? ਪਰਮੇਸ਼ਰ ਦੇ ਦਰਸ਼ਨ ਕਰਨ ਦੇ ਰਸਤੇ ਵਿੱਚ। ਸੋ ਉਹ ਜਿਹੜਾ ਹੈ ਦਾਵਨ ਨਾਮ ਹੈ ਰੱਸੇ ਦਾ, ਕਿਸੇ ਰੱਸੇ ਦੇ ਨਾਲ ਉਹਨੂੰ ਬੰਨਿਆ ਨਹੀਂ ਜਾ ਸਕਦਾ, ਬੰਨ ਨਹੀਂ ਉਹਨੂੰ ਕੋਈ ਸਕਦਾ। ਹਾਂ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਦਰਸ਼ਨਾਂ ਦਾ ਪ੍ਰੇਮ ਦਾ ਮਾਰਗ ਜਿਹੜੇ ਤੁਰੇ ਨੇ, ਤਾਂ ਉਹਨਾਂ ਦੇ ਭਾਈ ਇਸ ਮਾਰਗ ਨੂੰ ਤੁਰਨ ਵਿੱਚ ਰੋਕਣ ਵਾਸਤੇ ਉਹਨੂੰ ਕੋਈ ਬੰਨ ਕੇ ਰੋਕ ਨਹੀਂ ਸਕਦਾ ਰੱਸੇ ਨਾਲ, ਜਾਂ ਮੁੜ ਕੇ ਮੋਹ ਰੂਪੀ ਰੱਸੇ 'ਚ ਨਹੀਂ ਬੰਨਿਆ ਜਾਂਦਾ।
ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲੱਗ।
ਠੀਕ, ਪਾਵਕ ਜਰਿਓ ਨਾ ਜਾਤ, ਪਾਵਕ ਨਾਮ ਅੱਗ ਦਾ, ਸੋ ਜਾਤ ਮੈਨੂੰ ਜਾਂਦਾ ਨਹੀਂ। ਸੋ ਅੱਗ ਜਿਹੜੀ ਹੈ ਰਹਿਓ ਜਨ ਧੂਰ ਲੱਗ, ਜਿਹੜੇ ਉਹਦੇ ਜਨਾਂ ਦੀ ਧੂੜ ਜਿਹਨਾਂ ਨੇ ਲਾ ਲਈ ਨਾ, ਉਹ ਧੂੜੀ ਜਿਹੜੀ ਹੈ ਅੱਗ ਨਾਲ ਸਾੜੀ ਨਹੀਂ ਜੀ ਜਾਂਦੀ, ਉਹ ਧੂੜੀ ਨੂੰ ਅੱਗ ਸਾੜ ਨਹੀਂ ਸਕਦੀ, ਅਤੇ ਜਿਹਨੂੰ ਲੱਗ ਗਈ ਉਹਨੂੰ ਸਾੜ ਨਹੀਂ ਸਕਦੀ। ਐਸੀ ਚੰਨ ਧੂੜੀ ਹੈ, ਜਿਵੇਂ ਕਈ ਵਾਰੀ ਹੁੰਦਾ ਨਾ ਆਪਣਾ ਦਾ ਹਿਸਾਬ ਕਿਤਾਬ ਜਿਹਾ ਬਣਾਇਆ ਹੁੰਦਾ, ਕਈ ਕਹਿੰਦੇ ਤੈਨੂੰ ਫਲਾਣੇ ਦੀ ਨਜ਼ਰ ਲੱਗ ਗਈ,
ਵਾਰੀ ਨਹੀਂ ਆਉਣੀ ਚਾਹੀਦੀ
ਨਜ਼ਰ ਜਿਹਨੂੰ ਜਿਹਦੀ ਨਸ਼ ਲੱਗ ਗਈ ਕਹਿ ਦਿੰਦੇ ਨੇ ਉਹਦੇ ਫਿਰ ਐਂ ਕਾਰਵਾਈ ਉਹਦੇ ਪੈਰਾਂ ਦੀ ਮਿੱਟੀ ਚੱਕ ਕੇ ਚੁੱਲ੍ਹੇ ਸੁੱਟ ਸੜ ਜਾਵੇ ਅਤੇ ਐਸੇ ਪਰ ਇਹ ਜਿਹੜੀ ਧੂੜੀ ਹੈ ਉਹ ਤਾਂ ਚਲੋ ਸੜ ਜਾਵੇਗੀ ਇਹ ਸੜਨ ਵਾਲੀ ਨਹੀਂ ਐਸੀ ਇਹ ਧੂੜੀ ਹੈ ਚੰਨ ਧੂੜੀ ਜਿਹੜੀ ਹੈ ਪਰਮੇਸ਼ੁਰ ਦੇ ਪਿਆਰਿਆਂ ਦੀ ਚੰਨ ਧੂੜੀ ਅੱਗ ਉਹਨੂੰ ਸਾੜ ਨਹੀਂ ਜਾ ਸਕਦੀ
ਨੀਰ ਨਾ ਸਾਕਸ ਸਾਕਸ
ਜਾਂ ਇਉਂ ਵੀ ਅੰਤਰੀ ਵਰਥੇ ਦਾ ਇਹ ਵੀ ਕੀਤਾ ਜਾਂਦਾ ਹੈ ਪਾਪਕ ਜਰਿਓ ਨਾ ਜਾਤ ਰਹਿਓ ਜਨ ਧੂਰ ਲੱਗ
ਰਹਿਓ ਜਨ ਧੂਰ ਲੱਗ
ਜਿਹੜੇ ਉਹਦੇ ਜਨਾਂ ਦੀ ਧੂੜੀ ਨਾਲ ਲੱਗ ਕੇ ਰਹਿਣ ਨਾ ਪਾਪ ਕਿਹੜੀ ਅੱਗ ਅੱਗ ਕਾਹਦੀ ਤ੍ਰਿਸ਼ਨਾ ਦੀ ਤ੍ਰਿਸ਼ਨਾ ਦੀ ਅੱਗ ਜਿਹੜੀ ਉਹਨੂੰ ਜਾਲ ਨਹੀਂ ਸਕਦੀ ਇਹ ਅੰਤਰੀ ਵਰਥ ਹੈ ਜੇ ਕਿਸੇ ਨੂੰ ਸ਼ੰਕਾ ਹੋਵੇ ਵੀ ਧੂੜੀ ਵੀ ਸੜ ਜੂਗੀ ਜਦ ਜੀ ਧੂੜੀ ਵਾਲਾ ਸੜ ਜੂਗਾ ਪਰ ਉਹ ਫਿਰ ਅੰਤਰੀ ਵਰਥ ਹੈ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਉਹਨੂੰ ਸਾੜ ਨਹੀਂ ਸਕਦੀ ਤ੍ਰਿਸ਼ਨਾਲੂ ਨਹੀਂ ਰਹਿੰਦਾ ਉਹ ਸੰਤੋਖੀ ਹੋ ਜਾਂਦਾ ਹੈ ਸਬਰ ਵਾਲਾ ਹੋ ਜਾਂਦਾ ਹੈ ਇਸ ਨਾਲ ਬਾਬੇ ਫਰੀਦ ਦੇ ਸਲੋਕਾਂ ਵਿੱਚ ਸਾਬਰ ਅੰਦਰ ਸਾਬਰੀ ਤਾਨੇ ਵੈ ਜਾਲੇਨ ਹਾਂਜੀ
ਨੀਰ ਨਾ ਸਾਕਸ ਬੋਰ ਚਲਹਿ ਹਰ ਪੰਥ ਪੱਗ
ਹਾਂ ਬੋਰ ਚਲਹਿ ਨਹੀਂ ਕਰਨਾ ਬੋਰ 'ਤੇ ਵਿਸ਼ਰਾਮ ਕਰ ਲਓ ਨੀਰ ਨਾ ਸਾਕਸ ਬੋਰ
ਨੀਰ ਨਾ ਸਾਕਸ ਬੋਰ
ਨੀਰ ਮੈਨੇ ਜਲ ਸਾਕਸ ਮੈਨੇ ਸਕਦਾ ਨਹੀਂ ਕੀ ਬੋਰ ਬੋਰ ਮੈਨੇ ਡੋਬਣਾ ਚਲਹਿ ਹਰ ਪੰਥ ਪੱਗ
ਚਲਹਿ ਹਰ ਪੰਥ
ਪੱਗ ਥੋੜ੍ਹਾ ਪੋਲੋ ਹੀ ਪੜਨਾ ਪੜ ਲਓ ਸਾਰੇ ਫਿਰ ਨੀਰ
ਨੀਰ ਨਾ ਸਾਕਸ ਬੋਰ ਚਲਹਿ ਹਰ ਪੰਥ ਪੱਗ
ਤਾਂ ਕਸ਼ਟ ਆ ਜਾਣੇ ਵੀ ਤਾਂ ਨੀਰ ਨਾ ਸਾਕਸ ਬੋਰ
ਨੀਰ ਨਾ ਸਾਕਸ ਬੋਰ
ਚਲਹਿ ਹਰ ਪੰਥ ਪੱਗ
ਚਲਹਿ ਹਰ ਪੰਥ ਪੱਗ
ਪਾਣੀ ਉਹਨੂੰ ਭਾਈ ਬੋਰ ਮੈਨੇ ਡੋਬ ਨਹੀਂ ਸਕਦਾ ਕਿਹਨਾਂ ਨੂੰ ਚੱਲਾ ਹਰ ਪੰਥ ਪੱਗ ਪੱਗ ਮੈਨੇ ਪੈਰ ਪੈਰਾਂ ਦੇ ਨਾਲ ਪੰਥ ਮੈਨੇ ਰਸਤੇ ਜਿਹਨਾਂ ਦੇ ਪੈਰ ਭਾਈ ਪਰਮੇਸ਼ੁਰ ਵਾਲੇ ਰਸਤੇ ਨੂੰ ਚੱਲੇ ਨੇ ਗਲਤ ਪਾਸੇ ਨੂੰ ਨਹੀਂ ਗਏ ਕੁਸੰਗਤ ਵਾਲੇ ਪਾਸੇ ਨੂੰ ਨਹੀਂ ਗਏ ਚੋਰੀ ਕਰਨ ਵਾਲੇ ਪਾਸੇ ਨੂੰ ਨਹੀਂ ਗਏ ਸੋ ਜਿਹਨਾਂ ਦੇ ਪੈਰ ਪਰਮੇਸ਼ੁਰ ਵਾਲੇ ਪਾਸੇ ਨੂੰ ਚੱਲੇ ਨੇ ਸ਼ੁਭ ਮਾਰਗ ਨੂੰ ਚੱਲੇ ਨੇ ਚੰਨ ਚਲੋ ਮਾਰਗ ਗੋਬਿੰਦ ਮਿਠਾ ਪਾਪ ਜਪੀਏ ਹਰ ਬਿੰਦ ਇਸ ਤਰ੍ਹਾਂ ਉਹਨਾਂ ਨੂੰ ਭਾਈ ਪਾਣੀ ਆਦਿ ਜਿਹੜੇ ਨੇ ਭਾਈ ਡੋਬ ਨਹੀਂ ਸਕਦੇ ਕਈ ਨੂੰ ਹੜ੍ਹ ਡੋਲ ਕੇ ਡੋਬ ਕੇ ਲੈ ਜਾਂਦਾ ਹੈ ਕਈ ਇੱਦਾਂ ਡੁੱਬ ਕੇ ਮਰ ਜਾਂਦੇ ਨੇ ਐਸਾ ਨਹੀਂ ਹੁੰਦਾ ਉਹਨਾਂ ਦੇ ਨਾਲ ਨਹੀਂ ਸਕਦੇ ਨਾ ਸਾਕਸ ਸਕਦੇ ਨਹੀਂ ਡੋਬ ਨਹੀਂ ਸਕਦੇ ਸਾਕਸ ਮੈਨੇ ਸਕਦੇ ਜਾਂ ਅੰਤਰੀ ਵਰਥ ਫਿਰ ਕਰਾਂਗੇ ਨੀਰ ਪਾਣੀ ਸੋ ਪਾਣੀ ਕਿਹੜਾ ਪਦਾਰਥਾਂ ਰੂਪੀ ਪਾਣੀ ਉਹਨਾਂ ਨੂੰ ਭਾਈ ਜਿਹੜਾ ਸੀ ਜਿਹੜੇ ਰੱਬ ਦੇ ਰਾਹ ਤੁਰੇ ਨੇ ਅਤੇ ਉਹਨਾਂ ਦੇ ਮਨਬੁੱਧ ਚਰਨਾਂ ਨੂੰ ਮਨਬੁੱਧ ਪੈਰਾਂ ਨੂੰ ਜਿਹੜਾ ਪਦਾਰਥਾਂ ਰੂਪੀ ਪਾਣੀ ਡੋਬ ਨਹੀਂ ਸਕਦਾ
ਨਾਨਕ ਰੋਗ ਦੁੱਖ ਅੱਗ ਮੋਹ ਛਿਦੇ ਹਰ ਨਾਮ ਖਾਗਾ
ਛਿਦੇ ਹਰ ਨਹੀਂ ਕਰਨਾ ਛਿਦੇ ਨਾਮ ਕੱਟਣ ਦਾ ਹਰੀ ਵਾਹਿਗੁਰੂ ਨੂੰ ਨਹੀਂ ਆਪਾਂ ਨੇ ਕੱਟਣਾ ਉੱਥੇ ਤਾਂ ਬਖਸ਼ਾਂ ਲੈਣੀਆਂ ਨੇ ਸੋ ਬਹੁਤ ਜ਼ਰੂਰੀ ਜਮ ਕਹਿਵੇ ਨਾਨਕ
ਨਾਨਕ
ਰੋਗ ਦੁੱਖ
ਰੋਗ ਦੁੱਖ
ਅਗ ਮੋਹ
ਅਗ ਮੋਹ
ਛਿਦੇ
ਛਿਦੇ
ਹਰ ਨਾਮ ਖਗ
ਹਰ ਨਾਮ ਖਗ
ਸੋ ਖਗ ਦਾ ਅਰਥ ਤਲਵਾਰ ਵੀ ਹੁੰਦਾ ਹੈ ਖਗ ਦਾ ਅਰਥ ਖੰਡਾ ਵੀ ਕੀਤਾ ਹੈ ਸੋ ਦਸਵੇਂ ਪਾਤਸ਼ਾਹ ਨੇ ਚਾਰਿਆਂ ਨਾ ਜਿੱਥੇ ਸ਼੍ਰੀ ਸਾਹਿਬ ਦਾ ਮਹਾਰਾਜ ਨੇ ਵਧਾਈ ਕੀਤੀ ਹੈ ਉੱਥੇ ਖਗ ਖੰਡ ਬੇਹੰਡੰ ਖਲਦਲ ਖੰਡੰ ਅਤਰਣ ਮੰਡੰਗ ਬਰਮੰਡੰਗ ਪੁਜਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪਰਮੰਗ ਸੁਖ ਸੰਤਾ ਕਰਨੰਗ ਦੁਰਮਤ ਦਲਨੰਗ ਕਿਲਵ ਕਾਰਨੰਗ ਅਸਰਣੰਗ ਜੈ 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 ਕਾਰਨ ਸ੍ਰੇਸ਼ਟ ਉਬਾਰ ਮਮ ਪ੍ਰਪਤਾਰਨ ਜੈ ਤੇਗ ਸੋ ਉੱਥੇ ਖਗ ਨਾਮ ਤਲਵਾਰ ਦਾ ਸ਼੍ਰੀ ਸਾਹਿਬ ਦਾ ਸੋ ਕਈਆਂ ਨੇ ਖੰਡਾਰਥ ਵੀ ਕੀਤਾ ਪਰ ਜਿਹੜਾ ਸੀ ਮਹਾਨ ਕੋਸ਼ ਦੇ ਵਿੱਚ ਇਹਦਾ ਅਰਥ ਖਗ ਤਲਵਾਰ ਹੀ ਕੀਤਾ ਉਹਨਾਂ ਨੇ ਕਾਹਨ ਸਿੰਘ ਨਾਭਾ ਨੇ ਸੋ ਇਹ ਨਾਨਕ ਰੋਗ ਦੁੱਖ ਅਗ ਮੋਹ
ਨਾਨਕ ਰੋਗ ਮੋਖ ਅਗ ਮੋਹ
ਰੋਗ ਵੀ ਦੁੱਖ ਦੁੱਖ ਕਿਹੜੇ ਹੋਣੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜ ਦੁੱਖ ਜਿਹੜੇ ਨੇ ਜਾਂ ਪੰਜ ਕਾਮ ਕ੍ਰੋਧ ਆਦਿਕ ਜਿਹੜੇ ਨੇ ਇਹ ਵੀ ਲਿਖ ਲਏ ਜਾਂਦੇ ਨੇ ਪਰ ਮੁੱਖ ਜਿਹੜੇ ਨੇ ਉਹੀ ਨੇ ਸ਼ਬਦ ਸਪਰਸ਼ ਰੂਪ ਰਸ ਅਤੇ ਗੰਧ ਸ਼ਬਦ ਕਾਹਦਾ ਵਿਸ਼ਾ ਹੈ ਇਹ ਪੰਜ ਦੋਖ ਨੇ ਅਤੇ ਪੰਜੇ ਨੂੰ ਵਿਸ਼ੇ ਵੀ ਕਿਹਾ ਜਾਂਦਾ। ਸ਼ਬਦ, ਸਪਰਸ਼, ਰੂਪ ਅਤੇ ਰਸ, ਅੱਗੇ ਗੰਧ। ਸ਼ਬਦ ਜਿਹੜਾ ਕੰਨਾਂ ਦਾ ਵਿਸ਼ਾ ਹੈ, ਸੁਣ ਕਿਸੇ ਸ਼ਬਦ ਨੂੰ, ਆਵਾਜ਼ ਨੂੰ ਸੁਣਨਾ, ਸ਼ਬਦ ਨਾਲ ਆਵਾਜ਼ ਦਾ, ਕੰਨਾਂ ਰਾਹੀਂ ਕੋਈ ਆਵਾਜ਼ ਸੁਣਨ ਦਾ ਵਿਸ਼ਾ, ਇਹ ਇਕੱਲੇ ਮਿਰਗ ਨੂੰ ਹੈ। ਜਦੋਂ ਸ਼ਿਕਾਰੀ ਮਿਰਗ ਨੂੰ ਫੜਦੇ ਆ ਨਾ, ਉਹ ਇੱਕ ਆਵਾਜ਼ ਦਿੰਦੇ ਆ, ਘੰਟੇ ਹੇੜੀ ਦੀ ਆਵਾਜ਼ ਕਹਿੰਦੇ ਆ ਉਹਨੂੰ। ਉਹ ਘੜੇ ਵਿੱਚ ਦੀ ਡੋਰ ਲੰਘਾ ਕੇ ਗਲੀ ਕਰਕੇ ਨਾ, ਘੜੇ ਵਿੱਚ ਥੱਲੇ ਦੀ ਗਲੀ ਕਰ, ਪਤਲੀ ਗਲੀ ਕਰਕੇ ਵਿੱਚ ਡੋਰੀ ਲੰਘਾ ਕੇ ਪਿੱਛੇ ਗੰਢ ਦੇ ਦਿੰਦੇ ਆ, ਉਹ ਤਾਰ ਜਿਹੜੀ ਆ ਚਮੜੇ ਦੀ ਬਾਹਰ ਆ ਜਾਂਦੀ ਹੈ, ਜਿਹੜੀ ਹੁੰਦੀ ਤੰਦ, ਉਹ ਕਾਸੇ 'ਚ ਘੜਾ ਲੈ ਕੇ ਉਹ 'ਤੇ ਇੱਦਾਂ ਡੱਕਾ ਮਾਰ ਦਿੰਦੇ ਆ, ਉਹ ਘੜੇ ਵਿੱਚੋਂ ਜਿਹੜੀ ਆਵਾਜ਼ ਆਉਂਦੀ ਹੈ ਉਹਨੂੰ ਘੰਡੇ ਹੇੜੇ ਦੀ ਆਵਾਜ਼ ਕਹਿੰਦੇ ਨੇ, ਗੜੂੰ ਗੜੂੰ ਦੀ ਆਵਾਜ਼ ਆ। ਮਿਰਗ ਦੇ ਕੰਨ ਉਹਦੇ 'ਤੇ ਮਸਤ ਨੇ, ਮੂਹਰੇ ਜਾਲ ਲਾਇਆ ਹੁੰਦਾ ਅਤੇ ਉਹ ਅੰਨਾ ਹੋ ਕੇ ਉਹ ਆਵਾਜ਼ ਨੂੰ ਸੁਣਨ ਵਾਸਤੇ ਆਉਂਦਾ, ਜਾਲ 'ਚ ਫਸ ਗਿਆ, ਇੱਕ ਦੋਖ ਨੇ ਉਹਨੂੰ ਮਾਰ ਲਿਆ। ਅਤੇ ਇਹ ਸ਼ਬਦ ਦਾ ਵਿਸ਼ਾ, ਕੰਨਾਂ ਦਾ ਵਿਸ਼ਾ ਮਿਰਗ ਨੂੰ ਹੈ। ਇਹ ਸ਼ਬਦ ਸਪਰਸ਼, ਸਪਰਸ਼ ਨਾਲ ਚਮੜੀ ਦਾ ਹੈ। ਸੋ ਚਮੜੀ ਦਾ ਵਿਸ਼ਾ ਕਿਹਨੂੰ ਹੈ? ਇਹ ਹਾਥੀ ਨੂੰ ਹੈ। ਹਾਥੀ ਨੂੰ ਜਦੋਂ ਫੜਨਾ ਹੁੰਦਾ, ਕਾਗਜ਼ ਦੀ ਹੱਥਣੀ ਮਿਲਾ ਕੇ ਨਾ ਸ਼ਿਕਾਰੀ, ਉੱਤੇ ਪੇਂਟ ਕਰ ਦਿੰਦੇ ਕਾਲੇ ਰੰਗ ਦਾ, ਤੋ ਹੇਠਾਂ ਡੂੰਘਾ ਵੱਡਾ ਸਾਰਾ ਟੋਆ ਪੱਟ ਲੈਂਦੇ ਨੇ, ਜਿਹੜਾ ਹਾਥੀ ਤੋਂ ਵੀ ਡੂੰਘਾ ਹੋਵੇ, ਵੱਡਾ ਹੋਵੇ। ਅਤੇ ਉਹ ਟੋਏ ਦੇ ਉੱਤੇ ਪਤਲੇ ਪਤਲੇ ਡੱਕੇ, ਬਰੀਕ ਬਰੀਕ ਡੱਕੇ ਰੱਖ ਕੇ, ਛਿੱਟੀਆਂ ਆਦਿਕ, ਉੱਤੇ ਪੋਲੀ ਪੋਲੀ ਮਿੱਟੀ ਪਾ ਦਿੰਦੇ ਆ, ਉਹਦੇ ਉੱਤੇ ਹੱਥ ਨਹੀਂ ਖੜਾ ਦਿੰਦੇ। ਹਾਥੀ ਵੇਖ ਕਰਕੇ ਦੌੜਿਆ ਆਉਂਦਾ, ਜਦੋਂ ਉੱਤੇ ਪੈਰ ਰੱਖਦਾ ਹੇਠਾਂ ਟੋਏ ਜਾ ਡਿੱਗਦਾ, ਫਿਰ ਟੋਏ ਦੇ ਵਿੱਚ ਇਹਨੂੰ ਪੜਾਉਂਦੇ ਨੇ, ਭੁੱਖਾ ਰੱਖ ਕਰਕੇ ਸਿਖਾਉਂਦੇ ਨੇ। ਇਉਂ ਉਹ ਹਾਥੀ ਵਿਚਾਰਾ ਜਿਹੜਾ ਸੀ ਸਪਰਸ਼ ਦੇ ਵਿਸ਼ੇ ਨੇ, ਜਿਹੜਾ ਸੀ ਚਮੜੀ ਦੇ ਵਿਸ਼ੇ ਨੇ ਮਾਰ ਲਿਆ। ਸ਼ਬਦ, ਸਪਰਸ਼, ਰੂਪ, ਰੂਪ ਅੱਖਾਂ ਦਾ ਵਿਸ਼ਾ ਵੇਖਣ ਦਾ। ਸੋ ਇਹ ਜਿਹੜਾ ਹੈਗਾ ਪਤੰਗੇ ਨੂੰ ਹੈ, ਉਹ ਇਹਦੇ ਵਿੱਚ ਵਿਸ਼ਾ। ਪਤੰਗਾ ਅੱਗ 'ਤੇ ਆਉਂਦਾ, ਵੇਖਦਾ ਦੀਵੇ ਦੀ ਲੋੜ ਨੂੰ, ਦੇਖਦਾ ਆ ਕੇ ਉਹਦੇ 'ਤੇ ਛੱਡ ਜਾਂਦਾ, ਪ੍ਰਵਾਹ ਨਹੀਂ ਕਰਦਾ। ਸੋ ਇਹ ਅੱਖਾਂ ਦਾ ਵਿਸ਼ਾ, ਰੂਪ ਅੱਖਾਂ ਨਾਲ ਵੇਖਿਆ ਜਾਂਦਾ ਨਾ। ਸੋ ਇਹ ਅੱਖਾਂ ਦਾ ਵਿਸ਼ਾ ਹੋ ਗਿਆ। ਰਸ, ਰਸ ਜੀਵ ਦਾ ਵਿਸ਼ਾ, ਇਹ ਮੱਛੀ ਨੂੰ ਹੈ, ਜ਼ਿਆਦਾ ਇਕੱਲੀ ਨੂੰ। ਸੋ ਮੱਛੀ ਨੂੰ ਜਦੋਂ ਕਹਿੰਦੇ ਫੜਨਾ, ਕੁੰਡੀ ਜਿਹੜੀ ਹੈ ਲੈ ਕਰਕੇ ਉਹਦੇ ਨਾਲ ਕੋਈ ਬਾਂਸ ਦੀ ਬੋਟੀ ਲਾ ਦਿੰਦੇ ਆ, ਜਾਂ ਗੁੰਡੋ ਆਦਿਕ ਬੰਨ੍ਹ ਦਿੰਦੇ ਨੇ, ਪਾਣੀ ਛੱਡਦਾ, ਮੱਛੀ ਭੱਜੀ ਉਹਦੇ ਮੂੰਹ ਮਾਰਦੀ ਹੈ ਅਤੇ ਮੂੰਹ ਉਹਦੇ ਵਿੱਚ ਫਸ ਜਾਂਦਾ, ਕੁੰਡੀ 'ਚ ਬਾਹਰ ਕੱਢ ਲੈਂਦੇ ਨੇ, ਫੜੀ ਗਈ। ਸੋ ਇਕੱਲਾ ਜਿਹੜਾ ਰਸ ਦਾ ਸੀ, ਜੀਭ ਦਾ ਵਿਸ਼ਾ ਮੱਛੀ ਨੂੰ ਹੈ, ਉਹਨੇ ਮਾਰ ਲੈਣਾ ਕੀਤਾ। ਗੰਧ, ਗੰਧ ਨਾਮ ਹੈ, ਇਹ ਨੱਕ ਦਾ ਵਿਸ਼ਾ, ਸੁਗੰਧੀ ਲੈਣੀ। ਸੋ ਇਹ ਵਿਸ਼ਾ ਜਿਹੜਾ ਹੈਗਾ ਭੌਰੇ ਨੂੰ ਹੈ। ਭੌਰਾ ਆਉਂਦਾ ਫੁੱਲ 'ਤੇ ਬਹਿੰਦਾ, ਸੁਗੰਧੀ ਲਈ ਜਾਂਦਾ, ਪਤਾ ਹੁੰਦਾ ਵੀ ਫੁੱਲ ਨੇ ਮਿੱਚ ਜਾਣਾ, ਪਰ ਸੁਗੰਧੀ 'ਚ ਇੰਨਾ ਮਸਤ ਹੋ ਜਾਂਦਾ ਉਹਦੇ ਉੱਤੇ ਬੈਠਾ ਰਹਿੰਦਾ, ਰਾਤ ਨੂੰ ਫੁੱਲ ਮਿੱਚ ਜਾਂਦਾ, ਵਿੱਚੇ ਮਰ ਜਾਂਦਾ, ਪਰ ਉਹ ਛੱਡਦਾ ਨਹੀਂ। ਸੋ ਇਹਨਾਂ ਸਾਰਿਆਂ ਵਿੱਚ ਇੱਕ ਇੱਕ ਵਿਸ਼ਾ ਹੈ, ਪਰ ਮਨੁੱਖ ਜਿਹਦੇ ਵਿੱਚ ਪੰਜੇ ਵਿਸ਼ੇ ਨੇ, ਉਹਦੇ ਬਚਣ ਦੀ ਕੀ ਆਸ ਹੈ? ਉੱਥੇ ਬਾਬਾ ਰਵਿਦਾਸ ਜੀ ਨੇ ਕਿਹਾ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮ ਹੈ, ਤਾਂ ਕੀ ਕੇਤ ਕਾਸ। ਇਹ ਤਾਂ ਇਕੱਲੇ ਇਕੱਲਾ ਵੀ ਇੱਕ ਇੱਕ ਵਿੱਚ ਵਿਸ਼ਾ ਸੀ, ਇੱਕ ਇੱਕ ਵਿਸ਼ੇ ਨੇ ਮਾਰ ਲਿਆ, ਪਰ ਮਨੁੱਖ ਵਿੱਚ ਵਿਚਾਰੇ ਵਿੱਚ ਪੰਜੇ ਹੀ ਨੇ, ਅਤੇ ਤੇਰੇ ਬਚਨ ਦੀ ਕੀ ਆਸ ਆ ਬਾਈ? ਤਾਂ ਬਚਨ ਦਾ ਤਾਂ ਫਿਰ ਤਦੇ ਹਨ, ਜੇ ਸਿਮਰਨ ਕਰੇਗਾ, ਭਗਤੀ ਕਰੇਗਾ, ਅਤੇ ਤਦੇ ਨਾਲ ਤੋਂ ਵਿਸ਼ਾ ਜਾ ਸਕਦਾ। ਇਸ ਲਈ ਮਹਾਰਾਜ ਜੀ ਕਹਿ ਦਿੰਦੇ ਨੇ, ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖਗ। ਸੋ ਇਹ ਜਿਹੜੇ ਦੋਖ ਸੀ, ਪੰਜੇ ਸ਼ਬਦ, ਸਪਰਸ਼, ਰੂਪ, ਰਸ, ਗੰਧ ਆਦਿਕ, ਨਾਮ ਰੂਪੀ ਤਲਵਾਰ ਦੇ ਨਾਲ ਇਹਨਾਂ ਨੂੰ ਛੇਦੇ ਮੈਨੇ ਕੱਟ ਦੇਣਾ ਕੀਤਾ, ਛੇਦੇ ਕੱਟਣਾ, ਖਗ ਤਲਵਾਰ, ਜਾਂ ਖਗ ਨਾਮ ਖੰਡਾ ਜੀ ਨੇ ਅਰਥ ਲਾਇਆ। ਫਿਰ ਖੰਡੇ ਦੇ ਨਾਲ, ਨਾਮ ਰੂਪੀ ਖੰਡੇ ਦੇ ਨਾਲ ਛੇਦੇ ਜਿਹੜਾ ਸੀ ਕੱਟ ਦਿੱਤੇ ਨੇ। ਅੱਗ ਮੈਨੇ ਪਾਪ, ਇਹ ਵੀ ਕੱਟ ਦਿੱਤੇ ਨਾਮ ਰੂਪੀ ਖੰਡੇ ਨਾਲ, ਨਾਮ ਰੂਪੀ ਤਲਵਾਰ ਲੈ ਕੇ। ਹੋਰ ਕੀ ਸੀ? ਮੋਹ, ਮੋਹ ਨੂੰ ਵੀ ਵੱਢ ਸਿੱਟਿਆ ਇਸੇ ਤਲਵਾਰ ਦੇ ਨਾਲ, ਹਰ ਨਾਮ, ਹਰੀ ਨਾਮ ਦੇ ਨਾਲ, ਹਰੀ ਨਾਮ ਜਿਹੜੀ ਤਲਵਾਰ ਹੈ ਉਹਦੇ ਨਾਲ ਛੇਦੇ ਮਨੇ ਕੱਟ ਦਿੱਤੇ। ਪੜਿਓ ਸਾਰੇ ਭਲਾ,
ਨਾਨਕ ਰੋਗ ਦੁੱਖ ਅਗ ਮੋਹ ਛਿਦੇ ਹਰ ਨਾਮ ਖਗ।
ਠੀਕ, ਖਗ ਦਾ ਕੀ ਅਰਥ ਹੈ?
ਤਲਵਾਰ।
ਠੀਕ, ਖੰਡਾ ਵੀ ਹੋ ਸਕਦਾ। ਚਲੋ ਅੱਗੇ,
ਉਦਮ ਕਰ ਲਾਗੇ ਬਹੁ ਭਾਤੀ,
ਹਾਂਜੀ,
ਵਿੱਚ ਹੈ ਅਨਕ ਸ਼ਸਤਰ ਬਹੁ ਖਟੂਆ।
ਸ਼ਾਸਤਰ ਪੜ੍ਹਨਾ ਇੱਥੇ ਵੀ, ਜੇ ਦੇਖੋ ਕੰਨਾਂ ਲਾਵਾਂਗੇ ਨਾ ਨਾ ਲਾਵਾਂਗੇ, ਬੜਾ ਅਰਥ ਵਿੱਚ ਫਰਕ ਪੈ ਜੂ। ਕੰਨਾਂ ਲਾ ਕੇ ਪੜ੍ਹਨਗੇ ਸ਼ਾਸਤਰ, ਸ਼ਾਸਤਰ ਦਾ ਹੁੰਦਾ ਗ੍ਰੰਥ, ਜਿਹੜੇ ਧਾਰਮਿਕ ਗ੍ਰੰਥ ਨੇ
ਸ਼ਾਸਤਰ।
ਜੇ ਸ਼ਾਸਤਰ ਪੜ੍ਹਾਂਗੇ ਉਹ ਹਥਿਆਰ ਹੁੰਦੇ ਨੇ। ਸ਼ਾਸਤਰ ਅਤੇ ਸ਼ਾਸਤਰ ਵਿੱਚ ਕਿੰਨਾ ਫਰਕ ਹੈ? ਸ਼ਾਸਤਰ ਬੋਲਾਂਗੇ ਕੀ ਅਰਥ ਹੈ? ਧਾਰਮਿਕ ਗ੍ਰੰਥ ਹੈ। ਅਤੇ ਸ਼ਸਤਰ ਬੋਲਾਂਗੇ ਉਹਦਾ ਕੀ ਹੱਥ ਹੈ? ਹਥਿਆਰ ਹੈ। ਸੋ ਕੰਨਾਂ ਲਾ ਕੇ ਪੜ੍ਹਾਂਗੇ ਤਾਂ ਕੰਨੇ ਨਾਲ ਇੱਥੇ ਪੜ੍ਹੋ ਸਾਰੇ। ਉਦਮ ਕਰਨ ਲੱਗ ਗਏ ਬਹੁ ਭਾਂਤੀ, ਬਸਰਾਮ ਇੱਥੇ ਕੰਨਾਂ ਦਾ ਭੁਲੇਖਾ ਪੈ ਜਾਂਦਾ, ਕਈ ਪੜ੍ਹ ਜਾਂਦੇ ਨੇ। ਉਦਮ ਕਰਨ ਲੱਗ ਗਏ ਬਹੁ ਭਾਂਤੀ ਵਿੱਚ ਰਹਿ, ਅਣਖ ਸ਼ਾਸਤਰ ਬਹੁ ਖਟੂਆ। ਸੋ ਉਹ ਬਸਰਾਮ ਗਲਤ ਹੈ, ਪਕਾ ਲਓ ਇਹਨੂੰ, ਭੁਲੇਖਾ ਪੈਂਦਾ ਇਹਦਾ। ਉਦਮ ਕਰਨ ਲੱਗ ਗਏ ਬਹੁ ਭਾਂਤੀ,
ਉਦਮ ਕਰਨ ਲੱਗ ਗਏ ਬਹੁ ਭਾਂਤੀ
ਵਿੱਚ ਰਹਿ, ਅਣਖ ਸ਼ਾਸਤਰ ਬਹੁ ਖਟੂਆ
ਵਿੱਚ ਹੈ, ਅੰਤਰ ਸ਼ਾਸਤਰ ਬਹੁ ਖਟੂਆ।
ਸੋ ਖਟੂਆ ਦੇ ਦੋ ਅਰਥ ਨੇ, ਖਟੂਆ ਮੈਨੇ ਖੱਟੀ, ਖਟੂਆ ਨਾਮ ਖੱਟ, ਖੱਟ ਨਾਮ ਹੁੰਦਾ ਛੇ ਦਾ। ਸੋ ਕਹਿੰਦੇ ਵਿਚਰਿਆ ਨਾਮ ਵਿਚਾਰਨ ਦਾ, ਇੱਥੇ ਵਿਚਰਿਆ ਵਿਚਰਨ ਦਾ ਅਰਥ ਨਹੀਂ, ਵਿਚਾਰਨਾ ਕੀਤਾ ਅਨੇਕ ਪ੍ਰਕਾਰ ਦੇ ਜਿਹੜੇ ਧਰਮ ਗ੍ਰੰਥ ਨੇ, ਜਾਂ ਖੱਟ ਮੈਨੇ ਛੇ, ਸ਼ਾਸਤਰ ਮੈਨੇ ਸ਼ਾਸਤਰ, ਜਿਹੜੇ ਛੇ ਸ਼ਾਸਤਰ ਨੇ ਤੁਹਾਨੂੰ ਲਿਖਾਏ ਹੋਏ ਨੇ, ਛੇ ਸ਼ਾਸਤਰ, ਸਾਂਖ ਸ਼ਾਸਤਰ, ਨਿਆਇ ਸ਼ਾਸਤਰ, ਮੀਮਾਂਸਾ ਸ਼ਾਸਤਰ, ਯੋਗ ਸ਼ਾਸਤਰ, ਅਤੇ ਇਸੇ ਤਰ੍ਹਾਂ ਵਿਧਾਨ ਸ਼ਾਸਤਰ। ਇਹ ਜਿਹੜੇ ਸਿਹਤ ਸ਼ਾਸਤਰ ਨੇ, ਇਹਨਾਂ ਨੂੰ ਜਿਹੜਾ ਅਸੀਂ ਅਨੇਕ ਪਰਾਂ ਦੇ ਨਾਲ ਵਿਚਾਰਨਾ ਵੀ ਕੀਤਾ, ਉਦਮ ਕਰਨ ਲੱਗ ਗਏ ਬਹੁ ਭਾਂਤੇ। ਸੋ ਕਈ ਪ੍ਰਕਾਰ ਦੇ ਨਾਲ ਇਹਨਾਂ ਉਦਮਾਂ ਵਿੱਚ ਲੱਗਣਾ ਕੀਤਾ, ਹਾਂਜੀ, ਇਹਨਾਂ ਨੂੰ ਪੜ੍ਹਨ ਦੇ ਵਿੱਚ ਅਨੇਕ ਪ੍ਰਕਾਰ ਦੇ ਨਾਲ ਕਰ ਲੈਣਾ ਕੀਤਾ। ਫਿਰ
ਭਸਮ ਲਗਾਏ ਤੀਰਥ ਬਹੁ ਭਰਮਤੇ,
ਚਲੋ ਸਰੀਰ ਨੂੰ ਸਵਾਹ ਵੀ ਲਾ ਲਈ, ਮਲ ਲਈ। ਕਈ ਕਹਿੰਦੇ ਜੀ ਤੂੰ ਇਹ ਸਵਾਹ ਕਾਹਨੂੰ ਮਲ ਲਈ, ਕਹਿੰਦੇ ਮੈਨੂੰ ਯਾਦ ਕਰਾਉਂਦੇ ਵੀ ਇੱਕ ਦਿਨ ਸਵਾਹ ਹੋ ਜਾਣਾ ਤਾਂ ਮਲੀ ਅੱਜ, ਕਹਿੰਦੇ ਪਰ ਅੰਦਰੋਂ ਵੀ ਸਵਾਹ, ਬਾਹਰ ਦੀ ਸਵਾਹ ਤਾਂ ਇਹ ਦੇਖ ਲਈ, ਅੰਦਰੋਂ ਵੀ ਸਵਾਹ ਹੋਇਆ ਪਿਆ, ਗੁੱਸੇ 'ਚ ਕ੍ਰੋਧ ਵਿੱਚ, ਉਹਨੇ ਕ੍ਰੋਧ ਨੇ ਛਾੜ ਦਿੱਤਾ ਹੈ। ਸੋ ਭਸਮ ਲਗਾਏ ਸਰੀਰ 'ਤੇ ਸਵਾਹ ਮਲ ਲਈ, ਸਵਾਹ ਲਾ ਕਰਕੇ ਤੀਰਥ ਬਹੁ ਭਰਮਤੇ, ਬਹੁਤੇ ਤੀਰਥਾਂ 'ਤੇ ਭਰਮਦਾ ਫਿਰਿਆ। ਫਿਰ ਸੂਖਮ,
ਸੂਖਮ ਦੇ ਬੰਦ ਹੈ ਬਹੁ ਜਟੂਆ,
ਹਾਂ ਸੂਖਮ ਦੇ ਸਰੀਰ ਨੂੰ ਸੂਖਸ਼ਮ ਬਣਾ ਲਿਆ, ਤਪ ਕਰ ਕਰਕੇ ਜਿਹੜਾ ਸੀ ਇਹਨੂੰ, ਜਿਹੜਾ ਸੀ ਬਿਲਕੁਲ ਜਿਹੜਾ ਸੀ ਪਤਲਾ ਕਰ ਲਿਆ, ਸੂਖਸ਼ਮ ਬਣਾ ਲਿਆ, ਅਤੇ ਹੋਰ ਕੀ ਕਰ ਲਿਆ, ਬੰਦਾ ਹੈ ਬਹੁਤ ਜਟੂਆ, ਜਟੂਆ ਮੈਨੂੰ ਜੜਾਵਾਂ, ਸਿਰ 'ਤੇ ਜਿਹੜੀਆਂ ਸੀ ਹੋਰ ਬਾਹਣ ਬਾਲ ਲਾ ਕਰਕੇ, ਜਿਹੜੇ ਸੀ ਬੋਰ ਦੇ ਦੁੱਧ ਨਾਲ ਜੋੜ ਕੇ, ਸੋ ਬੜੀਆਂ ਬੜੀਆਂ ਜੜਾਵਾਂ ਲਾ ਕੇ, ਸੋ ਇਹ ਵੀ ਲਾ ਲੈਣੀਆਂ ਕੀਤੀਆਂ ਸਰੀਰ ਨੂੰ, ਐਸੇ ਸਾਧਨ ਜਿਹੜੇ ਕਰ ਲਏ ਸਾਰੇ ਹੀ। ਬਿਨ ਹਰ ਭਜਨ,
ਬਿਨ ਹਰ ਭਜਨ ਸਗਲ ਦੁੱਖ ਪਾਵਤ,
ਇਹ ਜਿਹੜੇ ਜਿੰਨੇ ਉੱਪਰ ਸਾਧਨ ਦੱਸੇ ਨੇ, ਜੇ ਭਜਨ ਨਹੀਂ ਕੀਤਾ ਵਾਹਿਗੁਰੂ ਪਰਮੇਸ਼ਰ ਦਾ, ਮਨ ਕਹਿੰਦੇ ਸਾਰੇ ਦੁੱਖਾਂ ਦੀ ਪ੍ਰਾਪਤੀ ਰਹੇਗੀ। ਇਹ ਸਾਰੇ ਸਾਧਨਾ ਕਰਕੇ ਦੁੱਖ ਬਣੇ ਰਹਿਣ, ਦੁੱਖ ਪਾਉਂਦਾ ਰਹੇਗਾ। ਕਿੰਨੇ ਕਿਵੇਂ ਕਿੰਨਾ ਸੋਹਣਾ ਪ੍ਰਮਾਣ ਦਿੱਤਾ ਗਏ, ਕਿਵੇਂ ਦੁੱਖ ਪਾਏਗਾ,
ਜਿਉਂ ਪ੍ਰੇਮ
ਵਢਾਏ
ਵਢਾਏ ਸੂਤ ਕੇ ਹਟੂਆ,
ਹਟੂਆ ਠੀਕ ਹੈ, ਪੜ੍ਹ ਲਓ ਸਾਰੇ। ਬਿਨ ਹਰ ਭਜਨ ਸਗਲ ਦੁੱਖ ਪਾਵਤ,
ਬਿਨ ਹਰ ਭਜਨ ਸਗਲ ਦੁੱਖ ਪਾਵਤ,
ਜਿਉਂ ਪ੍ਰੇਮ ਵਢਾਏ,
ਜਿਉਂ ਪ੍ਰੇਮ ਵਢਾਏ
ਸੂਤ ਕੇ ਹਟੂਆ,
ਸੂਤ ਕੇ ਹਟੂਆ,
ਹਟੂਆ ਨਾਮ ਹੱਟੀ ਦਾ ਵੀ ਹੈ, ਹਟੂਆ ਨਾਮ ਇੱਕ ਜੀਵ ਹੁੰਦਾ ਅਤੇ ਜਿਹਨੂੰ ਕਹਿਣਾ ਕਹਿੰਦੇ ਨੇ, ਕਹਿਣਾ ਕੱਖਾ ਹਾਹਾ ਨਾਲ, ਹਾਹਾ ਨਾਲ ਨੂੰ ਕਹਿਣਾ, ਕਹਿਣਾ ਉਹਦਾ ਨਾਮ ਹੈ ਉਸ ਜੀਵ ਦਾ, ਕਹਿਣਾ, ਜਾਂ ਉਹਨੂੰ ਕੀ ਨੇ ਬੰਬੋਹਾ ਵੀ ਕਹਿ ਦਿੰਦੇ ਨੇ, ਬੰਬੋਹਾ, ਕਦੇ ਦੇਖਿਆ ਉਹ ਜੀਵ ਜਿਹਦਾ ਨਾਮ ਬੰਬੋਹਾ ਹੈ, ਜਿਹਦਾ ਨਾਮ ਕਹਿਣਾ ਹੈ, ਦੇਖਿਆ ਕਿਤੇ? ਸਵੇਰ ਵਾਲੇ ਕਹਿੰਦੇ ਜੂ 'ਚ ਦੇਖਿਆ ਸੀ, ਜੂ 'ਚ ਕੀੜੇ ਪਕੌੜੇ, ਇੱਕ ਤਰ੍ਹਾਂ ਦਾ ਕੀੜਾ ਹੈ ਇਹ, ਕੀੜੇ ਵਾਂਗ ਹੁੰਦਾ ਜੀਵ ਹੈ। ਹੁਣ ਰੇਸ਼ਮ ਦਾ ਕੀੜਾ, ਰੇਸ਼ਮ ਦਾ ਕੀੜਾ ਵੀ ਤਾਂ ਜ਼ਰੂਰ ਦੇਖਿਆ ਹੋਣਾ ਕਿਸੇ ਨੇ, ਪਿੰਡਾਂ 'ਚ ਅੱਗੇ ਰੇਸ਼ਮ ਜਿਹੜੇ ਰੇਸ਼ਮ ਦਾ ਧੰਦਾ ਕਰਦੇ ਸੀ ਨਾ, ਉਹ ਇਹ ਕੀੜੇ ਰੱਖਦੇ ਸੀ ਰੇਸ਼ਮ ਦੇ। ਸਾਡੇ ਪਿੰਡ ਇੱਕ ਹੈਗਾ ਸੀ ਸਿੰਘ, ਉਹਨੇ ਇੱਦਾਂ ਰੱਖੇ ਹੋਏ ਸੀ, ਉੱਥੇ ਵੇਖਿਆ ਤੂਤ ਦੇ ਪੱਤੇ, ਫਿਰ ਉਹਨੂੰ ਖਵਾਉਂਦੇ ਉਹਦੀ ਖੁਰਾਕ ਸੀ, ਅਤੇ ਮੱਝਾਂ 'ਤੇ ਪਾ ਲੈਣਾ, ਅਤੇ ਕਿੰਨੇ ਮੰਜੇ ਫਿਰ ਬਣਾ ਬਣਾ ਕੇ ਉੱਥੇ ਹੋਰ ਕੀੜੇ ਪੈਦਾ ਹੋਈ ਜਾਂਦੇ, ਪੈਦਾ ਹੋ ਕੇ ਜਿਹੜੇ ਸੀ, ਫਿਰ ਉਹ ਇਹ ਜਿਹੜਾ ਬੰਬੋ ਹੈ ਨਾ, ਇਹਨੂੰ ਕਹਿਣਾ ਰੇਸ਼ਮ ਦਾ ਕੀੜਾ, ਉਹਦੇ ਬਾਰੇ ਕਹਿ ਰਹੇ ਨੇ, ਸੂਤ ਕੇ ਹਟੂਆ। ਸੋ ਜਿਹੜਾ ਹਟੂਆ ਕਹਿਣਾ ਜਿਹੜਾ ਨਾ, ਇਹ ਇੱਕ ਖੋਲ ਜਿਹਾ ਬਣਾ ਲੈਂਦਾ, ਪਹਿਲਾਂ ਖੋਲ ਬਣਾ ਕੇ ਉਦੋਂ ਮਗਰੋਂ ਫਿਰ ਬਹੁਤ ਆਪਣੇ ਵਾਲਾਂ ਵਰਗੀਆਂ ਬਰੀਕ ਤਾਰਾਂ ਕੱਢਦਾ ਆਪਣੇ ਅੰਦਰੋਂ, ਉਹ ਤਾਰਾਂ ਫਿਰ ਆਪਣੇ ਉੱਤੇ ਲਪੇਟੀ ਜਾਂਦਾ, ਉਹ ਖੋਲ ਦੇ ਉਹਦੇ ਲਪੇਟੀ ਜਾਂਦਾ, ਲਪੇਟੀ ਜਾਂਦਾ, ਲਪੇਟ ਕੇ ਸਾਰਾ ਉਹਨੂੰ ਬੰਦ ਕਰ ਲੈਂਦਾ, ਅਤੇ ਸਾਗ ਉਠੋ ਕੇ ਵਿਚਾਰਾ ਵਿੱਚੇ ਮਰ ਜਾਂਦਾ। ਅਤੇ ਫਿਰ ਇਸ ਬਣਾਉਣ ਵਾਲੇ ਜਿਹੜੇ ਨੇ, ਉਹ ਜਿਵੇਂ ਤੱਗ ਆਪਾਂ ਗਲੋਟਾ ਲਪੇਟਿਆ ਹੁੰਦਾ, ਗਲੋਟੇ ਨੂੰ ਉਧੇੜਦੇ ਹਾਂ, ਉਹਦਾ ਹੌਲੀ ਹੌਲੀ ਤੱਗ ਆ ਜਾਂਦੇ ਨੇ, ਉਹ ਜਿਹੜਾ ਲਾਈ ਜਾਂਦੇ ਨੇ, ਉਹਦਾ ਰੇਸ਼ਮ ਬਣ ਜਾਂਦਾ। ਇਸ ਤਰ੍ਹਾਂ ਕਹਿੰਦੇ ਜਿਵੇਂ ਉਹ ਜਿਹੜਾ ਸੀ ਕਹਿਣਾ ਜਾਂ ਬੰਮੋਹਾ ਜਿਹੜਾ ਸੀ ਉਹਨੇ ਆਪਣੇ ਆਪ ਨੂੰ ਮਾਰਨ ਦਾ ਕਾਰਨ ਆਪੇ ਬਣ ਗਿਆ, ਆਪਣੇ ਆਪਣੇ ਆਪ ਦਾ ਜਿਹੜੀ ਅੱਗੇ ਲਪੇਟ ਲਪੇਟ ਕੇ ਮਰ ਗਿਆ। ਸੋ ਇਵੇਂ ਜਿਹੜੇ ਭਾਈ ਉੱਪਰਲੇ ਸਾਧਨ ਜੀ ਨੇ ਦੱਸੇ ਨੇ ਮਹਾਰਾਜ ਨੇ ਵੀ ਜੇ ਭਜਨ ਨਹੀਂ ਨਾ ਕੀਤਾ ਉਹ ਕਹਿਣ ਦੇ ਨਿਆਈ ਜਿਹੜੇ ਨੇ ਆਪਣੇ ਆਪ ਮਰਨ ਦਾ ਕਾਰਨ ਬਣ ਜਾਂਦੇ। ਸੋ ਜਿਵੇਂ ਪ੍ਰੇਮ ਨੂੰ ਵਧਾ ਕਰਕੇ ਉਹਦੇ ਵਿੱਚ ਇੰਨਾ ਪ੍ਰੇਮ ਵਧਾ ਦਿੰਦਾ ਹੈ ਕਹਿਣਾ ਜਿਹੜਾ ਹੈ ਆਪਣੇ ਆਪ ਨੂੰ, ਹਾਂਜੀ ਸੋਤ ਕੇ ਹਟੂਆ ਉੱਥੋਂ ਰੇਸ਼ਮ ਨਿਕਲਦਾ ਜਿਹੜਾ,
ਹਾਂ
ਪੂਜਾ
ਜਾਂ ਸੁਣੋ ਹੋਰ ਅੱਗੇ ਦਾ ਹੋਰ ਵੀ ਅਰਥ ਹੈ ਹਟੂਆ ਨਾਮ ਹੱਟੀ। ਜਿਵੇਂ ਜਿਹੜਾ ਸੀ ਭਾਈ ਹਲਵਾਈ ਜਿਹੜਾ ਉਹ ਸੂਤ ਕੇ ਹਟੂਆ ਹੱਟੀ 'ਤੇ ਬੈਠ ਕੇ ਦੁਕਾਨ 'ਤੇ ਹਟੂਆ ਜਿਹੜੇ ਲੱਡੂ ਸੂਤ ਦੇ ਲੱਡੂ ਬਣਾਉਂਦਾ ਅਤੇ ਵਿਚਾਰਾ ਆਪ ਤਪਸ ਨਹੀਂ ਜਾਂਦਾ ਹਲਵਾਈ ਜਿਹੜਾ ਅੱਗਦੀ, ਪਰ ਲੱਡੂ ਆਪ ਨਹੀਂ ਖਾਂਦਾ ਲੋਕਾਂ ਵਾਸਤੇ ਬਣਾਈ ਜਾਂਦਾ, ਆਪ ਨਹੀਂ ਖਾਣ ਦਾ ਸੁਭਾਗ ਮਿਲਦਾ। ਸੋ ਐਸਾ ਉਹ ਕਹਿੰਦੇ ਸਵੇਰਾ ਕਹਿੰਦੇ ਸੂਤ ਦੇ ਲੱਡੂ ਕਿੱਥੋਂ ਬਣਦੇ, ਸੋ ਦੋਵੇਂ ਅਰਥ ਨੇ ਸੂਤ ਕੇ ਲੱਡੂ ਤੋਂ ਪਾ ਜਾਂ ਮੋਤੀ ਚੂਰ ਦੇ ਲੱਡੂ ਬਰੀਕ ਬਰੀਕ ਪਕੌੜੀਆਂ ਵਾਲੇ ਉਹ ਸੂਤ ਕੇ ਹਟੂਆ ਜਾਂ ਸੂਤ ਕੇ ਹਟੂਆ। ਕਈ ਵਾਰ ਆਪਾਂ ਪਿੰਡਾਂ 'ਚ ਆਏ ਹਾਂ ਪਿੰਡਾਂ 'ਚ ਵੇਚਦੇ ਨਹੀਂ ਫਿਰ ਜਾਂਦੇ ਉਹ ਜਿਹੜੇ ਸੀ ਖੰਡ ਦੇ ਲੱਛੇ ਜੇ ਉਹ ਰੂ ਰੂ ਵਰਗੇ ਲੱਗਦੇ ਸ਼ੀਸ਼ੇ ਸ਼ੀਸ਼ੇ ਦੇ ਪੇਟੀ 'ਚ ਪਾਏ ਹੁੰਦੇ ਨੇ ਹੈ ਨਾ, ਇੱਥੇ ਵੀ ਹੁੰਦੇ ਨੇ ਹਾਂ, ਉਹ ਸੂਤ ਕੇ ਹਟੂਆ ਨੇ ਮੂੰਹ 'ਚ ਪਾਓ ਤਾਂ ਖਤਮ ਜਿਹੇ ਹੋ ਜਾਂਦੇ ਨੇ। ਇਸ ਤਰ੍ਹਾਂ ਜਿਹੜੇ ਸੀ
ਉਹ
ਹਾਂ ਸੂਤ ਕੇ ਹਟੂਆ ਦੀ ਤਾਂ ਜਿਹੜਾ ਵਿਚਾਰਾ ਹਲਵਾਈ ਹੈ ਆਪ ਜਿਹੜਾ ਸੀ ਖਾਣ ਨੂੰ ਮਿਲਦੇ ਨਹੀਂ ਲੋਕਾਂ ਵਾਸਤੇ ਜਿਹੜਾ ਵੱਟੀ ਗਿਆ, ਇੱਦਾਂ ਦੇ ਸਾਧਨ ਨੇ ਉਹ ਫਲ ਨਾ ਕੋਈ ਮਿਲਿਆ ਜੀ ਉਹਨਾਂ ਦੇ ਤਪ ਜਿਹੜੇ ਸੀ ਸੇਕਦਾ ਰਿਹਾ ਜਿਵੇਂ ਹਲਵਾਈ ਤਪ ਸੇਕੀ ਗਿਆ। ਚਲੋ ਜੀ
ਪੂਜਾ ਚੱਕਰ ਕਰਤ
ਲੱਗਦਾ ਸਾਰਿਆਂ ਨੇ ਖਾਧੇ ਲੱਗਦੇ ਨੇ ਉਹ ਜਿਹੜੇ ਛੇ ਛੱਲੇ ਜਿਹੜੇ ਨੇ। ਚਲੋ ਜੀ
ਪੂਜਾ ਚੱਕਰ ਕਰਤ ਸੋ ਪਾਕਾ
ਪੜੋ ਸਾਰੇ ਜੀ ਪੂਜਾ ਚੱਕਰ ਕਰਤ ਸੋਮ ਪਾਕਾ ਪੂਜਾ ਤੇ ਵੀ ਜਮ ਕਲਾ ਲੱਗਦੇ ਨੇ ਪੂਜਾ ਚੱਕਰ ਕਰਤ ਸੋਮ ਪਾਕਾ ਇਉਂ ਵੀ ਕਰ ਲਿਆ ਜਾਂਦਾ। ਅਨਕ ਭਾਂਤ ਥੱਟ ਹੈ ਕਰ ਥਟੂਆ ਬੋਲਿਓ
ਪੂਜਾ ਚੱਕਰ ਕਰਤ ਸੋ ਪਾਕਾ ਅਨਕ ਭਾਂਤ ਥੱਟ ਹੈ ਕਰ ਥਟੂਆ।
ਸੋ ਚੱਕਰ ਗਣੇਸ਼ ਚੱਕਰ ਬਣਾ ਕਰਕੇ
ਲੈ ਜੀ
ਉਹਦੀ ਪੂਜਾ ਕਰੀ ਜਾਣੀ ਅਤੇ ਸੋਮ ਪਾਕਾ ਸੋਮ ਨਾਮ ਸਵਯਮ ਆਪਣੇ ਆਪ ਪਾਕਾ ਮੈਂ ਰਸੋਈ ਆਪਣੇ ਹੱਥੀਂ ਰਸੋਈ ਤਿਆਰ ਕਰਕੇ ਖਾਣੀ ਹੈ ਮੈਂ ਜੀ ਕਿਸੇ ਤੋਂ ਨਹੀਂ ਬਣਾਉਣੀ ਇੱਦਾਂ ਦੇ ਅਸੀਂ ਬਵੇਕੀ ਹਾਂ ਕਿਸੇ ਨੂੰ ਚੁੱਲ੍ਹੇ 'ਤੇ ਨਹੀਂ ਚੰਨ ਦੇਣਾ ਆਪ ਹੀ ਬਣਾਉਣੀ ਹੈ ਅਸੀਂ ਇੱਦਾਂ ਦਾ ਸਵਯਮ ਪਾਕ ਆਪਣੇ ਆਪ ਤਿਆਰ ਰਸੋਈ ਕਰਨ ਵਾਲਾ ਜਾਂ ਸੋਮ ਨਾਮ ਚੰਦਰਮਾ ਦਾ ਕੀ ਗੜਬੜ ਹੋ ਗਈ ਅਤੇ ਸੋਮ ਨਾਮ ਚੰਦਰਮਾ ਦਾ ਚੰਦਰਮਾ ਨੂੰ ਦੇਖ ਕੇ ਜਿਹੜਾ ਦੇਖ ਕੇ ਪਾਕਾ ਰਸੋਈ ਕਰਨੀ ਭੋਜਨ ਖਾਣਾ ਜਿਵੇਂ ਆ ਰਿਹਾ ਨਾ ਕਰਵਾ ਚੌਥ ਇਕੱਠੀਆਂ ਕਵੀਆਂ ਚੰਦਰਮਾ ਮਾੜਾ ਚੜੂਗਾ ਨਾ ਉਦੋਂ ਫਿਰ ਸਕਦੀਆਂ ਨੇ ਅਤੇ ਪਤਾ ਨਹੀਂ ਕਿੰਨੇ ਕੁ ਕਰੂਗੇ ਜੇ ਵਿਕਣਗੇ ਆਪਣੇ ਪੰਜਾਬ ਵਾਲਿਆਂ ਦੇ ਜਾਂ ਓਕੇ ਵਾਲਿਆਂ ਦੇ ਅਤੇ ਉਹ ਇਹ ਆਉਣ ਲੱਗਾ ਹੁੰਦੇ ਨੂੰ ਕਰੂਆ ਚੌਥ ਹਾਂ ਫਿਰ ਬਣਾਉਂਦੇ ਨੇ ਕਈ ਪੂੜੀਆਂ ਕਈ ਫਿਉਣੀਆਂ ਪਤਾ ਨਹੀਂ ਕੀ ਖਾਂਦੇ ਬਾਅਦ ਵਿੱਚ ਐਸਾ ਜਿਹੜਾ ਸੀ ਉਹਨੂੰ ਸੋਮ ਪਾਕ ਕਹਿੰਦੇ ਨੇ ਚੰਦਰਮਾ ਨੂੰ ਦੇਖ ਕੇ ਜੋ ਭੋਜਨ ਖਾਣਾ ਇਹਨਾਂ ਵਰਤਾਤਕਾਂ ਨੂੰ ਰੱਖਣਾ ਜਾਂ ਸੋਮ ਆਪਣੇ ਆਪ ਰਸੋਈ ਤਿਆਰ ਕਰਨੀ ਹੋਰ ਨਹੀਂ ਮੈਂ ਕਿਸੇ ਨੂੰ ਹੱਥ ਲਾਉਂਦੇ ਨੇ ਪਿੱਠ ਦੇਣਗੇ। ਸੋ ਇੱਦਾਂ ਦੇ ਜਿਹੜੇ ਨੇ ਭਾਈ ਐਸੇ ਸਾਧਨ ਕਰ ਲਏ ਗਣੇਸ਼ ਚੱਕਰ ਬਣਾ ਕੇ ਉਹਦੀ ਪੂਜਾ ਕਰ ਲਈ ਆਪਣੇ ਹੱਥੀਂ ਰਸੋਈ ਤਿਆਰ ਕਰ ਲਈ ਹੋਰ ਕਿਸੇ ਨੂੰ ਬਣ ਨਹੀਂ ਦੇਣਾ ਜਾਂ ਚੰਦਰਮਾ ਨੂੰ ਦੇਖ ਜਿਹੜਾ ਅਸੀਂ ਭੋਜਨ ਖਾਣਾ ਅਨਕ ਭਾਂਤ ਅਨੇਕ ਪ੍ਰਕਾਰ ਦੇ ਇੱਦਾਂ ਦੇ ਥੱਟ ਹੈ ਕਰ ਥਟੂਆ ਸੋ ਥਟੂਆ ਮੈਨੇ ਬਣਾਵਟਾਂ ਥੱਟ ਮੈਨੇ ਬਣਾਉਂਦਾ ਇੱਦਾਂ ਦੀਆਂ ਬਣਾਵਟਾਂ ਬਣਾਉਣਾ ਕਰਦਾ ਹੈ ਭਜਨ ਕਰਦਾ ਕੋਈ ਨਹੀਂ ਹਾਂਜੀ ਬਣਾ ਥਟੂਆ ਬਣਾਵਟ ਥੱਟ ਹੈ ਬਣਾਉਂਦਾ ਸੋ ਭਜਨ ਤੋਂ ਬਿਨਾਂ ਭਾਈ ਮੁਕਤੀ ਨਹੀਂ ਹੋਣੀ ਮਹਾਰਾਜ ਜੀ ਕਹਿੰਦੇ। ਸੋ ਇੱਥੇ ਤੱਕ ਜਿਹੜੇ ਸੇ 11 ਸਵੱਈਏ ਆ ਜਿਹੜੇ ਹੁਣ ਚਾਰੇ ਨੇ 9 ਆਪਾਂ ਨੇ ਪਹਿਲਾਂ ਪੜ੍ਹੇ ਸੀ ਹਾਂ ਤੁਸੀਂ ਕਹੋਗੇ 2 ਨੰਬਰ ਕਿਉਂ ਆਇਆ ਪੁੱਛਿਆ ਨਹੀਂ ਸਵੇਰ ਵਾਲਿਆਂ ਨੇ ਪੁੱਛਿਆ ਸੀ ਪਹਿਲਾਂ 1 ਨੰਬਰ ਆਇਆ ਫਿਰ 2 ਆਇਆ ਅਤੇ ਪਿੱਛੇ ਵੱਡਾ ਜੋੜ ਆਇਆ ਉਹਦਾ ਭਾਵ ਇਹ ਹੈ 1 ਉੱਥੇ ਕਿਉਂ ਆ ਗਿਆ ਜਿਹੜੇ ਪਹਿਲੇ 9 ਸਵੱਈਏ ਸੀ 10ਵੇਂ ਸਵੱਈਏ ਤੱਕ ਆਇਆ ਨਾ ਠੀਕ ਹੈ ਨਾ ਅਤੇ ਗਿਆਰਵੇਂ 'ਤੇ ਫਿਰ ਦੋ ਆ ਗਿਆ। ਇਹ ਕਿਉਂ ਆਏ? ਪਹਿਲੇ ਜਿਹੜੇ 9 ਸਵਈਏ ਸੀ ਉਹਨਾਂ ਦੀ ਚਾਲ ਵੱਖਰੀ ਸੀ, ਇਹਨਾਂ 2 ਸਵਈਆਂ ਦੀ ਇੱਕ ਵੱਖਰੀ ਚਾਲ ਹੈ। ਸੋ ਇਸ ਚਾਲ ਦੇ ਫਿਰ ਜਿਹੜੇ ਨੇ 2 ਸਵਈਏ ਮਾਰੇ ਨੇ ਤਾਂ 1 ਨੰਬਰ ਅਤੇ 2 ਨੰਬਰ ਪਾ ਦਿੱਤੇ, ਵੀ ਇਹਨਾਂ ਦੀ ਚਾਲ ਬਦਲ ਗਈ ਹੈ, ਜਿਹੜੀ ਉਚਾਰਨ ਕਰਨ ਦੀ ਹੈ, ਗਾਉਣ ਦੀ ਵਿਧੀ ਹੈ, ਬਦਲ ਗਈ ਕੁਛ ਦੂਜਿਆਂ ਨਾਲੋਂ। ਦੇਖ ਲਓ ਜੀ, 10ਵੇਂ ਸਵਈਏ ਜਿਹੜਾ ਸੀ ਉਹਦੇ ਨਾਲ ਪਹਿਲਾਂ 1 ਨੰਬਰ ਲੱਗਿਆ ਨਾ,
ਹਾਂਜੀ,
ਫਿਰ ਆਇਆ 10,
ਹਾਂਜੀ,
ਉਦੋਂ ਬਾਅਦ ਆ ਗਿਆ 11ਵੇਂ ਸਵਈਏ ਅਤੇ ਨਾਲ ਫਿਰ 2 ਨੰਬਰ ਆ ਗਿਆ, ਪਿੱਛੋਂ ਆ ਗਿਆ ਕੀ? ਹਾਂਜੀ, 2 ਤੋਂ ਬਾਅਦ 11 ਤੋਂ ਬਾਅਦ ਫਿਰ 20 ਆਇਆ
ਇੱਕ ਸਲੋਕ ਦੇ ਪਹਿਲੇ।
ਸੋ ਇਹ 2 ਸਵਈਏ ਜਿਹੜੇ ਅਸੀਂ ਬਦਲਵੀਂ ਚਾਲਦੇ ਨੇ ਤਾਂ 2 ਨੰਬਰ ਆ ਗਿਆ, ਅਤੇ 9 ਅਤੇ 2 ਕਿੰਨੇ ਹੁੰਦੇ ਨੇ?
11
ਜੋੜ ਆ ਗਿਆ, ਫਿਰ 20 ਕਿਵੇਂ ਬਣੇ?
10
ਅਤੇ 11, 9 ਸਵਈਏ ਪਹਿਲਾਂ ਪੜ੍ਹ ਲੈਣੇ ਆਪਾਂ ਨੇ, 9 ਅਤੇ 11 ਕਿੰਨੇ? ਕੁੱਲ ਜੋੜ 20 ਆ ਗਿਆ। ਸੋ ਇਉਂ 20 ਸਵਈਏ ਗੁਰੂ ਅਰਜਨ ਸਾਹਿਬ ਜੀ ਨੇ ਭੱਟਾਂ ਨੂੰ ਜਿਹੜੀ ਸੀ ਸਵਈਆਂ ਦੀ ਰੀਤ ਬਣਾ ਕਰਕੇ ਦੱਸੀ ਹੈ, ਵੀ ਇਸ ਰੀਤ ਵਿੱਚ ਉਚਾਰਨੇ ਨੇ, ਆ ਇਹਨਾਂ ਦੀ ਉਚਾਰਨ ਦੀ ਸ਼ੈਲੀ ਹੈ। ਪਹਿਲੇ ਜਿਹੜੇ 9 ਸਵਈਏ ਸੀ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਅਤੇ ਪਰਮੇਸ਼ਰ ਦੇ ਨਾਲ ਅਭੇਦਤਾ ਦੱਸੀ ਸੀ। ਜਿਹੜੇ ਮਗਲੇ 11 ਸਵਈਏ ਨੇ ਇਹਨਾਂ ਦੇ ਵਿੱਚ ਮੋਹ ਦੀ ਨਿਵਿਰਤੀ, ਦੇਹ ਦੇ ਹੰਕਾਰ ਦੀ ਨਿਵਿਰਤੀ ਦਾ ਉਪਦੇਸ਼ ਦਿੱਤਾ ਹੈ, ਪਖੰਡ ਦਾ ਖੰਡਨ ਕੀਤਾ ਹੈ। ਸਮਝ ਆ ਗਈ? ਅਤੇ ਹੁਣ 9ਵੇਂ ਸਵਈਏ ਜਿਹੜੇ ਭੱਟ ਉਚਾਰਨ ਲੱਗੇ ਨੇ, ਕਰੋ ਕਿਰਪਾ ਜੀ, ਇੱਥੇ ਤੱਕ ਜਿਹੜਾ ਸੀ 9ਵੇਂ ਗੁਰੂ ਜੀ 5ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਭੱਟਾਂ ਨੂੰ ਸਵਈਏ ਉਚਾਰ ਕੇ ਦੱਸਿਆ ਵੀ ਇੱਦਾਂ ਉਚਾਰਨੇ ਨੇ, ਇਸ ਰੀਤ ਵਿੱਚ ਉਚਾਰਨੇ ਨੇ, ਇਸ ਸ਼ੈਲੀ ਵਿੱਚ ਉਚਾਰਨੇ ਨੇ। ਹੁਣ ਭੱਟ ਉਚਾਰਨਗੇ ਗੇ ਸਵਈਏ, ਮਾਰ ਤੋਂ ਬਖਸ਼ਿਸ਼ ਲੈ ਕਰਕੇ ਕਿੰਨੇ ਭੱਟ ਹੋਏ ਨੇ?
17
ਹੈ। ਕੋਈ ਕਿੱਦਾਂ ਨੌ ਯਾਦ? ਹਾਂਜੀ, ਪਾਰਥਰ ਕੋਈ ਭੱਟ ਨਹੀਂ, ਕੋਈ ਟਲ ਕੋਈ ਟਲੀ ਬਜਾਈ, ਚਲੋ
ਚੱਲ
ਟਲ ਭੱਟ ਹੈਗਾ, ਚਲੋ
ਸਰਪ।
ਹਾਂ, ਪੋਥੀ ਤੋਂ ਦੇਖ ਕੇ ਅਸੀਂ ਦੱਸ ਸਕਦੇ ਹਾਂ, ਕਾਪੀ 'ਤੇ ਲਿਖੇ ਹੋਏ ਜਿਹੜੇ ਨੇ ਨਾ ਉਹ ਪੜ੍ਹ ਕੇ ਦੱਸੇ ਜਾ ਸਕਦੇ। ਚਲੋ ਕਰਿਓ ਯਾਦ ਇਹਨਾਂ ਨੂੰ, ਅੱਗੇ ਚੱਲੋ ਤੁਹਾਨੂੰ ਲਿਖਾਏ ਨੇ, ਕਦੇ ਯਾਦ ਕਰ ਲਿਆ ਕਰੋ ਇਹ ਚੀਜ਼ਾਂ।
ਵਾਹਿਗੁਰੂ।
ਸਵਈਏ ਬੋਲੋ, ਕਿਹਦੀ ਵਾਰੀ ਸੀ?
ਸਵਈਏ ਮਹੱਲੇ ਪਹਿਲੇ ਕੇ ਇੱਕ ਓਂਕਾਰ।
ਇੱਕ ਇੱਕ ਵੀ ਪਿਆ ਕਿਤੇ
ਕੇ?
ਹਾਂ ਬੋਲਿਓ ਭਲਾ।
ਸਵਈਏ ਪਹਿਲੇ, ਵਾਹਿਗੁਰੂ, ਸਵਈਏ ਮਹੱਲੇ ਪਹਿਲੇ ਕੇ ਇੱਕ, ਮੈਂ ਬੋਲਣਾ ਬਾਬਾ ਜੀ,
ਦੱਸੋ ਬਾਈ ਇਹਨੂੰ ਕੀ ਕਹਿਣਾ? ਇੱਕ ਨੂੰ ਚੁੱਕਾ ਤੇ ਨਹੀਂ ਬੋਲਣਾ, ਇੱਕ ਲਿਖਿਆ, ਹਾਂ
ਪਹਿਲਾ ਲਿਖਿਆ,
ਸ਼ੁਕਰਾ ਯਾਦ ਰਹਿ ਗਿਆ। ਸਵਈਏ ਨਾਲ ਕਹਿੰਦੇ ਸਵਈਏ ਮਹੱਲੇ ਪਹਿਲੇ ਕੇ ਇੱਕ, ਅਤੇ ਭੱਟਾਂ ਨੇ ਸਵਈਏ ਤਾਂ ਉਚਾਰੇ ਨੇ 123, ਅਤੇ ਤੁਸੀਂ ਕਹਿੰਦੇ ਇੱਕੋ ਹੀ ਉਚਾਰਿਆ। ਸ਼ਾਬਾਸ਼। ਇਸ ਕਰਕੇ ਆਪਾਂ ਅੱਗੇ ਕਈ ਵਾਰੀ ਵਿਚਾਰਿਆ ਵੀ ਜੇ ਤਾਂ ਅੱਖਰਾਂ ਵਿੱਚ ਲਿਖਿਆ ਹੋਇਆ ਪਹਿਲਾਂ ਹੋਵੇ, ਨੰਬਰਾਂ 'ਚ ਬਾਅਦ 'ਚ ਆਵੇ, ਫਿਰ ਬੋਲਣਾ ਨਹੀਂ, ਤਾਂ ਹੀ ਤੁਸੀਂ ਬੋਲਿਆ ਨਹੀਂ ਸੀ ਐਵੇਂ ਬੁਲਾਤਾ ਦੁਬਾਰੇ ਕੀਤਾ ਸੀ, ਨਹੀਂ ਸੀ ਬੋਲਣਾ। ਓਕੇ, ਫਿਰ ਜੇ ਨੰਬਰਾਂ 'ਚ ਪਹਿਲਾਂ ਹੋਵੇ, ਹਾਂ ਬੋਲੇ ਨੂੰ ਯਾਦ ਹੈ, ਅੱਖਰਾਂ 'ਚ ਬਾਅਦ 'ਚ ਹੋਵੇ, ਫਿਰ ਉਹਨੂੰ ਬੋਲਣਾ, ਦੋ ਵਾਰ ਬੋਲਣਾ। ਜੇ ਫਰਜ ਕੀਤਾ ਇੱਕ ਪਹਿਲਾਂ ਹੁੰਦਾ ਨਾ ਨੰਬਰਾਂ 'ਚ, ਪਹਿਲੇ ਬਾਅਦ 'ਚ ਹੁੰਦਾ, ਫਿਰ ਬੋਲਦੇ ਸਵੇ ਮਤਲਬ ਪਹਿਲੇ ਕੇ ਪਹਿਲੇ ਕੇ, ਪਰ ਹੁਣ ਅੱਖਰਾਂ 'ਚ ਪਹਿਲਾਂ ਲਿਖਿਆ ਗਿਆ, ਅੰਕ ਵਿੱਚ ਬਾਅਦ 'ਚ ਆਇਆ, ਸੋ ਇਸ ਕਰਕੇ ਸਵਈਏ ਮਹੱਲੇ ਪਹਿਲੇ ਕੇ। ਬਸ ਸ਼੍ਰੀ ਰਾਗ 'ਚ ਆਉਂਦਾ ਨਾ, ਉੱਥੇ ਪਹਿਲਾਂ ਵੀ ਜਿਹੜਾ ਸੀ ਅੱਖਰਾਂ 'ਚ ਪਹਿਲਾਂ ਆਇਆ, ਨੰਬਰਾਂ 'ਚ ਬਾਅਦ 'ਚ ਆਇਆ, ਉੱਥੇ ਵੀ ਦੋ ਵਾਰ ਨਹੀਂ ਬੋਲਣਾ, ਸ਼੍ਰੀ ਰਾਗ ਮਹੱਲਾ ਪਹਿਲਾ ਪਹਿਲਾ, ਦੋ ਵਾਰ ਨਹੀਂ ਕਹਿਣਾ, ਕਿਉਂ ਅੱਖਰਾਂ 'ਚ ਪਹਿਲਾਂ ਆ ਗਿਆ। ਸੋ ਇਸ ਲਈ ਜੇ ਨੰਬਰਾਂ 'ਚ ਪਹਿਲਾਂ ਆ ਜਾਵੇ ਗੁਜਰੀ ਰਾਗ 'ਚ ਆਉਂਦਾ ਮਹੱਲਾ ਤੀਜਾ, ਫਿਰ ਅੱਗੇ ਅੱਖਰਾਂ 'ਚ ਲਿਖਿਆ ਤੀਜਾ, ਉੱਥੇ ਦੋਵੇਂ ਵਾਰੀ ਬੋਲਣਾ, ਸਮਝ ਗਏ? ਮਹੱਲਾ ਤੀਜਾ ਤੀਜਾ, ਜੇ ਨੰਬਰਾਂ 'ਚ ਪਹਿਲਾਂ ਤਾਂ ਉਹ ਨਾ ਆਣਗੇ ਅੱਗੇ, ਪਹਿਲੇ ਪਾਤਸ਼ਾਹ ਦੀ ਉਸਤਰੀ ਕਰ ਲਿਆ ਭੱਟ, ਤਾਂ ਸਵਈਏ ਮਹੱਲੇ ਪਹਿਲੇ ਕਿਤੇ ਪਾਵੇ, ਸਵਈਏ ਮਹੱਲੇ ਪਹਿਲੇ ਦੀ ਉਸਤਰੀ ਵਿੱਚ ਲਿਖ ਰਿਹਾ, ਪਹਿਲੇ ਗੁਣਾਂ ਦੀ ਉਸਤਰੀ ਕਰ ਰਹੇ ਨੇ, 5 ਗੁਣਾਂ ਦੀ ਉਸਤਰਾ ਕੀਤੀ ਹੈ ਨਾ ਭੱਟਾਂ ਨੇ। ਹੁਣ ਕੱਲ੍ਹ ਭੱਟ ਇੱਥੇ ਮਹਾਰਾਜ ਜੀ ਪਹਿਲੇ ਪਾਸੇ ਦੀ ਪਹਿਲਾਂ ਉਸਤਰੀ ਦੇ ਸਵਈਏ ਕੱਲ੍ਹ ਉਚਾਰ ਰਿਹਾ, ਕੱਲ੍ਹ ਭੱਟ ਜਿਹੜਾ, ਸੁਣੋ ਕੀ ਕਹਿੰਦਾ ਉਹ, ਪੜ੍ਹੋ। ਇੱਕ ਓਅੰਕਾਰ,
ਇੱਕ ਓਅੰਕਾਰ,
ਸਤਿਗੁਰ ਪ੍ਰਸਾਦ
ਸਤਿਗੁਰ ਪ੍ਰਸਾਦ
ਕੀ ਕਹਿੰਦਾ ਸਿਫਤ ਕੀ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਦੀ
ਇੱਕ ਮਨ ਪੁਰਖ ਧਿਆਇਆ ਵਰਦਾਤਾ
ਹਾਂ ਭਾਈ ਇੱਕ ਮਨ ਹੋ ਕਰਕੇ ਇੱਕ ਮਨ ਤੇ ਵਿਸ਼ਰਾਮ ਕਰਾਂਗੇ ਇੱਕ ਮਨ ਪੁਰਖ ਧਿਆਏ ਵਰਦਾਤਾ ਜਿਹੜਾ ਬਰਾਂ ਦਾ ਦਾਤਾ ਵਾਹਿਗੁਰੂ ਹੈ ਨਾ ਪੁਰਖ ਉਹਨੂੰ ਧਿਆ ਕਿਵੇਂ ਧਿਆ ਇੱਕ ਮਨ ਹੋ ਕੇ ਧਿਆ ਦੁਚਿੱਤੀ ਵਿੱਚ ਨਾ ਰਹਿ ਜਦੋਂ ਧਿਆਉਣ ਲੱਗਿਆ ਇੱਕ ਮਨ ਹੋ ਜਾ ਹਾਂਜੀ ਮਨ ਬਿਸਕੁਟ ਚਾਹ ਵੱਲ ਵੀ ਪਿਆ ਹੋਇਆ ਮਨ ਬਿਸਕੁਟਾਂ ਵੱਲ ਪਿਆ ਹੋਇਆ ਨਾਲ ਧਿਆਈ ਜਾਂਦਾ ਹੈ ਸਿੱਧੋ ਇਹ ਗੱਲਾਂ ਨਹੀਂ ਹੋਣੀਆਂ ਬਰ ਬਰਾਂ ਦਾ ਦਾਤਾ ਬਖਸ਼ਾਂ ਦਾ ਦਾਤਾ ਬਖਸ਼ਿਸ਼ ਕਰਦਾ ਭਰ ਦਿੰਦਾ ਹੈ ਹਾਂਜੀ
ਸੰਤ ਸਹਾਰ ਸਦਾ
ਵਿਖਿਆ ਉਹ ਵਾਹਿਗੁਰੂ ਸੰਤਾਂ ਦਾ ਸਹਾਰ ਮੈਨੂੰ ਸਹਾਇਕ ਹੈ ਸੰਤਾਂ ਦਾ ਆਸਰਾ ਹੈ ਸੰਤਨ ਦੁੱਖ ਪਾਏ ਤੇ ਦੁਖੀ ਇਸ ਲਈ ਸਦਾ ਹੀ ਸੰਤਾਂ ਦਾ ਆਸਰਾ ਬਣ ਕੇ ਰਹਿੰਦਾ ਹੈ ਅਤੇ ਸਦਾ ਵਿਖਿਆਤਾ ਅਤੇ ਸਦਾ ਹੀ ਵਿਖਿਆਤਾ ਨਾਲ ਮੈਂ ਪ੍ਰਗਟ ਹੈ ਪ੍ਰਸਿੱਧ ਹੈ ਸਾਰੇ ਹਾਂ
ਤਾਸ ਚਰਨ ਲੈ ਰਿਧੇ
ਲੈ ਨਹੀਂ ਲੇ ਤਾਸ ਚਰਨ ਲੇ
ਤਾਸ ਚਰਨ ਲੇ
ਹਿਰਦੇ ਵਸਾਵੋ
ਹਿਰਦੇ ਵਸਾਓ
ਤਾਸ ਮੈਨੇ ਤਿਸ ਤਿਸ ਵਾਹਿਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਲੈ ਕੇ ਵਸਾਉਣਾ ਕਰ ਕੰਨ ਪੱਟ ਕਹਿ ਰਿਹਾ ਫਿਰ ਇਹ ਵਸਾ ਕੇ ਫਿਰ ਕੀ ਕਰਨਾ ਪਹਿਲਾਂ ਵਾਹਿਗੁਰੂ ਨੂੰ ਵਸਾ ਕੇ ਫਿਰ ਤੋ
ਪਰਮ ਗੁਰੂ ਨਾਨਕ ਗੁਣ ਗਾਓ
ਹਾਂ ਤੋ ਤੇ ਜਮਕ ਲਾਓ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਹਾਂ ਫਿਰ ਜਿਹੜਾ ਸੀ ਪਰਮ ਮੈਨੇ ਵੱਡੇ ਗੁਰੂ ਨਾਨਕ ਸਾਹਿਬ ਜੀ ਦੇ ਗੁਣਾਂ ਨੂੰ ਗਾਓ ਪੱਟ ਕਹਿੰਦੇ ਨੇ ਹੁਣ ਇੱਥੇ ਵੱਡਾ ਆ ਗਿਆ ਨਾ ਉਹ ਜਿਹੜੇ ਘੱਗੇ ਵਰਗੇ ਕਹਿੰਦੇ ਜੀ ਸਤਿਗੁਰੂ ਨਾਨਕ ਵੱਡੇ ਨਹੀਂ ਹੈਗੇ ਉੱਥੇ ਵਿਸ਼ਰਾਮ ਕਰਵਾ ਦਿੰਦੇ ਨੇ ਸਭ ਤੋਂ ਵੱਡਾ ਸਤਿਗੁਰੂ ਨਾਨਕ 'ਤੇ ਕਰਨਾ ਵਿਸ਼ਰਾਮ ਉਹ ਕਹਿੰਦੇ ਨੇ ਸਭ ਤੋਂ ਵੱਡਾ ਸਤਿਗੁਰ ਅਤੇ ਇੱਥੇ ਕਹਿੰਦੇ ਵਿਸ਼ਰਾਮ ਕਰੋ ਵੀ ਕਹਿੰਦੇ ਵੱਡਾ ਸਤਿਗੁਰੂ ਆ ਨਾਨਕ ਵੱਡੇ ਨਹੀਂ ਵੀ ਸਤਿਗੁਰੂ ਨਾਨਕ ਮਹਾਰਾਜ ਸਤਿਗੁਰੂ ਨਹੀਂ ਹੈਗੇ ਜੇ ਸਤ ਚਲ ਤੁਹਾਡੀ ਗੱਲ ਮੈਂ ਲੈਂਦੇ ਹਾਂ ਵੀ ਸਤਿਗੁਰੂ ਵੱਡਾ ਹੈ ਅਤੇ ਸਤਿਗੁਰ ਨਾਨਕ ਮਹਾਰਾਜ ਕੀ ਨੇ ਸਤਿਗੁਰੂ ਨਹੀਂ ਉਹ ਵੀ ਸਤਿਗੁਰੂ ਨੇ ਪਰ ਇੱਥੇ ਹੁਣ ਪੱਟਾਂ ਨੇ ਇਹ ਗੱਲ ਸਿੱਧ ਕਰ ਦਿੱਤੀ ਵੀ ਨਹੀਂ ਭਾਈ ਸ਼ੰਕਾ ਨਹੀਂ ਕਰਨਾ ਵੀ ਗੁਰੂ ਨਾਨਕ ਸਾਹਿਬ ਵੱਡੇ ਨਹੀਂ ਵੱਡੇ ਹੀ ਨੇ ਪਰਮ ਗੁਰੂ ਨਾਨਕ ਪਰਮ ਨਾਮ ਵੱਡੇ ਦਾ
ਪਰਮ ਗੁਰੂ ਨਾਨਕ
ਹਾਂ ਸੋ ਜਿਹੜੇ ਸਭ ਤੋਂ ਵੱਡੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਗੁਣਾਂ ਨੂੰ ਗਾਵੋ ਗਾਉਣਾ ਕਰੋ ਚਲੋ ਅੱਗੇ ਇੱਕ ਸਵਈਆ ਹੋ ਗਿਆ
ਗਾਓ ਗੁਣ
ਪ੍ਰਗਟ ਪ੍ਰਸਿੱਧ ਫੇਮਸ ਹਾਂਜੀ
ਗਾਓ ਗੁਣ ਪ੍ਰਾਪ
ਨਹੀਂ ਇੱਕ ਸਵਈਆ ਪੂਰਾ ਹੋ ਗਿਆ ਅੱਗੇ ਕਰ ਦਿਓ ਸੰਤਾਂ ਦੇ ਸਹਾਇਕ ਨੇ ਸਹਾਰ ਮੈਨੇ ਸਹਾਇਕ ਨੇ ਆਸਰੇ ਨੇ ਸੰਤਾਂ ਦੇ ਸਦਾ ਵਿਖਿਆਤਾ ਮੈਨੇ ਪ੍ਰਸਿੱਧ ਨੇ ਪ੍ਰਗਟਾ ਜਿਹੜਾ ਵਾਹਿਗੁਰੂ ਸਾਰਿਆਂ 'ਚ ਰੱਬ ਬਾਰੇ ਕੋਈ ਉਹਦਾ ਪ੍ਰੀਚਾ ਤਾਂ ਨਹੀਂ ਦੇਣਾ ਪਊਗਾ ਵੀ ਰੱਬ ਹੈਗਾ ਪ੍ਰਗਟਾ ਸਾਰੇ ਵੀ ਰੱਬ ਹੈਗਾ ਉਹ ਗੱਲ ਪ੍ਰਸਿੱਧ ਹੈ ਵਿਖਿਆਤਾ ਮੈਨੇ ਪ੍ਰਸਿੱਧ ਹੈ ਉਹ ਗੱਲ ਚਲੋ ਜੀ ਅੱਗੇ
ਗਾਵੋ ਗੁਣ ਪਰਮ ਗੁਰੂ ਸੁਖ ਸਾਗਰ
ਜਿਹੜੇ ਪਰਮ ਗੁਰੂ ਵੱਡੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਸੁੱਖਾਂ ਦੇ ਸਾਗਰ ਨੇ ਗੁਰੂ ਨਾਨਕ ਸਾਹਿਬ ਜੀ ਪੱਟ ਕਹਿੰਦੇ ਉਹਨਾਂ ਦੇ ਗੁਣਾਂ ਨੂੰ ਗਾਓ ਜੀ
ਦੁਰਤ ਨਿਵਾਰਨ ਸ਼ਬਦ ਸਰੇ
ਹਾਂ ਗੁਰੂ ਸਾਹਿਬ ਦੇ ਜੇ ਗੁਣਾਂ ਨੂੰ ਗਾਵਾਂਗੇ ਦੁਰਤ ਨਿਵਾਰਨ ਦੁਰਤ ਨਾਮ ਹੈ ਪਾਪਾਂ ਦੀ ਨਿਵਿਰਤੀ ਹੋ ਜੂਗੀ ਅਤੇ ਸ਼ਬਦ ਸਰੇ ਜਿਹੜੇ ਮਹਾਰਸ਼ ਪਾਤਸ਼ਾਹ ਜੀ ਸ਼ਬਦ ਦੇ ਉਪਦੇਸ਼ ਦੇ ਸਰੋਵਰ ਨੇ ਉਹ ਸਰੇ ਮੈਨੇ ਸਰੋਵਰ ਸ਼ਬਦ ਮੈਨੇ ਉਪਦੇਸ਼ ਦੇ ਸਰੋਵਰ ਨੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਗੁਣਾਂ ਨੂੰ ਗਾਵਾਂਗੇ ਨਾ ਤਾਂ ਸਾਰੇ ਪਾਪਾਂ ਦੀ ਨਿਵਿਰਤੀ ਹੋ ਜਾਏਗੀ
ਗਾਵੈ ਗੰਭੀਰ ਧੀਰ ਮਤ ਸਾਗਰ
ਹਾਂ ਗਾਵੈ ਗੰਭੀਰ ਹੋ ਕੇ ਉਹਦੇ ਗੁਣਾਂ ਨੂੰ ਗਾਈਏ ਜਾਂ ਜਿਹੜੇ ਗੁਣਾਂ ਦੇ ਗੰਭੀਰ ਨੇ ਗੁਰੂ ਨਾਨਕ ਸਾਹਿਬ ਜੀ ਅਤੇ ਧੀਰ ਜਵਾਨ ਨੇ ਅਤੇ ਮਤ ਸਾਗਰ ਬੁੱਧੀ ਦੇ ਸਮੁੰਦਰ ਨੇ ਸੋ ਉਹ ਯੋਗੀ
ਜੰਗਮ ਧਿਆਨ ਧਰੇ
ਸੋ ਯੋਗੀ ਆਦਿਕ ਵੀ ਜਿਹੜੇ ਜੰਗਮ ਨੇ ਉਹ ਵੀ ਭਾਈ ਉਹਦਾ ਧਿਆਨ ਧਰਦੇ ਨੇ ਜੰਗਮ ਜਾਣਦੇ ਕੀ ਹੁੰਦੇ ਪਿੰਡਾਂ 'ਚੋਂ ਆਪਾਂ ਆਇਆ ਜਿਹੜੇ ਕਈਆਂ ਦੇ ਸਿਰ 'ਤੇ ਮੋਰ ਦੇ ਫੰਗ ਜਿਹੇ ਲਾਏ ਹੁੰਦੇ ਨੇ ਪਿੱਤਲ ਦੀ ਬਣਾ ਕੇ ਉਹਦੇ ਵਿੱਚ ਫਿੱਟ ਕੀਤੇ ਹੁੰਦੇ ਨੇ ਸਿਰ 'ਤੇ ਬੰਨ ਲੈਂਦੇ ਨੇ ਕਾਲੀ ਰੱਸੀ ਬੱਧੀ ਹੁੰਦੀ ਆ ਉਹਨੂੰ ਸੱਪ ਦਾ ਪ੍ਰਗਟਾਵਾ ਕਰਦੇ ਨੇ ਅਤੇ ਉਹ ਫਿਰ ਟੱਲੀ ਦੇ ਨਾਲ ਉਹ ਵਜਾਉਂਦੇ ਨੇ ਅਤੇ ਗੌਰਜਾਂ ਦਾ ਵਿਆਹ ਕਰਦੇ ਨੇ ਉਹ 12 ਵਰਸ ਕੀ ਪੁਰਾਣੀ ਗੌਰਜਾਂ ਇੱਦਾਂ ਦਾ ਕੁਛ ਪੜ੍ਹਦੇ ਆ ਉੱਥੋਂ ਵਿਆਹ ਕਰਕੇ ਫਿਰ ਉਹ ਪੈਸੇ ਜਿਹੜੇ ਟੱਲੀ ਜਿਹੀ 'ਚ ਪਵਾ ਲੈਂਦੇ ਨੇ ਅਗਲੇ ਤੋਂ ਹੱਥ 'ਚ ਨਹੀਂ ਲੈਂਦੇ ਪੁੱਠੀ ਜਿਹੀ ਕਰਕੇ ਉਹ 'ਚ ਪਾ ਦਿੰਦੇ ਅਗਲੇ ਅੱਗੇ ਉਹ ਚੱਲ ਜਾਂਦੇ ਨੇ ਸੋ ਉਹਨਾਂ ਨੂੰ ਜੰਗਮ ਕਹਿੰਦੇ ਨੇ ਸੋ ਐਸੇ ਜਿਹੜੇ ਜੋਗੀ ਵੀ ਜੰਗਮ ਵੀ ਬੜਾ ਧਿਆਨ ਧਰ ਕੇ ਉਹਦੇ ਗੁਣਾਂ ਨੂੰ ਗਾਉਂਦੇ ਨੇ ਜੀ ਤੁਸੀਂ ਵੀ ਗਾ ਲਓ
ਗਾਵ ਹੈ ਇੰਦਰਾਦ ਭਗਤ ਪ੍ਰਹਿਲਾਦਿਕ
ਹਾਂ ਇੰਦਰਾਦਿਕ ਵੀ ਗਾਉਂਦੇ ਨੇ ਉਹਨਾਂ ਦੇ ਤਾਂ ਹੀ ਪ੍ਰਹਲਾਦ ਭਗਤ ਵੀ ਗਾ ਰਿਹਾ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ, ਤੁਸੀਂ ਕਿਉਂ ਨਹੀਂ ਗਾਉਂਦੇ?
ਆਤਮ ਰਸ ਜਿਨ ਜਾਣੇ ਹੋ
ਗਾਉਂਦੇ ਕਿਵੇਂ ਨੇ? ਆਤਮ ਰਸ ਭਾਈ ਮਨ ਦੇ ਰਸ ਦੇ ਨਾਲ, ਜਾਂ ਜਿਹਨਾਂ ਨੇ ਆਤਮਾ ਦਾ ਰਸ ਜਾਣ ਲੈਣਾ ਕੀਤਾ ਗੁਣ ਗਾ ਗਾ ਕੇ, ਸੋ ਐਸੇ ਗਾਉਂਦੇ ਨੇ। ਗਾਈਏ
ਕਬ ਕੱਲ ਸੋ ਜਸ ਗਾਵੋ ਗੁਰ ਨਾਨਕ।
ਕੱਲ ਆ ਗਿਆ ਨਾ ਇੱਥੇ ਭੱਟ ਦਾ ਨਾਂ ਹੈ, ਕੱਲ ਆ ਗਿਆ ਨਾ, ਅਤੇ ਕਬ ਮੈਨੇ ਕਵੀ, ਕੱਲ ਭੱਟ ਜਿਹੜਾ ਕਵੀ ਹੈ, ਸੋ ਜਸ ਗਾਵੋ ਸ੍ਰੇਸ਼ਟ ਜਸ ਨੂੰ ਗਾਉਂਦਾ, ਸੋ ਮੈਨੇ ਸ੍ਰੇਸ਼ਟ ਜਸ ਜਸ ਨੂੰ ਸ੍ਰੇਸ਼ਟ ਜਸ ਨੂੰ ਗਾਉਂਦਾ, ਕਿਹਨਾਂ ਦੇ ਨੂੰ ਗਾਉਂਦਾ? ਗੁਰੂ ਨਾਨਕ, ਗੁਰੂ ਨਾਨਕ ਸਾਹਿਬ ਦੇ ਸ੍ਰੇਸ਼ਟ ਜਸ ਨੂੰ ਗਾਉਣਾ ਕੀਤਾ, ਜਿਸ ਗੁਰੂ ਨਾਨਕ ਸਾਹਿਬ ਜੀ ਨੇ ਰਾਜਯੋਗ ਜਨ ਮਾਣਿਓ, ਸੋ ਗੁਰੂ ਨਾਨਕ ਸਾਹਿਬ ਨੇ ਰਾਜਯੋਗ ਕੀਤਾ, ਰਾਜਯੋਗ ਉਹਦਾ ਆਨੰਦ ਮਾਣਨਾ ਕੀਤਾ। ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ ਰਾਜਯੋਗ, ਵੀ ਯੋਗ ਦੇ ਵਿੱਚ ਹੀ ਜਿਹੜਾ ਸੀ ਜੋ ਪ੍ਰਕਾਸ਼ ਰੂਪ ਪਰਮੇਸ਼ਰ ਉਹਦੀ ਪ੍ਰਾਪਤੀ ਕਰ ਲੈਣੀ। ਇੱਕ ਅੱਠ ਯੋਗ ਹੁੰਦਾ ਨਾ, ਇੱਕ ਧਿਆਨ ਯੋਗ ਹੁੰਦਾ, ਇੱਕ ਰਾਜਯੋਗ ਹੁੰਦਾ, ਸੁਪਰਵਿਰਤੀ 'ਚ ਰਹਿੰਦਿਆਂ ਹੋਏ ਪਾ ਲੈਣਾ। ਹਾਂ ਹੱਠ ਹੱਠ ਖੱਠ ਨਹੀਂ, ਹੱਠ ਹੱਠ ਯੋਗ, ਧਿਆਨ ਯੋਗ, ਸਹਿਜ ਯੋਗ, ਅਤੇ ਇਵੇਂ ਹੀ ਜਿਹੜਾ ਸੀ ਰਾਜਯੋਗ। ਗੁਰੂ ਨਾਨਕ ਸਾਹਿਬ ਜੀ ਨੇ ਰਾਗ ਯੋਗ ਕਮਾਇਆ, ਰਾਜ ਨਾਮ ਗਿਆਨ ਦਾ, ਗਿਆਨ ਯੋਗ ਦੀ ਪ੍ਰਾਪਤੀ ਕੀਤੀ ਹੈ। ਪੜ੍ਹੋ ਸਾਰੇ ਸਵੱਈਏ ਨੂੰ ਪੜ੍ਹੋ ਹੁਣ, ਥੱਕ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ, ਔਰ ਬਾਕੀ ਦੇ ਕਹਿੰਦੇ ਰਹਿ ਗਏ ਫਿਰ। ਚਲੋ ਜੀ ਪੜ੍ਹੋ ਸਵੱਈਆ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ,
ਗਾਵੋ ਗੁਣ ਪਰਮ ਸੁਖ ਸਾਗਰ,
ਦੁਰਤ ਨਿਵਾਰਨ ਸ਼ਬਦ ਸਰੇ, ਅੱਗੇ ਬੋਲੋ।
ਗਾਹੇ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ।
ਨਹੀਂ ਜੋਗੀ ਜੰਗਮ ਨਹੀਂ ਕਰਨਾ, ਜੋਗੀ ਤਾਂ ਜੰਮਕ ਲਾਉਣੀ ਹੈ, ਜੋਗੀ ਵੱਖਰੀ ਚੀਜ਼ ਹੈ, ਜੰਗਮ ਵੱਖਰੀ ਚੀਜ਼ ਹੈ, ਜੋਗੀ ਜੰਗਮ ਨਹੀਂ ਕਰਨਾ, ਜੋਗੀ ਤਾਂ ਜੰਮਕ ਲਾਵਾਂਗੇ। ਪੜ੍ਹੋ ਫਿਰ। ਗਾਵੇ ਗੰਭੀਰ
ਧੀਰ ਮਤ ਸਾਗਰ,
ਧੀਰ ਮਤ ਸਾਗਰ,
ਮਤ ਸਾਗਰ,
ਜੋਗੀ
ਜੋਗੀ
ਜੰਗਮ ਧਿਆਨ ਧਰੇ,
ਜੰਗਮ ਧਿਆਨ ਧਰੇ।
ਹੁਣ ਬੋਲੋ।
ਗਾਵੇ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ।
ਅੱਗੇ
ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ, ਆਤਮ ਰਸ ਜਿਨ ਜਾਣੇ, ਕਬ ਕੱਲ ਜਸ ਗਾਵੋ।
ਨਹੀਂ ਕੱਲ ਤੇ ਜਮਕ ਨਹੀਂ ਲਾਈ ਤੁਸੀਂ, ਕਬ ਕੱਲ,
ਕਬ ਕੱਲ
ਸੁਜਸ ਗਾਵੋ ਗੁਰੂ ਨਾਨਕ,
ਸੁਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਨਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।